You go ahead.
ਜੀ ਇੱਥੇ ਅਸੀਂ ਗੁਰਜੋਤ ਰੰਧਾਵਾ ਹੋਰਾਂ ਬਾਰੇ ਜ਼ਰੂਰ ਦੱਸਦੀ ਜੋ ਲੈ ਕੇ ਆਏ ਨੇ ਤੁਹਾਡੇ ਸੁਪਨਿਆਂ ਦਾ ਘਰ 4,000 ਤੋਂ ਲੈ ਕੇ 7,000 ਸਕੁਏਅਰ ਫੀਟ ਤੱਕ ਦਾ ਇੱਕ ਏਕੜ ਤੇ ਲੋਟ ਤੇ ਹੈ, ਨਾਰਥ ਆਫ ਪੋਰਟੈਂਟ ਬਣਿਆ ਹੋਇਆ। ਸਿਰਫ 10% ਡਾਊਨ ਪੇਮੈਂਟ ਦੇ ਕੇ ਤੁਸੀਂ ਬੁੱਕ ਕਰਵਾ ਸਕਦੇ ਹੋ। ਵਧੇਰੀ ਜਾਣਕਾਰੀ ਦੇ ਲਈ ਫੋਨ ਕਰੋ ਗੁਰਜੋਤ ਰੰਧਾਵਾ ਹੋਰਾਂ ਨੂੰ ਜੋ ਇੰਟਰਸਿਟੀ ਰਿਅਲਟੀ ਦੇ ਨਾਲ ਕੰਮ ਕਰਦੇ ਨੇ। 416-561-9418 ਗੁਰਜੋਤ ਰੰਧਾਵਾ ਹੋਰਾਂ ਦਾ ਨੰਬਰ 416-561 ਫਿਰ ਤੋਂ ਤੁਸੀਂ ਨੋਟ ਕਰ ਲਓ ਗੁਰਜੋਤ ਰੰਧਾਵਾ ਹੋਰਾਂ ਦਾ ਨੰਬਰ 416-561-9418। ਸਾਨੂੰ ਅਸੀਂ ਨਿਊ ਇੰਡੀਆ ਕਰੀ ਮਹਿਲ ਬਾਰੇ ਵੀ ਜ਼ਰੂਰ ਦੱਸੀਏ। ਜੇਕਰ ਤੁਸੀਂ ਵਧੀਆ ਖਾਣਾ ਖਾਣਾ ਚਾਹੁੰਦੇ ਹੋ ਤੇ 80 ਪਟੋਜ਼ਾ ਡਰਾਈਵ ਚਿੰਕਿਊਜ਼ੀ ਐਂਬੂਲੈਂਸ ਪਾਰਕਵੇ ਦੀ ਇੰਟਰਸੈਕਸ਼ਨ ਤੇ ਪਹੁੰਚਣਾ। ਨਿਊ ਇੰਡੀਆ ਕਰੀ ਮਹਿਲ ਦਾ ਨੰਬਰ ਵੀ ਤੁਹਾਡੇ ਕੋਲ ਹੋਵੇ 9054547500। ਟੇਕ ਆਊਟ ਆਰਡਰ ਕੋਈ ਚਾਹੁੰਦੇ ਹੋ ਘਰ ਬੈਠੇ ਫੋਨ ਕਰ ਦਿਓ ਕਿਹੜੀ ਚੀਜ਼ ਚਾਹੀਦੀ ਹੈ, ਫਿਰ ਜਾ ਕੇ ਪਿਕਅਪ ਜ਼ਰੂਰ ਕਰੋ 9054547500। ਨਿਊ ਇੰਡੀਆ ਕਰੀ ਮਹਿਲ। ਗਰੋਸਰੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਤਾਂ ਇੰਡੀਆ ਸਟੇਟ ਗਰੋਸਰੀ ਸਟੋਰ ਪਹੁੰਚੋ, ਬ੍ਰਾਂਟਨ ਦੇ ਵਿੱਚ ਮੇਵਿਸ ਰੋਡ ਐਂਡ ਵੇ ਲੋਸਨ, ਤੇ ਫਿਰ ਜੇਕਰ ਤੁਸੀਂ ਮਾਰਕਮ ਦੇ ਵਿੱਚੋਂ ਡੈਨਿਸਨ ਸਟਰੀਟ ਐਂਡ ਵਿਕਟੋਰੀਆ ਪਾਰਕ ਐਵਨਿਊ ਮਿਸ ਸਾਗਰ ਰਹਿੰਦੇ ਹੋ, ਅਰਜਨਟੀਆ ਰੋਡ ਐਂਡ ਵਿੰਸਟਨ ਚਰਚਲ ਬੁਲਵਰਡ ਦੀ ਇੰਟਰਸੈਕਸ਼ਨ ਤੇ ਨਜ਼ਰ ਆਏਗਾ ਤੁਹਾਨੂੰ ਇੰਡੀਆ ਸਟੇਟ ਗਰੋਸਰੀ ਸਟੋਰ। ਤੁਹਾਨੂੰ ਲੱਗਦਾ ਕਿਸੇ ਲੀਗਲ ਕੁਐਰੀ ਦਾ ਤੁਹਾਨੂੰ ਜਵਾਬ ਚਾਹੀਦਾ, ਇੱਥੇ ਬੜਾ ਫਸੇ ਹੋਏ ਹੋ, ਕਿੱਦਾਂ ਉੱਥੋਂ ਉਲਝੇ ਹੋਏ, ਕਿੱਦਾਂ ਨਿਕਲਿਆ ਜਾਵੇ, ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਤੁਹਾਡੇ ਸਵਾਲ ਨੇ, ਤਾਂ ਕੈਲੀ ਲਾਅ ਆਫਿਸ ਦੇ ਨਾਲ ਸੰਪਰਕ ਕਰੋ, ਯਕੀਨਨ ਤੁਹਾਡੀ ਮਦਦ ਕਰਨਗੇ। ਕੈਲੀ ਲਾਅ ਆਫਿਸ 905-300-7255 ਡੈਰੀ ਐਂਡ ਪੰਪਕਿਨ ਫੇਸ ਤੇ ਹੈ ਕੈਲੀ ਲਾਅ ਆਫਿਸ 905-362-0755। ਗਿੱਲ ਇੰਟਰਨੈਸ਼ਨਲ ਟਰੈਵਲਸ ਪਿਛਲੇ 34 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ, ਕੁਆਲਿਟੀ ਸਰਵਿਸ ਪ੍ਰੋਵਾਈਡ ਕਰਦੇ ਨੇ, ਚੰਗੇ ਇਹਨਾਂ ਦੇ ਰੇਟ ਨੇ, ਨੇਸ਼ਨ ਵਾਈਡ ਕਰਦੇ ਨੇ ਸਰਵ।
2 ਵੈਕਸੀਨ ਲੱਗ ਜਾਂਦੀਆਂ ਜਰਮਨੀ ਤੋਂ ਬਰਤਾਨੀਆ ਤੋਂ ਇੱਥੇ ਆਉਣਾ ਚਾਹੁੰਦਾ ਤੇ ਉਹ ਵੀ ਕੁਆਰੰਟਾਈਨ ਕਰੇਗਾ ਹੋਟਲ ਚ?
ਹਾਂਜੀ ਬਿਲਕੁਲ, ਕੁਆਰੰਟਾਈਨ ਤਾਂ ਬਿਲਕੁਲ ਕਰਨਾ ਪਏਗਾ ਜੀ, ਕੋਈ ਵੀ ਜਿਹੜਾ ਬਾਹਰੋਂ ਆਉਂਦਾ ਹੈਗਾ ਦੇ ਵਿਲ ਹੈਵ ਟੂ ਕੁਆਰੰਟਾਈਨ, ਦੈਟਸ ਫੋਰ ਸ਼ੋਰ।
ਭਾਵੇਂ ਦੋ ਲੱਗੀਆਂ ਨੇ?
ਹਾਂਜੀ 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 ਬਿਲਕੁਲ
ਠੀਕ। ਥੈਂਕ ਯੂ,
ਥੈਂਕ ਯੂ ਸਰ। ਇੱਕ ਛੋਟੀ ਜਿਹੀ ਬ੍ਰੇਕ ਅਸੀਂ ਲੈਣ ਜਾ ਰਹੇ ਹਾਂ, ਬ੍ਰੇਕ ਦੇ ਫੌਰਨ ਬਾਅਦ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਾਂਗੇ ਹੈਡਲਾਈਨਸ ਪਾਰਟ 3 ਦੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਓਨਟੇਰੀਓ ਦਾ ਕੋਵਿਡ 19 ਪਲਾਨ ਫੈਲਾਅ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿਚ ਮਦਦ ਦੇ ਰਿਹਾ ਏ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਏ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਏ। ontario.ca/covid ਵੈਕਸੀਨ ਪਲਾਨ ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੈਰੀਓ ਦੀ ਤਰਫੋਂ ਅਦਾਸ਼ੁਦਾ।
JNG Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, JNG Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
COVID-19 ਤੋਂ ਅਸੀਂ ਇਹ ਸਿੱਖਿਆ ਹੈ ਕਿ ਛੋਟੀ ਜਿਹੀ ਚੀਜ਼ ਵੀ ਵੱਧਦੀ ਵੱਧਦੀ ਲਹਿਰ ਵਾਂਗ ਤੇਜ਼ੀ ਨਾਲ ਫੈਲ ਸਕਦੀ ਹੈ। ਜੇ ਸਾਡੇ ਵਿੱਚੋਂ ਬਹੁਤ ਸਾਰੇ ਵੈਕਸੀਨ ਲਗਵਾ ਲੈਂਦੇ ਹਨ ਤਾਂ ਅਸੀਂ ਇੱਕ ਵੱਡੀ ਲਹਿਰ ਸ਼ੁਰੂ ਕਰ ਸਕਦੇ ਹਾਂ, ਕੈਨੇਡਾ ਦੇ ਲੋਕਾਂ ਦੀ ਲਹਿਰ, ਜੋ ਸਾਨੂੰ ਆਪਣੇ ਪਿਆਰੇ ਸਥਾਨਾਂ ਤੇ ਲੋਕਾਂ ਨੂੰ ਦੁਬਾਰਾ ਮਿਲਣ ਵਿੱਚ ਸਹਾਈ ਹੋਵੇਗੀ। ਵੈਕਸੀਨ ਲਗਵਾ ਕੇ ਅਸੀਂ ਸਾਰੇ ਮਦਦ ਕਰ ਸਕਦੇ ਹਾਂ। canada.ca/covid ਵੈਕਸੀਨ ਤੇ ਜਾ ਕੇ ਵਧੇਰੇ ਜਾਣੋ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
आसान नहीं होता अपनों की बेहतर मुस्तकबिल के लिए घर छोड़ देना, लेकिन आपने किया, इसीलिए जब आप घर के बारे में सोचते हैं तो सांबा बैंक आपके बारे में, जैसे नया पाकिस्तान सर्टिफिकेट, स्टॉक एक्सचेंज या रियल एस्टेट इन्वेस्टमेंट। और हाँ, पैसे रखने या ले जाने पर कोई पाबंदी नहीं। घर वालों के लिए गाड़ी लेनी हो या पैसे भिजवाने हो, हमारी मोबाइल एप्लीकेशन या इंटरनेट बैंकिंग के जरिए हर ट्रांजैक्शन मिनटों में। तो अपना सांबा बैंक रोशन डिजिटल अकाउंट खुलवाने के लिए अभी www.samba.com.pk पर विजिट करें और सिर्फ 10 मिनट में अपनी ऑनलाइन एप्लीकेशन फिल करें। सांबा बैंक पाकिस्तान, व्हेन यू थिंक ऑफ होम वी थिंक ऑफ यू। टर्म्स एंड कंडीशंस अप्लाई।
ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ, ਮੈਂ, ਮੇਰਾ ਨਾਮ ਹਰਭਜਨ ਸਿੰਘ ਹੈਗਾ।
ਹਾਂਜੀ ਜੀ, ਹਰਭਜਨ ਜੀ, ਸੋਰੀ।
ਆਪਣਾ ਯੁੱਧਵੀਰ ਜੀ, ਹੁਣੇ ਹੁਣੇ ਮੈਂ ਸੁਣ ਰਿਹਾ ਸੀ ਕਿ ਪਾਕਿਸਤਾਨ ਦੀ ਏਅਰਲਾਈਨ ਦੇ ਵਿੱਚ ਮੇਲ ਐਂਡ ਫੀਮੇਲ ਨੇ ਇੱਕ ਦੂਸਰੇ ਨੂੰ ਕਿਸ ਦਿੱਤੀ ਆ, ਕਿਸ ਦੇ ਵਿੱਚ ਕਿਤਨੀ ਪਵਿੱਤਰਤਾ ਹੈਗੀ ਆ ਔਰ ਕਿਤਨਾ ਗੰਦਾਪਨ ਹੈਗਾ, ਦੈਟ ਇਜ਼ ਯੋਰ ਬਾਡੀ ਲੈਂਗੁਏਜ ਦੱਸ ਦਿੰਦੀ ਆ। ਔਰ ਆਈ ਬੈਟ ਯੂ ਕਿ ਅਗਰ ਇੱਕ ਮੇਲ ਨੇ, ਫੀਮੇਲ ਨੇ ਜਾਂ ਹਸਬੈਂਡ ਵਾਈਫ ਨੇ ਕਿਸ ਕੀਤੀ ਆ, ਉਹਦੇ 'ਚ ਪਿਆਰ ਹੋਏਗਾ, ਕੋਈ ਗੰਦਗੀ ਨਹੀਂ ਹੋਏਗੀ, ਉਹਦੇ 'ਚ ਪਿਆਰ ਹੋਏਗਾ। ਔਰ ਉਸ ਪਿਆਰ ਦੇ ਵਿੱਚ ਅਗਰ ਤੁਸੀਂ ਆਪਣੇ ਦਿਮਾਗ ਦੇ ਜ਼ਰੀਏ ਗੰਦਗੀ ਭਰਦੇ ਹੋ ਤਾਂ ਉਹਨਾਂ ਦਾ ਕਸੂਰ ਨਹੀਂ ਹੈ, ਉਹ ਤੁਹਾਡਾ ਕਸੂਰ ਹੈਗਾ। ਅਤੇ ਤੁਸੀਂ ਵੀ ਬਹੁਤ ਅਰਸੇ ਤੋਂ ਕੈਨੇਡਾ 'ਚ ਹੈਗੇ ਆ, ਮੈਨੂੰ ਵੀ ਬਹੁਤ ਅਰਸੇ ਤੋਂ। ਮੈਂ ਕੱਲ੍ਹ ਦੀ ਗੱਲ ਕਰਨਾ, ਕੱਲ੍ਹ ਮੈਂ ਇੱਥੇ ਹੋਮ ਡਿਪੋ 'ਚ ਸੀ ਅਤੇ ਮੇਰੇ ਸਾਹਮਣੇ ਹੀ ਲਾਈਨ ਦੇ ਵਿੱਚ ਇੱਕ ਹਸਬੈਂਡ ਵਾਈਫ ਜ਼ਰੂਰ ਹੋਣਗੇ ਅਤੇ ਉਹ ਉਹਨਾਂ ਨੇ ਇੱਕ ਦੂਜੇ ਦੇ ਹੱਥ ਫੜਿਆ ਹੋਇਆ ਸੀ ਅਤੇ ਹਰ ਇੱਕ ਦੋ ਮਿੰਟ ਦੇ ਬਾਅਦ ਇੱਕ ਦੂਸਰੇ ਨੂੰ ਕਿਸ ਕਰ ਲੈਂਦੇ ਸੀ, ਕਦੀ ਉਹਦੇ ਕਿਸ ਗੱਲ 'ਤੇ ਅਤੇ ਕਦੀ ਉਸਦੇ। ਅਤੇ ਇੱਕ ਪਿਆਰ ਦੀ ਇੱਕ ਨਿਸ਼ਾਨੀ ਹੈਗੀ ਆ, ਇੱਕ ਪਿਆਰ ਦਾ ਭਾਓ ਇੱਕ ਦੂਸਰੇ ਨੂੰ ਲੈਂਦੇ ਹੈਗੇ ਆ। ਅਗਰ ਇਹ ਪਿਆਰ ਹੀ ਤੁਸੀਂ ਸਾਰਿਆਂ ਕੋਲੋਂ ਖੋਹ ਲਓਗੇ ਤਾਂ ਰਹਿ ਕੀ ਗਿਆ? ਹਾਂ ਹਾਂ, ਪਿਆਰ ਨੂੰ ਜਿਤਾਉਣਾ ਜਿਹੜਾ ਹੈਗਾ, ਕਈ ਕਿਸਮ ਦੀਆਂ ਕਿਸਸ ਹੁੰਦੀਆਂ, ਮਾਂ ਵੀ ਆਪਣੇ ਪੁੱਤਰ ਨੂੰ, ਆਪਣੀ ਧੀ ਨੂੰ ਕਿਸ ਕਰਦੇ ਆ, ਅਤੇ ਇੱਕ ਹਸਬੈਂਡ ਵਾਈਫ ਇੱਕ ਦੂਸਰੇ ਨੂੰ ਵੀ ਕਿਸ ਕਰਦੇ ਆ। ਅਤੇ ਜਿਹੜੀ ਕਿਸ ਅਤੇ ਜਿਸ ਤੱਕ ਮੈਂ ਇਮੈਜਿਨ ਕਰ ਰਿਹਾ ਹੈਗਾ, ਉਸ ਕਿਸ ਦੇ ਵਿੱਚ ਕੋਈ ਖਰਾਬੀ ਨਹੀਂ ਹੈਗੀ। ਉਦੋਂ ਇਹੋ ਹੀ ਹੈਗਾ ਕਿ ਬਈ ਹਸਬੈਂਡ ਵਾਈਫ ਹੋਣਗੇ, ਇੱਕ ਦੂਸਰੇ ਨੂੰ ਜਿਤਾ ਰਹੇ ਆ ਕਿ ਆਈ ਲਵ ਯੂ। ਸੋ ਅਗਰ ਕਿਸੇ ਨੇ ਇਹ ਆਪਣੇ ਦਿਮਾਗ ਦੇ ਵਿੱਚ ਪੋਇਜ਼ਨ ਭਰ ਦਿੱਤਾ ਹੈਗਾ ਤੇ ਉਹਨਾਂ ਦੀ ਗਲਤੀ ਹੈਗੀ ਆ, ਉਹਨਾਂ ਦਾ ਸੋਚਣ ਦਾ ਤਰੀਕਾ ਹੈਗਾ। ਯਾਰ, ਦਾ ਵਰਲਡ ਇਜ਼ ਸੋ ਬਿਊਟੀਫੁਲ, ਯੂ ਹੈਵ ਟੂ ਸ਼ੋ ਆਈ ਲਵ ਯੂ। ਤੇ ਮੇਰੇ ਓਪੀਨੀਅਨ ਹੈਗਾ, ਬਾਕੀ ਇਹ ਹੈ ਕਿ ਹਰ ਕੰਟਰੀ ਦੇ ਆਪਣੇ ਆਪਣੇ ਰੂਲਸ ਹੁੰਦੇ ਹੈਗੇ ਆ, ਤੇ ਦੈਟਸ ਮਾਈ ਓਪੀਨੀਅਨ। ਬਾਕੀ ਇਸ ਤੋਂ ਜ਼ਿਆਦਾ ਹੋਰ ਮੈਂ ਕੀ ਕਹਾਂ। ਹਾਂਜੀ, ਦੱਸ ਇਹ ਮੈਂ ਕਹਿਣਾ ਸੀ, ਦਿਸ ਇਜ਼ ਲਵ, ਦਿਸ ਇਜ਼ ਪਿਓਰ ਲਵ, ਯੂ ਕਿਸ, ਯੂ ਲਾਈਕ ਸਮਬਡੀ।
ਹਰਭਜਨ ਜੀ,
ਹਾਂਜੀ
ਬੋਲੋ। ਸੋਰੀ, ਗੋ ਅਹੈਡ,
ਆਈ ਫਿਨਿਸ਼ਡ। ਹਾਂ ਬੋਲੋ, ਤੁਸੀਂ ਕੁਝ ਕਹਿਣਾ ਲੱਗੇ ਸੀ।
ਹਰਭਜਨ ਜੀ, ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ, ਬਲਕਿ ਮੈਂ ਤੁਹਾਡੀ ਗੱਲ ਦੇ ਵਿੱਚ ਐਡ ਵੀ ਕਰ ਦਿੰਦਾ, ਇਸ ਗੱਲ ਨੂੰ ਹੋਰ ਅੱਗੇ ਵਧਾ ਦਿੰਦਾ ਕਿ ਅਸੀਂ ਅੱਜ ਵੀ ਆਪਣੇ ਆਪ ਨੂੰ ਵੀ ਹੈਵ ਟੂ ਐਕਸਕਿਊਜ਼ ਆਰਸੈਲਵਸ, ਕਿਉਂਕਿ ਅਸੀਂ ਸਾਰੇ ਓਲਡ ਸਕੂਲ ਆ, ਕਿਉਂਕਿ ਅਸੀਂ ਇੰਡੀਆ ਦੇ ਵਿੱਚ ਜੰਮੇ ਪੱਲੇ ਆ, ਸਾਡੀ ਸੋਚ ਜਿਹੜੀ ਆ ਥੋੜੀ ਜਿਹੀ ਅਸੀਂ ਉਹਨੂੰ ਓਲਡ ਸਕੂਲ ਕਹਿ ਸਕਦੇ ਹੈਗੇ ਆ। ਲੇਕਿਨ ਮੈਂ ਇੱਕ, ਅਸੀਂ ਕੋਈ ਚੀਜ਼ ਕਰੀਏ ਜਾਂ ਕੰਫਰਟੇਬਲ ਨਾ ਹੋਈਏ, ਉਹ ਇੱਕ ਵੱਖਰੀ ਚੀਜ਼ ਹੈ ਕਿ ਅਸੀਂ ਕਈ ਵਾਰ ਝਿਜਕ ਜਾਂਦੇ ਹਾਂ ਕਿ ਆਪਣੀ ਵਾਈਫ ਦਾ ਹੱਥ ਪਕੜਨ ਦੇ ਵੀ, ਅਸੀਂ ਪਬਲਿਕਲੀ ਨਾ ਝਿਜਕ ਜਾਂਦੇ ਹਾਂ, ਵਾਈਫ ਦਾ ਹੱਥ ਪਕੜਨ ਦੇ ਵੀ ਝਿਜਕ ਜਾਂਦੇ ਹਾਂ, ਵਾਈਫ ਵੀ ਝਿਜਕ ਜਾਂਦੀ ਹੈ, ਠੀਕ ਹੈ। ਲੇਕਿਨ ਔਨ ਅ ਸਿਮਿਲਰ ਟੋਕਨ ਜੇ ਕੋਈ ਇੱਕ ਲੜਕਾ ਲੜਕੀ ਖੜੇ ਨੇ, ਜ਼ਰੂਰੀ ਨਹੀਂ ਕਿ ਹਸਬੈਂਡ ਵਾਈਫ ਵੀ ਹੋਣ, ਸਰ ਅਸੀਂ ਦੇਖੋ ਉਹ ਕਿਸ ਕਰ ਰਹੇ ਨੇ, ਮੇਰਾ ਇਸ 'ਤੇ ਕੀ ਕੋਮੈਂਟ ਆ ਜਾਂ ਮੇਰਾ ਇਸ 'ਤੇ ਕੀ ਇਤਰਾਜ਼ ਆ, ਜਾਂ ਮੈਂ ਕੌਣ ਜੱਜ ਹੁੰਦਾ, ਮੈਂ ਜੱਜ ਨਹੀਂ ਹਾਂ। ਕਿ ਉਹ ਲੜਕਾ ਲੜਕੀ ਕੇਸ ਕਰ ਰਹੇ, ਉਹ ਉਹਨਾਂ ਦੀ ਆਪਣੀ ਮਰਜ਼ੀ ਹੈਗੀ ਆ, ਅਸੀਂ ਉਹਨਾਂ ਨੂੰ ਲੜਾਈਏ ਉਹਨਾਂ ਨੂੰ। ਦੇਖੋ, ਮੈਨੂੰ ਯਾਦ ਆ ਬੜੀ ਚੰਗੀ ਤਰ੍ਹਾਂ ਕਿ ਜਦੋਂ ਵੈਲੰਟਾਈਨ ਡੇ ਇੰਡੀਆ 'ਚ ਮਨਾਇਆ ਜਾਂਦਾ ਸੀਗਾ ਨਾ, ਤੇ ਇਹ ਬਾਲ ਠਾਕਰੇ ਉਹਨਾਂ ਦੀ ਫੌਜ ਨਿਕਲ ਜਾਂਦੀ ਸੀ ਉੱਥੇ, ਕਿ ਅਸੀਂ ਹਾਂ ਅੱਛਾ, ਔਰ ਉਹ ਮਾਰਦੇ ਕੁੱਟਦੇ ਸੀ ਉੱਥੇ ਜੀ, ਕੋਈ ਵੈਲ ਐਂਡ ਜਿਹੜੀ ਆਰਚੀਜ਼ ਦੀਆਂ ਗੈਲਰੀਜ਼ ਹੁੰਦੀਆਂ ਸੀਗੀਆਂ, ਉਹਨਾਂ ਨੂੰ ਮਾਰਨਾ ਕੁੱਟਣਾ ਸਾਰਾ ਕੁਛ ਕਰਨਾ ਕਿ ਜੀ ਇਹ ਪੱਛਮੀ ਸਭਿਅਤਾ ਨੇ ਹਮਾਰੀ ਭਾਰਤ ਕੀ ਸਭਿਅਤਾ ਖਰਾਬ ਕਰ ਦੀ ਹੈ। ਅੱਛਾ, ਉਧਰੋਂ ਆ ਗਏ ਜੀ ਮਾਈਕਲ ਜੈਕਸਨ। ਮਾਈਕਲ ਜੈਕਸਨ ਜਦੋਂ ਇੰਡੀਆ ਆਇਆ ਤੇ ਬਾਲ ਠਾਕਰੇ ਸਾਹਿਬ ਸਭ ਤੋਂ ਅੱਗੇ ਬੈਠੇ ਪਹਿਲੀ ਚੇਅਰ ਦੇ ਉੱਤੇ। ਬਈ ਬਾਲ ਠਾਕਰੇ ਸਾਹਿਬ, ਤੁਸੀਂ ਇੱਕ ਪਾਸੇ ਕਹਿੰਦੇ ਹੋ ਪੱਛਮੀ ਸਭਿਅਤਾ ਹਮਾਰੀ ਭਾਰਤੀ ਸਭਿਅਤਾ ਕੋ ਖਰਾਬ ਕਰ ਰਹੀ ਹੈ, ਤੇ ਤੁਸੀਂ ਹੁਣ ਸਭ ਤੋਂ ਅੱਗੇ ਬੈਠੇ ਹੈਗੇ ਹੋ ਜਿੱਥੇ ਕਿ ਮੈਂ ਨੀ ਕਹਿੰਦਾ, ਸਾਡੇ ਸੰਸਕਾਰ ਬਹੁਤ ਚੰਗੇ ਨੇ, ਸਾਡੀ 5000 ਸਾਲ ਪੁਰਾਣੀ ਸਭਿਅਤਾ ਹੈ, ਠੀਕ ਹੈ, ਲੇਕਿਨ ਅਸੀਂ ਜ਼ਬਰਦਸਤੀ ਦੂਸਰੇ ਤੇ ਨਾ ਥੋਪੀਏ। ਅਸੀਂ ਜੋ ਅਸੀਂ ਕਰਨਾ ਅਸੀਂ ਆਪਣੇ ਲਈ ਠੀਕ ਹੈ, ਪਰ ਅਸੀਂ ਜੱਜ ਨਾ ਬਣੀਏ ਕਿ ਅਸੀਂ ਜੱਜ ਬਣ ਗਏ ਹਾਂ, ਜੱਜ ਬਣ ਕੇ ਔਰ ਜੱਜ ਬਣ ਕੇ ਅਸੀਂ ਦੂਸਰੇ ਤੇ ਨਾ ਥੋਪੀਏ। ਸਰ ਇੱਥੇ ਤੁਸੀਂ ਦੇਖੋ, ਔਰ ਜਿਹੜੀ ਆ ਵੀ ਗੱਲ ਹੈ ਨਾ, ਹੁਣ ਇੱਥੇ ਬੜੇ ਸਾਰੇ ਲੋਕ ਨੇ ਉਹ ਕਹਿੰਦੇ ਜੀ ਕਪਲ ਵਰਡ ਯੂਜ ਕਰਦੇ ਨੇ ਜਾਂ ਪਾਰਟਨਰ ਵਰਡ ਯੂਜ ਕਰਦੇ ਨੇ, ਕਿਉਂ ਕਪਲ ਵਰਡ ਯੂਜ ਕਰਦੇ ਨੇ ਪਾਰਟਨਰ, ਵੀ ਵਿਆਹ ਨਹੀਂ ਕਰਾਇਆ ਉਹਨਾਂ ਦੀ। ਹੁਣ ਸਾਡੇ ਆਪਣੇ ਕਮਿਊਨਿਟੀ ਤੁਸੀਂ ਦੇਖਦੇ ਹੋ, ਮੈਂ ਕਈ ਵਾਰ ਦੇਖਦਾ ਪੇਰੈਂਟਸ ਕਹਿੰਦੇ ਜੀ ਉਹ ਲੜਕਾ ਲੜਕੀ ਸਾਡੇ ਜੀ 30 ਸਾਲ ਹੋ ਗਏ, 35 ਸਾਲ ਹੋ ਗਏ, 40 ਸਾਲ ਹੋ ਗਏ, ਵਿਆਹ ਨਹੀਂ ਕਰਾ ਰਹੇ। ਬਈ ਜੇ ਤੇ ਕਰਵਾ ਰਹੇ ਆ ਬਹੁਤ ਚੰਗੀ ਗੱਲ ਹੈ, ਜੇ ਨਹੀਂ ਵੀ ਕਰਵਾ ਰਹੇ ਤੇ ਇਸ ਤਰ੍ਹਾਂ ਨਾ ਕਰ ਲਈਓ ਕਿ ਜ਼ਬਰਦਸਤੀ ਪ੍ਰੈਸ਼ਰ ਕਰਕੇ ਉਹਨਾਂ ਨੂੰ ਕੋਈ ਗਲਤ ਮਲਤ ਉਹਨਾਂ ਦਾ ਵਿਆਹ ਹੋ ਗਿਆ, ਫਿਰ ਡਿਵੋਰਸ ਹੋਏ, ਫਿਰ ਦਿੱਕਤਾਂ, ਫਿਰ ਅਗਲਾ ਵਿਆਹ ਕਰ ਲਾ, ਫਿਰ ਉਹਦੇ 'ਚ ਵੀ ਦਿੱਕਤਾਂ। ਅੱਛਾ, ਜੇ ਵਿਆਹ ਕਰ ਲਿਆ ਤੇ ਫਿਰ ਬੇਬੀ ਕਰ ਲਓ, ਅੱਛਾ ਕੀ ਹੋ ਗਿਆ, ਮੁੰਡਾ ਹੋਇਆ ਤਾਂ ਵੀ ਕਹਿਣਗੇ ਨਹੀਂ ਇੱਕ ਹੋਰ ਕਰ ਲਾ, ਦੋ ਭਰਾ ਹੋ ਜਾਣਗੇ, ਲੜਕੀ ਹੋ ਗਈ, ਉਹ ਲੜਕਾ ਚਾਹੀਦਾ, ਮਤਲਬ ਜੀਣ ਨਹੀਂ ਦਿੰਦੇ ਅਸੀਂ ਬੱਚਿਆਂ ਨੂੰ। ਸੋ ਆਪਣੀ ਸੋਚ ਅਸੀਂ ਨਾ, ਲੈਟ ਦੇਮ ਇੰਜੋਏ, ਆਪਣੇ ਉਹਨਾਂ ਨੂੰ ਵਧੀਆ ਇਨਸਾਨ ਬਣਾਈਏ, ਉਹਨਾਂ ਨੂੰ ਇੰਪਾਵਰ ਕਰੀਏ ਵਿਦ ਐਜੂਕੇਸ਼ਨ, ਵੀ ਐਜੂਕੇਸ਼ਨ ਨਾਲ ਇੰਪਾਵਰ ਕਰੀਏ। ਸੋਰੀ, ਗੋ ਅਹੈਡ
ਯੁਧਵੀਰ ਜੀ, ਮੈਂ ਤਾਂ ਹਲੀ ਵੀ, ਮੈਨੂੰ ਉਸ ਐਰੋਪਲੇਨ ਦੇ ਵੀ ਕਪਲ, ਇੱਕ ਹਸਬੈਂਡ ਵਾਈਫ ਜੋ ਵੀ ਕਰ ਰਹੇ ਆ, ਮੈਨੂੰ ਹਲੀ ਵੀ ਇਮੈਜੀਨੇਸ਼ਨ ਮੈਂ ਕਰ ਸਕਦਾ ਹੈਗਾ ਕਿ ਹਾਊ ਮਚ ਦੇ ਲਵ ਇਚ ਅਦਰ, ਹਾਊ ਮਚ ਦੇ ਲਵ ਦਿਸ ਵਰਲਡ, ਐਂਡ ਤੁਸੀਂ ਉਸ ਖੂਬਸੂਰਤੀ ਨੂੰ ਤੇ ਉੱਪਰ ਕਿਚੜ ਸੁੱਟੋ, ਤੇ ਹਾਂ ਅਗਰ ਤੁਸੀਂ ਲਾਈਨ ਤੋਂ ਬਾਹਰ ਚਲੇ ਜਾਂਦੇ ਹੋ, ਇਫ ਯੂ ਗੋ ਆਊਟ ਆਫ ਦਾ ਲਾਈਨ, ਦੈਟਸ ਅ ਡਿਫਰੈਂਟ ਕੁਐਸਚਨ, ਦੇ ਵਾਸ ਨਾਟ ਆਊਟ ਆਫ ਦਾ ਲਾਈਨ, ਦੇ ਵਾਸ ਇਨ ਦਾ ਲਾਈਨ, ਐਂਡ ਅਗਰ ਤੁਸੀਂ ਨਹੀਂ ਬਰਦਾਸ਼ਤ ਕਰ ਸਕਦੇ, ਤੁਹਾਡੀ ਕਮਜ਼ੋਰੀ ਆ, ਤੁਹਾਡੀ ਬੁਜ਼ਦਿਲੀ ਹੈਗੀ ਆ, ਔਰ ਇਹ ਜਿਹੜੀ ਹੈਗੀ ਆ, ਅਗਰ ਇਹ ਤੁਸੀਂ ਸਾਰਾ ਕੁਛ ਖੋਲੋ ਤੇ ਦੁਨੀਆ ਖੂਬਸੂਰਤ ਕਿਸ ਤਰ੍ਹਾਂ ਰਹੇਗੀ। ਹਾਂ, ਇਫ ਯੂ ਆਰ ਆਊਟ ਆਫ ਦਾ ਲਾਈਨ, ਆਈ ਐਮ ਵੈਰੀ ਮਚ ਅਗੇਂਸਟ ਦੇਅਰ, ਸੋ ਦੈਟਸ ਵਾਟ ਆਈ ਵਾਂਟ ਟੂ ਸੇ। ਇੱਕ ਚੀਜ਼ ਮੈਂ ਹੋਰ, ਪਤਾ ਨਹੀਂ ਤੁਹਾਡੇ ਕੋਲ ਟਾਈਮ ਹੈ ਕਿ ਨਹੀਂ ਹੈ, ਆਈ ਵਾਂਟ ਟੂ ਟੇਕ ਅਨਦਰ ਫਿਊ ਸੈਕਿੰਡ,
ਪਲੀਜ਼।
ਹਾਂ, ਅੱਜ ਤੋਂ ਕੁਛ ਸਾਲ, ਡੇਢ ਸਾਲ ਪਹਿਲਾਂ ਆਮ ਬੰਦਿਆਂ ਨੂੰ ਕੁਛ ਪਤਾ ਹੀ ਨਹੀਂ ਸੀ ਹੁੰਦਾ ਕਿ ਆਕਸੀਜਨ ਹੈ ਕੀ ਚੀਜ਼ ਔਰ ਆਕਸੀਜਨ ਆਉਂਦਾ ਕਿੱਥੋਂ ਆ। ਆਕਸੀਜਨ ਠੀਕ ਹੈ, ਬਣਾਉਂਦੇ ਆ, ਲੇਕਿਨ ਆਕਸੀਜਨ ਰਿਲੀਜ਼ ਹੁੰਦਾ ਸਾਡੇ ਦਰਖਤਾਂ ਵਿੱਚੋਂ ਹੁੰਦਾ ਹੈਗਾ, ਸਾਡੇ ਹੁਣ ਲੋਕਾਂ ਨੂੰ ਕੁਛ ਐਜੂਕੇਟਡ ਹੋ ਰਹੇ ਆ ਜਾਂ ਹੋ ਗਏ ਆ ਕਿ ਦਰਖਤ ਨੂੰ ਕੱਟਣਾ ਜਿਹੜਾ ਹੈਗਾ ਇੱਕ ਬਹੁਤ ਵੱਡੀ ਗਲਤੀ ਆ। ਤੇ ਮੈਂ ਤੇ ਜਿਤਨੇ ਵੀ ਸੁਣਨ ਵਾਲੇ ਹੈਗੇ ਆ ਜਾਂ ਜਿਤਨੇ ਵੀ ਤੁਸੀਂ ਲੋਕ ਹੈਗੇ, ਮੀਡੀਆ ਹੈਗਾ, ਕਿ ਹਰ ਜਨਮ ਦਿਨ ਦੇ ਉੱਪਰ ਇੱਕ ਦਰਖਤ ਜ਼ਰੂਰ ਲਾਉਣ, ਕੇਕ ਕੱਟੋ, ਦੈਟਸ ਫਾਈਨ, ਪਹਿਲੇ ਤੁਸੀਂ ਦਰਖਤ ਲਾਓ, ਬਾਅਦ 'ਚ ਕੇਕ ਕੱਟੋ। ਦਰਖਤ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਇੱਕ ਜਾਨ ਹੈ, ਤੁਹਾਨੂੰ ਇੱਕ ਜ਼ਿੰਦਗੀ ਦਿੰਦਾ ਹੈ। ਅਗਰ ਦੁਨੀਆਂ ਦੇ ਵਿੱਚ ਹਰ ਸਾਲ ਇਤਨੇ ਕਰੋੜਾਂ ਜਨਮ ਦਿਨ ਹੁੰਦੇ ਆ, ਪਤਾ ਨਹੀਂ ਕਿਤਨੇ ਕਰੋੜਾਂ ਦਰਖਤ ਲੱਗ ਜਾਣਗੇ। ਤੇ ਦੂਸਰੀ ਜਿਹੜੀ ਗਰੀਬੀ ਜਿਹੜੀ ਹੈਗੀ ਆ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ, ਦੁਨੀਆਂ ਦੇ ਕਿਸੇ ਦੇ ਕੋਨੇ ਵਿੱਚ, ਸਾਡੇ ਦੇਸ਼ ਦੇ ਵਿੱਚ ਪਾਕਿਸਤਾਨ ਹੋਵੇ ਭਾਵੇਂ ਇੰਡੀਆ ਹੋਵੇ, ਇਹ ਧਰਮ ਤੇ ਬੜਾ ਚੱਲਦਾ ਹੈਗਾ। ਤੇ ਅਗਰ ਹਰ ਇੱਕ ਬੰਦਾ ਜਿਹੜਾ ਇੱਥੇ ਵੀ ਰਹਿੰਦਾ ਹੈਗਾ, ਇੰਡੀਆ ਵੀ ਰਹਿੰਦਾ ਹੈਗਾ, ਜਿਹੜਾ ਮਾੜਾ ਠੀਕ ਮਿਡਲ ਇਨਕਮ ਤੋਂ ਥੋੜਾ ਉੱਪਰ ਹੈਗਾ, ਉਹ ਇੱਕ ਬੱਚੇ ਨੂੰ ਅਡਾਪਟ ਕਰ ਲਵੇ ਕਿ ਇਸ ਨੂੰ ਮੈਂ ਪੂਰੀ ਜ਼ਿੰਦਗੀ ਐਜੂਕੇਸ਼ਨ ਦੇਣੀ ਆ ਮੇਰੇ ਉਸਦੇ ਉੱਪਰ, ਗਰੀਬ ਘਰ ਦੇ ਵਾਲੇ ਨੂੰ ਜਿਹੜਾ ਅਫੋਰਡ ਨਹੀਂ ਕਰ ਸਕਦੇ, ਔਰ ਕੋਈ ਇਹ ਵੀ ਕਰ ਲਵੇ ਕਿ ਗਰੀਬ ਘਰ ਦੀ ਕੁੜੀ ਨੂੰ, ਇੱਕ ਕੁੜੀ ਨੂੰ ਹਰ ਸਾਲ ਉਹਦਾ, ਗਰੀਬ ਘਰ ਦੀ ਕੁੜੀ ਨੂੰ ਹਰ ਸਾਲ ਮੈਂ ਇੱਕ ਬੱਚੇ ਦਾ ਵਿਆਹ ਕਰਵਾਉਣਾ ਹੈ, ਤੇ ਇਹਦੇ ਵਿੱਚ ਕਰੋੜਾਂ ਫਾਇਦੇ ਹੋ ਜਾਣਗੇ। ਤੇ ਬਾਕੀ ਇਹ ਮੇਰੇ ਖਿਆਲਾਤ ਹੈਗੇ ਆ। ਤੇ ਅਸੀਂ ਇੱਕ ਟਾਈਮ ਹੀ ਰੋਟੀ ਜਾਂਦੇ ਹਾਂ ਖਾਣ ਵਾਸਤੇ, ਤੇ ਦੋ ਬੰਦੇ ਹੋਣ ਤੇ $100 ਕਿਰੇ ਨਹੀਂ ਗਿਆ, ਤੇ 5,000-6,000 ਰੁਪਇਆ ਉਸ ਗਰੀਬ ਦੇ ਵਾਸਤੇ ਬੜੀ ਵੱਡੀ ਚੀਜ਼ ਹੈਗੀ ਆ। ਤੇ ਨਾਈਸ ਟੂ ਟਾਕ ਟੂ ਯੂ ਯੁਧਵੀਰ ਜੀ, ਐਂਡ ਗੁਰੂ ਬਾਬਾ ਜੀ ਬਲੈਸ ਯੂ, ਐਂਡ ਗੁਰੂ ਬਾਬਾ ਜੀ ਬਲੈਸ ਆਲ ਆਫ ਅਸ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ, ਤੁਹਾਨੂੰ ਵੀ ਬਹੁਤ ਬਹੁਤ ਸ਼ੁਭ ਇੱਛਾਵਾਂ ਹਰਭਜਨ ਜੀ, ਬਹੁਤ ਵਧੀਆ ਲੱਗਾ ਹਰਭਜਨ ਜੀ ਤੁਹਾਡੇ ਵਿਚਾਰ ਸੁਣ ਕੇ, ਔਰ ਜੇ ਮੈਂ ਸਮਝਦਾ ਕਿ ਤੁਹਾਡੇ ਵਿਚਾਰ ਹੋਰ ਵੀ ਲੋਕ ਅਡੋਪਟ ਕਰਨ ਤੇ ਬਹੁਤ ਵਧੀਆ ਹੋ ਜਾਏ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ, ਵਿਲ ਕੈਰੀ ਔਨ ਡਿਸਕਸ਼ਨ। ਥੈਂਕ ਯੂ ਹਰਭਜਨ,
ਥੈਂਕ ਯੂ।
ਅਗਲੀ ਕਾਲ ਤੇ ਜਾਣ ਤੋਂ ਪਹਿਲਾਂ ਸੁਵੀਨਾ ਜੀ ਵੱਲੋਂ ਇਸ਼ਾਰਾ ਕਰ ਰਹੇ ਨੇ, ਸਾਡੇ ਸਪੋਂਸਰ ਵੇਟ ਕਰ ਰਹੇ ਨੇ, ਔਰ ਫਿਰ ਹੈਡਲਾਈਨਸ ਪਾਰਟ 3 ਵੀ ਤੁਹਾਡੀ ਖਿਦਮਤ ਪੇਸ਼ ਕਰਦੇ ਜੀ। ਸੁਵੀਨਾ ਜੀ, ਯੂ ਗੋ ਅਹੈਡ।
ਜੀ ਵੀ ਜੀ ਸਾਡੇ ਨਾਲ ਮੁਬਾਰਕ ਜੀ ਜੁੜੇ ਹੋਏ ਨੇ ਵਾਇਰਲੈਸ ਲੈਣ ਤੋਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਅਸੀਂ ਕਾਨੇ ਜਾਣੀ ਹੋਰਾਂ ਬਾਰੇ ਵੀ ਦੱਸ ਦਈਏ। ਕੋਈ ਵੀ ਗੱਲ ਤੁਸੀਂ ਕਰਨੀ ਇਨਵੈਸਟਮੈਂਟ ਦੇ ਰਿਲੇਸ਼ਨ ਦੇ ਵਿੱਚ ਤਾਂ ਹੋਮੈਕ ਜੀਵਨ ਰੀਅਲਟੀ ਨਾਲ ਜੁੜੇ ਕਾਨੇ ਜਾਣੀ ਹੋਰਾਂ ਨੂੰ ਸੰਪਰਕ ਕਰੋ 6162354 ਤੇ 416258526। ਕਾਨੇ ਜਾਣੀ ਖਾਸ ਤੌਰ ਤੇ ਜੇਕਰ ਤੁਸੀਂ GTA ਦੇ ਵਿੱਚ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਟੀਮ ਕ੍ਰਾਈਸਲਰ ਦਾ ਨੰਬਰ ਨੋਟ ਕਰ ਲਓ, ਕ੍ਰਾਈਸਲਰ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ 401 ਐਂਡ ਮੇਵਿਸ ਤੋਂ ਨਜ਼ਰ ਆਏਗਾ ਟੀਮ ਕ੍ਰਾਈਸਲਰ
905-800-901-1 ਬੜੇ ਅੱਛੇ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਜੀ। ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਸਾਡੇ ਕੋਲ ਬੈਲ ਦੀ ਕੁਛ ਨਾ ਕੁਛ ਪ੍ਰਮੋਸ਼ਨ ਚੱਲਦੀਆਂ ਹੁੰਦੀਆਂ ਨੇ, ਇਸ ਟਾਈਮ ਸਾਡੇ ਕੋਲ 30 GB ਦਾ ਡਾਟਾ ਜਿਹੜਾ ਹਰ ਲਾਈਨ ਦੇ ਉੱਤੇ ਬਹੁਤ ਹੀ ਜ਼ਬਰਦਸਤ ਪ੍ਰਾਈਸ ਤੇ ਮਿਲ ਰਿਹਾ ਵਾ। ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ ਕਿ ਅਨਲਿਮਿਟਡ ਆਪਣੀ ਲਾਈਨ ਦਾ ਹੀ ਅਨਲਿਮਿਟਡ ਹੁੰਦਾ, ਜਿਸ ਤਰ੍ਹਾਂ ਸਿੰਗਲ ਲਾਈਨ ਲੈਂਦੇ ਜੇ ਤੇ ਉਹਦੇ ਤੇ ਤੁਸੀਂ 30 ਤੋਂ ਬਾਅਦ ਜਾਂਦੇ ਜੇ ਤੇ ਤੁਹਾਡਾ ਬਿੱਲ ਨਹੀਂ ਹੁੰਦਾ, ਲੇਕਿਨ ਸ਼ੇਅਰ ਕਰਦੇ ਸੋ ਤੇ ਬਿੱਲ ਆਉਂਦਾ ਸੀ। ਹੁਣ ਲੇਕਿਨ ਸ਼ੇਅਰ ਜਿਹੜੇ ਪਲਾਨ ਨੇ ਉਹਨਾਂ ਦੇ ਉਹਨਾਂ ਨੇ ਸੇਮ ਕੱਟ ਪ੍ਰਮੋਸ਼ਨ ਕਿ ਤੁਸੀਂ ਅਗਰ ਇੱਕ ਲਾਈਨ ਤੇ 30 ਜਾਂ 4 ਲੈਂਦੇ ਤੇ 20 GB ਹੋ ਜਾਂਦਾ ਵਾ, ਤੇ 120 GB ਤੁਸੀਂ ਮਿਲ ਕੇ ਯੂਜ ਕਰ ਸਕਦੇ ਜੇ ਕੋਈ ਉਹਦੇ ਚ ਹੈ ਨੀ ਰਿਸਟ੍ਰਿਕਸ਼ਨ ਕਿ ਕਿਹੜਾ ਘੱਟ ਯੂਜ ਕਰੇਗਾ ਕਿਹੜਾ ਜ਼ਿਆਦਾ। ਮੈਕਸੀਮਮ 120 ਕਰੋਗੇ, ਉਸ ਤੋਂ ਬਾਅਦ ਤੁਹਾਡਾ ਡਾਟਾ ਸਲੋ ਹੋ ਜਾਏਗਾ ਔਰ ਚੱਲਦਾ ਰਹੇਗਾ ਸਾਰਿਆਂ ਦਾ ਆਪਣੇ ਆਪਣੇ ਲਾਈਨਾਂ ਤੇ। ਪਹਿਲੇ ਇਸ ਤਰ੍ਹਾਂ ਹੁੰਦਾ ਸੀ ਕਿ ਅਗਰ ਸ਼ੇਅਰਡ ਹੁੰਦਾ ਸੀ ਤੇ 120 ਤੋਂ ਬਾਅਦ ਬਿੱਲ ਆਉਂਦਾ ਸੀ, ਤੇ ਬਹੁਤ ਹੀ ਜ਼ਬਰਦਸਤ ਪ੍ਰਮੋਸ਼ਨ ਹੈ। ਉਹਦੀ ਮੈਂ ਥੋੜੀ ਡਿਟੇਲ ਦੇਣਾ ਚਾਹਾਂਗਾ, ਜਿਸ ਤਰ੍ਹਾਂ ਅਗਰ 4 ਲਾਈਨਾਂ ਮੈਂ ਆਲਵੇਜ਼ ਇੱਕ ਐਗਜ਼ਾਮਪਲ ਦਿੰਦਾ ਵਾ, ਇਹਦੇ 'ਚ ਜ਼ਰੂਰੀ ਨਹੀਂ ਕਿ ਤੁਸੀਂ 4 ਹੀ ਲੈਣੀਆਂ ਨੇ, 4 ਤੋਂ ਘੱਟ ਵੀ ਲੈ ਸਕਦੇ ਜੇ ਜ਼ਿਆਦਾ ਵੀ ਲੈ ਸਕਦੇ ਜੇ। ਇਹਦੇ 'ਚ ਹੁੰਦਾ ਇਸ ਤਰ੍ਹਾਂ ਨਾ ਕਿ ਤੁਸੀਂ ਅਗਰ 4 ਲੈਂਦੇ ਉਹਦੀ ਐਵਰੇਜ ਜਿਹੜੀ ਆ 54 ਪੈਂਦੀ, 4 ਫੋਨ ਵੀ ਤੁਹਾਨੂੰ ਮਿਲਦੇ ਨੇ ਅਗਰ ਤੁਸੀਂ 4 ਫੋਨ ਨਹੀਂ ਨਾਲ ਲੈਂਦੇ। ਜਿਹੜੇ 4 ਫੋਨ ਨੇ ਉਹ ਬੇਸਿਕ ਫੋਨ ਨੇ, ਉਹਦੇ ਵਿੱਚ ਸੈਮਸੰਗ ਦੇ ਨੇ, ਇੱਕ TCL ਵਾ ਔਰ ਇੱਕ LG ਦਾ ਫੋਨ ਹੈ। ਉਹਦੇ ਵਿੱਚ 250 ਤੋਂ ਤਕਰੀਬਨ 350 ਦੀ ਵੈਲਿਊ ਦੇ ਫੋਨ ਨੇ ਉਹ, ਤੇ ਉਹਦੇ ਉਹ ਤੁਹਾਨੂੰ ਨਾਲ ਫ੍ਰੀ ਮਿਲਦੇ ਨੇ। ਅਗਰ ਤੁਸੀਂ ਉਹ ਨਹੀਂ ਲੈਂਦੇ ਤੁਹਾਡੀ ਜਾਣ ਐਵਰੇਜ ਤਕਰੀਬਨ 40 ਦੇ ਕਰੀਬ ਪੈ ਜਾਂਦੀ ਹੈ, ਜਿਹਦੇ ਜਿਹੜਾ ਕਿ 40 ਵਾਲੇ ਤੁਸੀਂ ਅਨਲਿਮਿਟਡ ਡਾਟਾ ਯੂਜ ਕਰਦੇ ਜੇ ਹਰ ਲਾਈਨ ਤੇ, ਤੇ ਬਹੁਤ ਹੀ ਜ਼ਬਰਦਸਤ ਹੈ ਮਾਰਕੀਟ 'ਚ, ਮੇਰਾ ਨਹੀਂ ਖਿਆਲ ਇਹਦੇ ਨਾਲ ਕੋਈ ਚੀਪ ਮਿਲੇਗਾ ਤੁਹਾਨੂੰ। ਔਰ ਆਲਵੇਜ਼ ਮੈਂ ਕਹਿੰਦਾ ਕਿ ਇਹਦੇ ਵਾਸਤੇ ਤੁਹਾਨੂੰ HST ਨੰਬਰ ਰਿਕੁਆਇਰਡ ਹੁੰਦਾ ਵਾ, ਇਹ ਬਿਜ਼ਨਸ ਪਲਾਨ ਆ, ਔਰ HST ਨੰਬਰ ਅਗਰ ਤੁਹਾਡੇ ਕੋਲ ਹੈ ਤੁਸੀਂ ਇਸ ਪਲਾਨ ਦੇ ਐਲੀਜੀਬਲ ਜੇ। ਔਰ ਫੋਨਾਂ ਦੇ ਵਾਸਤੇ ਇਹ ਸਿਰਫ ਐਗਜ਼ਾਮਪਲ ਵਾਸਤੇ ਤੁਹਾਨੂੰ ਦੱਸਦੇ ਹਾਂ ਕਿ ਇਸ ਪ੍ਰਾਈਸ ਤੁਹਾਨੂੰ ਇਹ 4 ਫੋਨ ਮਿਲਣਗੇ। ਅਗਰ ਤੁਸੀਂ ਕੋਈ ਵੀ ਫੋਨ ਲੈਣਾ ਵਾ, ਹੋਰ ਕੋਈ ਤੁਹਾਡੀ ਆਪਣੀ ਚਾਇਸ ਦਾ, ਜਿਸ ਤਰ੍ਹਾਂ ਆਈਫੋਨ 12 ਸੀਰੀਜ਼ ਚੱਲ ਰਹੀ ਆ ਔਰ ਸੈਮਸੰਗ ਦੇ S21 ਜਾਂ ਕੋਈ ਵੀ ਤੁਸੀਂ ਆਪਣੀ ਚਾਇਸ ਦਾ ਫੋਨ ਲੈਣਾ ਵਾ, ਤੇ ਉਹਦੀ ਪ੍ਰਾਈਸ ਇਹਦੇ ਵਿੱਚ ਐਡ ਹੋ ਜਾਏਗੀ। ਅਗਰ ਤੁਸੀਂ ਇੱਕ ਲੈਣਾ ਤੇ ਇੱਕ ਦੀ ਐਡ ਹੋ ਜਾਏਗੀ, ਚਾਰੋਂ ਲੈਣੇ ਤੇ ਚਾਰਾਂ ਦੀ ਤੁਹਾਡੀ ਫੋਨ ਦੀ ਪ੍ਰਾਈਸ ਐਡ ਹੋ ਜਾਏਗੀ। ਤੇ ਮੈਂ ਸੈਮਸੰਗ S21 ਜਿਹੜਾ ਸੀਰੀਜ਼ ਉਹਦੀ ਬਹੁਤ ਹੀ ਜ਼ਬਰਦਸਤ ਪ੍ਰਾਈਸ ਆ, ਇਸ ਟਾਈਮ ਸਿਰਫ ਔਰ ਸਿਰਫ $4 ਤੁਸੀਂ ਐਡ ਕਰੋ ਔਰ $1400 ਦਾ ਤੁਸੀਂ ਫੋਨ ਨਾਲ ਐਡ ਕਰ ਸਕਦੇ ਜੀ, ਸਿਰਫ ਔਰ ਸਿਰਫ $4 ਐਡ ਕਰਕੇ। ਔਰ ਇਹ ਬਹੁਤ ਹੀ ਜ਼ਬਰਦਸਤ ਆਫਰਸ ਨੇ, ਜ਼ਰੂਰ ਸਾਨੂੰ ਕੰਟੈਕਟ ਕਰੋ। ਬਾਕੀ ਇਹਦੇ 'ਚ ਬਿਜ਼ਨਸ ਪਲਾਨ ਤੋਂ ਇਲਾਵਾ ਰੈਗੂਲਰ ਪਲਾਨ ਅਗਰ ਤੁਸੀਂ ਲੈਂਦੇ ਜੇ ਤਾਂ ਉਹਦੇ ਵਾਸਤੇ ਵੀ ਸਾਡੇ ਕੋਲ ਬਹੁਤ ਅੱਛੀ ਪ੍ਰਮੋਸ਼ਨਸ ਨੇ। ਉਹਦੇ ਵਿੱਚ ਸਿਰਫ ਇਹ ਆ ਕਿ ਬਿਜ਼ਨਸ ਪਲਾਨ ਦੇ ਵਿੱਚ ਕ੍ਰੈਡਿਟ ਮਿਲਦੇ ਨੇ ਤੇ ਰੈਗੂਲਰ ਪਲਾਨ ਦੇ ਵਿੱਚ ਕ੍ਰੈਡਿਟ ਨਹੀਂ ਮਿਲਦੇ, ਬਾਕੀ ਤੁਹਾਨੂੰ ਪਲਾਨ ਸਿਮਿਲਰ ਮਿਲ ਜਾਂਦੇ ਨੇ। ਇਸ ਤੋਂ ਇਲਾਵਾ ਸਾਡੇ ਕੋਲ ਛੋਟੇ ਪਲਾਨ ਜਿਹੜੇ ਨੇ $30 ਦੇ ਵਿੱਚ 2 GB, $40 ਦੇ ਵਿੱਚ ਤੁਹਾਨੂੰ ਤਕਰੀਬਨ 5 GB ਔਰ $50 'ਚ 8 GB ਡਾਟਾ ਮਿਲ ਜਾਂਦਾ। ਇਹਦੇ 'ਚ ਵੀ ਤੁਸੀਂ ਫੋਨ ਐਡ ਕਰਨਾ ਚਾਹੋ ਤੇ ਉਹਦੇ ਵਾਸਤੇ ਡਿਫਰੈਂਟ ਪ੍ਰਾਈਸਿਸ ਦਾ ਤੁਸੀਂ ਕੋਈ ਵੀ ਫੋਨ ਸੈਮਸੰਗ ਦਾ, ਐਪਲ ਦਾ ਇਹਦੇ ਵਿੱਚ ਐਡ ਕਰ ਸਕਦੇ ਜੀ, ਉਹਦੀ ਪ੍ਰਾਈਸ ਐਡ ਹੋ ਜਾਂਦੀ ਆ। ਔਰ ਇਸ ਤੋਂ ਇਲਾਵਾ ਸਾਡੇ ਕੋਲ ਪ੍ਰੀਪੇਡ ਪਲਾਨ ਨੇ ਬਹੁਤ ਜ਼ਬਰਦਸਤ, ਕੈਨੇਡਾ US ਟਰੱਕਰ ਜਿਹੜੇ ਉਹਨਾਂ ਵਾਸਤੇ ਬਹੁਤ ਜ਼ਬਰਦਸਤ ਪਲਾਨ ਨੇ। ਦੋਨਾਂ ਸਾਈਡਾਂ ਤੁਸੀਂ ਅਨਲਿਮਿਟਡ ਡਾਟਾ ਯੂਜ਼ ਕਰ ਸਕਦੇ, ਕਦੀ ਤੁਹਾਨੂੰ ਐਕਸਟਰਾ ਯੂਜ਼ ਜਾਂ ਤੁਹਾਨੂੰ ਰੋਮਿੰਗ ਦੇ ਚਾਰਜਿਸ ਨਹੀਂ ਪੈਂਦੇ, ਤੇ ਇਹਨਾਂ ਸਾਰਿਆਂ ਵਾਸਤੇ। ਬਾਕੀ ਸਾਡੇ ਕੋਲ ਬੈਲ ਦੀ ਹੋਮ ਸਰਵਿਸਿਸ ਜਿਹੜੀਆਂ ਨੇ, ਬੈਲ ਦਾ ਇੰਟਰਨੈਟ ਲੈਣਾ ਵਾ, ਟੈਲੀਫੋਨ ਲੈਣਾ ਵਾ ਤੁਸੀਂ ਅਗਰ TV ਔਰ ਅਲਾਰਮ ਸਿਸਟਮ, ਤਾਂ ਉਹਦੇ ਵਾਸਤੇ ਵੀ ਸਾਨੂੰ ਜ਼ਰੂਰ ਕੰਟੈਕਟ ਕਰੋ। ਮੈਂ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਸੈੱਲਫੋਨ ਦੇ ਰਿਲੇਟਡ ਕੋਈ ਵੀ ਤੁਹਾਨੂੰ ਸਰਵਿਸ ਚਾਹੀਦੀ ਆ, ਜਾਂ ਤੁਹਾਨੂੰ ਸੈੱਲਫੋਨ ਬਾਏ ਕਰਨਾ ਵਾ, ਬੈਕ ਹੋਮ ਭੇਜਣਾ ਵਾ, ਕੋਈ ਵੀ GSM ਫੋਨ ਚਾਹੀਦਾ ਵਾ, ਅਨਲਾਕਿੰਗ, ਰਿਪੇਅਰਿੰਗ, ਐਕਸੈਸਰੀ, ਕਿਸੇ ਵੀ ਸਰਵਿਸ ਵਾਸਤੇ ਤੁਹਾਨੂੰ ਅਗਰ ਜ਼ਰੂਰਤ ਹੈ, ਜ਼ਰੂਰ ਸਾਨੂੰ ਕੰਟੈਕਟ ਕਰੋ। ਸਾਡਾ ਫੋਨ ਨੰਬਰ ਹੈ 905-8407-905-840-4567। ਔਰ ਮੈਂ ਐਡਰੈਸ ਦੱਸਣਾ ਚਾਹਾਂਗਾ, ਸਾਡਾ ਐਡਰੈਸ ਹੈ 380 ਬੋਵੇਡ ਡਰਾਈਵ ਈਸਟ, ਯੂਨਿਟ 6, ਜਿਹੜਾ ਕਿ ਕੈਨੇਡੀ ਔਰ ਬੋਵੇਡ ਮੇਨ ਇੰਟਰਸੈਕਸ਼ਨ ਬਣਦਾ ਵਾ। ਅਗਰ ਤੁਸੀਂ ਬੋਵੇਡ ਤੇ ਵੈਸਟ ਜਾਂਦੇ ਹੋ ਜਾਂ ਕੈਨੇਡੀ ਕ੍ਰਾਸ ਕਰਦੇ, ਫਰੈਸ਼ਕੋ ਵਾਲਾ ਪਲਾਜ਼ਾ ਰਾਈਟ ਸਾਈਡ ਤੇ 50 meters ਤੋਂ ਬਾਅਦ ਆ ਜਾਂਦਾ ਤਕਰੀਬਨ, ਤੇ ਉਸ ਫਰੈਸ਼ਕੋ ਵਾਲੇ ਪਲਾਜ਼ੇ ਦੇ ਵਿੱਚ ਅਸੀਂ ਲੋਕੇਟਡ ਹਾਂ। ਵਾਇਰਲੈਸ ਲੈਂਡ ਬ੍ਰੈਂਪਟਨ ਅਗਰ ਤੁਸੀਂ ਗੂਗਲ ਕਰਦੇ ਜੇ, ਉੱਥੇ ਵੀ ਤੁਹਾਨੂੰ ਡਾਇਰੈਕਸ਼ਨ ਮਿਲ ਜਾਂਦੀਆਂ ਨੇ। 7 ਦਿਨ ਖੁੱਲ੍ਹੇ ਹੁੰਦੇ ਆ, ਮੰਡੇ ਟੂ ਫਰਾਈਡੇ 11 to 8 ਔਰ ਵੀਕਐਂਡ ਤੇ 11 to 6। ਨੰਬਰ ਇੱਕ ਦਫ਼ਾ ਫਿਰ ਦੱਸਣਾ ਚਾਹਾਂਗਾ, 905-840-4567। ਥੈਂਕ ਯੂ ਵੈਰੀ ਮਚ ਸੀਨਾ ਜੀ।
Thank you so much, Mubarak. All the very best. It's also Mubarak Wireless Transport. It's a term there. Translation call time. Time is here to come into the Sundar Amari Mutual Road. ਕਦੇ ਸੋਚਿਆ ਸੀ ਕਿ ਜਿੱਥੋਂ ਅਸੀਂ ਆਏ ਹਾਂ ਬੜੇ ਵੱਡੇ ਵੱਡੇ ਘਰ ਸੀ, ਕਾਸ਼ ਕੈਨੇਡਾ ਚ ਵੀ ਉਨੇ ਵੱਡੇ ਵੱਡੇ ਘਰ ਸਾਡੇ ਕੋਲ ਹੋਣ। ਲੋਟ ਸਾਈਜ਼ ਅਵੇਲੇਬਲ ਹੈ, ਹਾਫ ਏਕਰ ਤੋਂ ਲੈ ਕੇ 1.5 acre ਤੱਕ। ਬਿਲਡਰ ਸਾਈਜ਼ ਦੀ ਗੱਲ ਕਰੀਏ 4,000 to 7,000 square feet, ਤੇ ਇਹ ਐਲਸਨ ਅਤੇ ਸ਼ੈਲਬਰਨ ਦੇ ਵਿਚਾਲੇ ਪੈਂਦਾ ਆ। ਤੇ ਫਾਰਮ ਹਾਊਸ ਜੇਕਰ ਤੁਸੀਂ ਲੈਣਾ ਚਾਹੁੰਦੇ, ਤੁਹਾਨੂੰ ਲੱਗੇ ਸਟੇਟ ਹੋਮ ਹੋਵੇ, ਆਪਣੇ ਸੁਪਨਿਆਂ ਦਾ ਘਰ ਹੋਵੇ, ਜ਼ਰੂਰ ਤੁਸੀਂ ਕਾਲ ਕਰੋ। ਯੈਲੋ ਵੈਸਟ ਕੰਸਟਰਕਸ਼ਨ ਦੇ ਨਾਲ ਕੰਮ ਕਰਦੇ ਨੇ ਜਗਜੀਤ ਸੰਧੂ ਜੀ। 905-6504500, 905-6545400, ਜਗਜੀਤ ਸੰਧੂ। ਤੇ ਜਦੋਂ ਤੁਸੀਂ ਘਰ ਲੈ ਲਓਗੇ, ਸਮੋਸਾ ਐਂਡ ਸਵੀਟ ਫੈਕਟਰੀ ਵਿਜ਼ਿਟ ਕਰਨਾ, ਤਾਜ਼ੇ ਸਮੋਸਿਆਂ ਲਈ, ਵਧੀਆ ਮਿਠਾਈਆਂ ਦੇ ਲਈ। 1850 Albion Road ਵਾਲੀ ਲੋਕੇਸ਼ਨ ਦਾ ਨੰਬਰ 4162131165, ਸੈਮਿਲਵੁੱਡ ਐਂਡ ਬੈਮਲੀ ਦੇ ਇੰਟਰਸੈਕਸ਼ਨ ਤੇ। ਚਲੋ ਫਰੈਸ਼ਕੋ ਪਲਾਜ਼ਾ ਵਿੱਚ ਜੋ ਸਮੋਸਾ ਐਂਡ ਸਵੀਟ ਫੈਕਟਰੀ ਹੈ, ਉਸ ਲੋਕੇਸ਼ਨ ਦਾ ਨੰਬਰ 905-4494-1400, ਸਮੋਸਾ ਐਂਡ ਸਵੀਟ ਫੈਕਟਰੀ। ਹਾਰਸ਼ੂ ਇੰਸ਼ੋਰੈਂਸ ਬ੍ਰੋਕਰ ਸੁਤੀਰਤ ਪਾਠੀ ਦਾ ਨੰਬਰ 416-5697879, 45% ਤੱਕ ਹਾਰਸ਼ੂ ਇੰਸ਼ੋਰੈਂਸ ਬ੍ਰੋਕਰ ਸੀਰਤ ਪਟਵਾਲ 416-5697879 GSBG।
ਬਹੁਤ ਸ਼ੁਕਰੀਆ ਜੀ, ਔਰ ਰੁਕ ਕਰਦੇ ਹਾਂ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਔਰ ਸਭ ਤੋਂ ਪਹਿਲਾਂ ਹੁਣ ਅਸੀਂ ਪੰਜਾਬ ਦੀ ਖਾਸ ਖਬਰਾਂ ਜਿਹੜੀਆਂ ਉਹ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨ ਅੰਦੋਲਨ ਦੀ। ਕਿਸਾਨ ਅੰਦੋਲਨ ਦੇ ਵਿੱਚ ਲੇਟੈਸਟ ਰਿਪੋਰਟ ਤੁਹਾਡੇ ਲਈ ਪੇਸ਼ ਕਰ ਰਹੇ ਹੈਗੇ ਆ, ਜਿੱਥੇ 25 May ਦੀ ਜਿਹੜੀ ਡੈਡਲਾਈਨ ਦਿੱਤੀ ਸੀਗੀ, ਕਿਸਾਨਾਂ ਦੁਆਰਾ ਚਿੱਠੀ ਲਿਖੀ ਗਈ ਸੀ ਸਰਕਾਰ ਨੂੰ, ਸਰਕਾਰ ਦਾ ਇਹਦੇ ਉੱਤੇ ਕੋਈ ਜਵਾਬ ਡਾਇਰੈਕਟਲੀ ਜਿਹੜਾ ਉਹ ਨਹੀਂ ਆਇਆ, ਜਿਸਦੇ ਚੱਲਦਿਆਂ ਕਿਸਾਨਾਂ ਨੇ ਦੱਸਿਆ ਹੈਗਾ ਕਿ ਅਸੀਂ ਚਾਹੁੰਦੇ ਸੀਗੇ ਕਿ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਹੈ ਦੁਬਾਰਾ ਤੋਂ ਸ਼ੁਰੂ ਕੀਤੀ ਜਾਏ, ਆਪਣਾ ਰੁੱਖ ਜਿਹੜਾ ਅਸੀਂ ਸਪਸ਼ਟ ਕਰ ਰਹੇ ਸੀਗੇ। ਦੂਸਰਾ ਸਵਾਲ ਜਿਹੜਾ ਹੈਗਾ ਉਹ ਬੀਜੇਪੀ ਵੱਲੋਂ ਇਹ ਪੁੱਛਿਆ ਜਾ ਰਿਹਾ ਹੈਗਾ ਕਿ ਆਖਿਰਕਾਰ ਸਿਰਫ 9 ਜਥੇਬੰਦੀਆਂ ਦੇ ਹੀ ਦਸਤਖਤ ਕਿਉਂ ਹੈਗੇ ਨੇ। ਇਹਦੇ ਜਵਾਬ ਦੇ ਵਿੱਚ ਕਿਸਾਨ ਲੀਡਰਸ ਦਾ ਕਹਿਣਾ ਹੈਗਾ ਕਿ ਸਾਰੇ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰਸ ਨੇ ਉਹ ਬਿਲਕੁਲ ਇਕਜੁੱਟ ਨੇ, ਇੱਕ ਸੋਚ ਆ ਉਹਨਾਂ ਦੀ, ਇੱਕ ਮਤ ਨੇ, ਉਹ ਚਾਹੁੰਦੇ ਨੇ ਕਿ ਜਿਹੜੀ ਗੱਲਬਾਤ ਆ ਉਹ ਦੁਬਾਰਾ ਤੋਂ ਸ਼ੁਰੂ ਕੀਤੀ ਜਾਵੇ। ਦੂਸਰੀ ਤਰਫ ਜਿਹੜੇ ਬੀਜੇਪੀ ਦੇ ਨੁਮਾਇੰਦੇ ਨੇ ਮਿਸਟਰ ਧਾਲੀਵਾਲ, ਬੀਜੇਪੀ ਦੇ ਸਪੋਕਸਮੈਨ ਧਾਲੀਵਾਲ ਨੇ ਕਿਹਾ ਕਿ ਅਸੀਂ ਤਾਂ ਚਾਹੁੰਦੇ ਹਾਂ ਗੱਲਬਾਤ ਸ਼ੁਰੂ ਕੀਤੀ ਜਾਵੇ, ਲੇਕਿਨ ਸ਼ਰਤਾਂ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਸ਼ੁਰੂ ਨਹੀਂ ਕੀਤੀ ਜਾ ਸਕੇਗੀ। ਬੀਜੇਪੀ ਦੇ ਸਪੋਕਸਪਰਸਨ ਧਾਲੀਵਾਲ ਨੇ ਕਿਹਾ ਹੈ ਕਿ ਜਦੋਂ ਤੱਕ ਸਾਨੂੰ ਇਹ ਨਹੀਂ ਦੱਸਿਆ ਜਾਏਗਾ ਕਿ ਹੁਣ ਕੀ ਪ੍ਰਪੋਜ਼ਲ ਆ, ਉਸ ਵੇਲੇ ਤੱਕ ਗੱਲਬਾਤ ਜਿਹੜੀ ਹੈ ਸ਼ੁਰੂ ਨਹੀਂ ਕੀਤੀ ਜਾ ਸਕਦੀ। ਇਸ ਬਾਰੇ ਕਿਸਾਨ ਲੀਡਰਸ ਨੇ ਪਲਟ ਕੇ ਬਿਆਨ ਦਿੱਤਾ ਹੈਗਾ। ਕਿਸਾਨ ਲੀਡਰ ਪੰਧੇਰ ਦਾ ਤਾਜ਼ਾ ਬਿਆਨ ਆਇਆ ਹੈ। ਪੰਧੇਰ ਨੇ ਕਿਹਾ ਹੈਗਾ ਕਿ ਜਦੋਂ ਸਰਕਾਰ ਪਹਿਲਾਂ ਬਿਨਾਂ ਕਿਸੇ ਪ੍ਰਪੋਜ਼ਲ ਦੇ ਗੱਲਬਾਤ ਲਈ ਤਿਆਰ ਸੀਗੀ, ਤਾਂ ਹੁਣ ਫਿਰ ਪ੍ਰਪੋਜ਼ਲ ਦੀ ਮੰਗ ਜਿਹੜੀ ਹੈ ਕਿਉਂ ਕੀਤੀ ਜਾ ਰਹੀ ਹੈ, ਹੁਣ ਪ੍ਰਪੋਜ਼ਲ ਤੋਂ ਪਿੱਛੇ ਕਿਉਂ ਹਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੀਜੇਪੀ ਦੇ ਇੱਕ ਹੋਰ ਲੀਡਰ ਹਰਜੀਤ ਗਰੇਵਾਲ ਨੇ ਵੀ ਕਿਹਾ ਹੈ ਕਿ ਕਿਸਾਨ ਲੀਡਰ ਜਿਹੜੇ ਹੈਗੇ ਨੇ ਉਹ ਜ਼ਿੱਦ ਕਰ ਰਹੇ ਨੇ, ਅਹੰਕਾਰੀ ਨੇ, ਜੇ ਉਹ ਪ੍ਰਪੋਜ਼ਲ ਲੈ ਕੇ ਆਉਣ ਤੇ ਗੱਲਬਾਤ ਜਿਹੜੀ ਹੈ ਉਹ ਖਤਮ ਹੋ ਸਕਦੀ ਹੈ। ਦੂਸਰੀ ਤਰਫ ਕਿਸਾਨ ਲੀਡਰ ਵੱਲੋਂ ਪ੍ਰੋਫੈਸਰ ਮਨਜੀਤ ਸਿੰਘ ਦਾ ਤਾਜ਼ਾ ਬਿਆਨ ਆਇਆ। ਉਹਨਾਂ ਨੇ ਕਿਹਾ ਹੈਗਾ ਕਿ ਧਰਮ ਦੀ ਗੱਲ ਨਾ ਕੀਤੀ ਜਾਵੇ, ਕਿਸਾਨੀ ਦਾ ਮਸਲਾ ਜਿਹੜਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਜ਼ਰੂਰਤ ਹੈ। 26 ਤਰੀਕ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ। ਇਸ ਮਾਮਲੇ ਦੇ ਉੱਤੇ ਅਸੀਂ ਦੱਸ ਦਈਏ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਜੋ ਅਸੀਂ ਤੁਹਾਨੂੰ ਚੈਨਲ ਵਾਈਜ਼ ਦੇ ਉੱਤੇ ਵੀ ਲਗਾਤਾਰ ਦਿਖਾ ਰਹੇ ਹਾਂ। ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਦੀ ਛੱਤ ਦੇ ਉੱਤੇ ਕਾਲਾ ਝੰਡਾ ਲਹਿਰਾਇਆ। ਇਸ ਵੀਡੀਓ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਉਹਨਾਂ ਦੀ ਪਤਨੀ ਵੀ ਨਜ਼ਰ ਆ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਕਾਲਾ ਝੰਡਾ ਲਹਿਰਾਉਂਦਿਆਂ ਹੋਇਆ ਕਿਹਾ ਹੈਗਾ ਕਿ ਹੁਣ ਕਿਸਾਨਾਂ ਦੇ ਨਾਲ ਅਸੀਂ ਖੜੇ ਹਾਂ, 3 ਦੇ 3 ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਹੋਣੇ ਚਾਹੀਦੇ ਨੇ। ਦੂਸਰੀ ਤਰਫ ਇੱਕ ਹੋਰ ਮੁੱਦਾ ਜਿਹੜਾ ਸਰਗਰਮ ਹੋ ਗਿਆ ਉਹ ਹੈਗਾ ਪੰਜਾਬ ਦੇ ਵਿੱਚ ਕਿਆ ਦਲਿਤ ਚੀਫ ਮਿਨਿਸਟਰ ਬਣ ਸਕੇਗਾ। ਇਹਦੇ ਬਾਰੇ ਅਲੱਗ ਅਲੱਗ ਪਾਰਟੀ ਦੇ ਲੀਡਰਸ ਦੇ ਬਿਆਨ ਆਉਣੇ ਸਾਹਮਣੇ ਸ਼ੁਰੂ ਹੋ ਗਏ ਨੇ। ਜੇ ਪਿਛਲੇ ਅਸੀਂ ਕੁਛ ਸਮੇਂ ਦੇ ਬਿਆਨ ਦੇਖੀਏ ਤੇ ਅਸੀਂ ਜ਼ਰੂਰ ਜ਼ਿਕਰ ਕਰਨਾ ਚਾਹੁੰਦੇ ਹੈਗੇ ਹਾਂ ਕਿ ਆਮ ਆਦਮੀ ਪਾਰਟੀ ਵੀ ਪਹਿਲਾਂ ਕਹਿ ਚੁੱਕੀ ਸੀਗੀ ਕਿ ਅਸੀਂ ਇੱਕ ਦਲਿਤ ਚਿਹਰਾ ਜਿਹੜਾ ਹੈਗਾ ਉਹ ਡਿਪਟੀ ਚੀਫ ਮਿਨਿਸਟਰ ਬਣਾ ਸਕਦੇ ਹਾਂ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਵੀ ਬਿਆਨ ਆਇਆ ਕਿ ਦਲਿਤ ਚਿਹਰਾ ਜਿਹੜਾ ਉਹ ਡਿਪਟੀ ਚੀਫ ਮਿਨਿਸਟਰ ਹੋ ਸਕਦਾ ਹੈ। ਇੱਕ ਕਦਮ ਅੱਗੇ ਵੱਧਦੇ ਹਾਂ, ਬੀਜੇਪੀ ਦੇ ਇੱਕ ਲੀਡਰ ਨੇ ਬਿਆਨ ਦੇ ਦਿੱਤਾ ਕਿ ਦਲਿਤ ਚਿਹਰਾ ਜਿਹੜਾ ਹੈ ਜੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਬਣਾਉਂਦੀ ਹੈ ਤਾਂ ਉਹ ਕਿਸੇ ਦਲਿਤ ਚਿਹਰੇ ਨੂੰ ਚੀਫ ਮਿਨਿਸਟਰ ਬਣਾ ਸਕਦੇ ਨੇ। ਔਰ ਅੱਜ ਕਾਂਗਰਸ ਨੇ ਵੀ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ ਹੈ। ਉਹਨਾਂ ਦੇ ਇੱਕ ਲੀਡਰ ਨੇ ਰਾਜ ਕੁਮਾਰ ਵਿਰਕਾ, ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਹਾਈ ਕਮਾਨ ਨੂੰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਆ ਹੁਣ ਦਲਿਤ ਚਿਹਰਾ ਪੰਜਾਬ ਦਾ ਚੀਫ ਮਿਨਿਸਟਰ ਹੋ ਸਕਦਾ ਹੈ। ਰਾਜ ਕੁਮਾਰ ਵਿਰਕਾ ਜੋ ਕਿ ਕਾਂਗਰਸ ਦੇ ਸੀਨੀਅਰ ਲੀਡਰ ਵੀ ਹੈਗੇ ਨੇ, ਦਲਿਤ ਭਾਈਚਾਰੇ ਦੇ ਵੀ ਵੱਡੇ ਲੀਡਰ ਕਹਾਏ ਜਾਂਦੇ ਨੇ, ਰਾਜਕੁਮਾਰ ਵਿਰਕਾ ਨੇ ਕਿਹਾ ਹੈ ਕਿ 33% ਵਿਧਾਇਕ ਜਿਹੜੇ ਹੈਗੇ ਨੇ ਜੇ ਉਹ ਦਲਿਤ ਹੋ ਸਕਦੇ ਨੇ ਤੇ ਹੁਣ ਦਲਿਤਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ, ਦਲਿਤ ਚਿਹਰਾ ਕਿਉਂ ਨਹੀਂ ਪੰਜਾਬ ਦਾ ਚੀਫ ਮਿਨਿਸਟਰ ਬਣ ਸਕਦਾ ਹੈ। ਸੋ ਕਿਆ ਇਹਦੇ ਬਾਰੇ ਹੁਣ ਪਾਰਟੀਆਂ ਸਿਰਫ ਸਿਆਸਤ ਕਰ ਰਹੀਆਂ ਨੇ? ਇਹਦੇ ਬਾਰੇ ਕਾਂਗਰਸ ਵੱਲੋਂ ਰਾਜਕੁਮਾਰ ਵਿਰਕਾ ਨੇ ਕਿਹਾ ਹੈ ਕਿ ਬਾਕੀ ਪਾਰਟੀਆਂ ਜਿਹੜੀਆਂ ਕਹਿ ਰਹੀਆਂ ਨੇ ਕਿ ਦਲਿਤ ਚਿਹਰੇ ਨੂੰ ਚੀਫ ਮਿਨਿਸਟਰ ਬਣਾਇਆ ਜਾਏ, ਇਹ ਤੇ ਸਿਰਫ ਲਿਪ ਸਰਵਿਸ ਕਰ ਰਹੀਆਂ, ਸਿਰਫ ਸਿਆਸਤ ਕਰ ਰਹੀਆਂ। ਰਾਜਕੁਮਾਰ ਵਿਰਕਾ ਦਾ ਦਾਅਵਾ ਹੈ ਕਿ ਕਾਂਗਰਸ ਸਹੀ ਹਿਤੈਸ਼ੀ ਹੈਗੀ ਹੈ ਦਲਿਤਾਂ ਦੀ, ਔਰ ਕਾਂਗਰਸ ਹਾਈਕਮਾਂਡ ਹੁਣ ਇਹਦੇ ਉੱਤੇ ਵਿਚਾਰ ਜ਼ਰੂਰ ਕਰੇਗੀ। ਲੇਕਿਨ ਦੂਸਰੀ ਤਰਫ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਤਿਆਰੀ ਕਰ ਰਹੇ ਨੇ ਇੱਕ ਵਾਰੀ ਫਿਰ ਆਪਣੀ ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਅਗਲੀ ਪਾਰੀ ਖੇਲਣ ਦੀ, ਔਰ ਇਹਦੇ ਤਹਿਤ ਉਹਨਾਂ ਨੇ ਮਿਸ਼ਨ ਫਤਿਹ 2 ਇਹਦੀ ਜਿਹੜੀ ਮੀਟਿੰਗ ਹੈਗੀ ਆ 27 ਮਈ ਨੂੰ ਸੱਦੀ ਹੈਗੀ ਆ, ਜਿਹਦੇ ਵਿੱਚ ਕਿ ਉਹ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗ ਕਰਨਗੇ ਔਰ ਜਾਇਜ਼ਾ ਲੈਣਗੇ ਕਿ ਮਿਸ਼ਨ ਫਤਿਹ 2 ਜਿਹੜਾ ਉਹ ਕਿੱਥੇ ਖੜਾ ਹੈਗਾ, ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਤਿਆਰ ਕਰਨੀ ਪਏਗੀ। ਅਗਲੀ ਵੱਡੀ ਖਬਰ ਅਸੀਂ ਤੁਹਾਡੇ ਨਾਲ ਅਕਾਲੀ ਦਲ ਖੇਮੇ ਤੋਂ ਸਾਂਝੀ ਕਰ ਰਹੇ ਹਾਂ, ਕਿਆ ਦੁਬਾਰਾ ਤੋਂ ਅਕਾਲੀ ਦਲ ਬੀਜੇਪੀ ਦੇ ਨਾਲ ਗਠਬੰਧਨ ਕਰੇਗਾ? ਜਿੱਥੇ ਅਕਾਲੀ ਦਲ ਨੇ ਬੀਜੇਪੀ ਦੇ ਨਾਲ ਆਪਣੇ 23 ਸਾਲ ਦਾ ਜਿਹੜਾ ਗਠਬੰਧਨ ਹੈ ਉਹ ਕਿਸਾਨ ਮੁੱਦੇ ਦੇ ਉੱਤੇ ਤੋੜਿਆ ਸੀਗਾ। ਜਦੋਂ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਬੀਰ ਬਾਦਲ ਨੂੰ ਸਿੱਧੇ ਤੌਰ ਦੇ ਉੱਤੇ ਪੁੱਛਿਆ ਗਿਆ ਕਿ ਤੁਹਾਨੂੰ ਕੀ ਲੱਗਦਾ ਹੈ ਜੇ ਬੀਜੇਪੀ ਕਿਸਾਨੀ ਮਸਲਾ ਹੱਲ ਕਰ ਦੇਗੀ ਤਾਂ ਫਿਰ ਦੁਬਾਰਾ ਤੋਂ ਤੁਸੀਂ ਗਠਬੰਧਨ ਕਰੋਗੇ ਬੀਜੇਪੀ ਦੇ ਨਾਲ? ਇਹਦੇ ਬਾਰੇ ਸਾਫ਼ ਗੱਲ ਕਰਦਿਆਂ ਅਕਾਲੀ ਦਲ ਨੂੰ ਲੀਡ ਕਰਦਿਆਂ ਹੋਇਆਂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਚਾਹੇ ਕਿਸਾਨੀ ਮਸਲੇ ਦਾ ਹੱਲ ਬੀਜੇਪੀ ਕਰ ਦੇ ਲੇਕਿਨ ਇਸਦੇ ਬਾਵਜੂਦ ਅਕਾਲੀ ਦਲ ਹੁਣ ਦੁਬਾਰਾ ਤੋਂ ਬੀਜੇਪੀ ਦੇ ਨਾਲ ਗਠਬੰਧਨ ਨਹੀਂ ਬਣਾਏਗਾ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹੈਗੇ ਹਾਂ ਲਗਾਤਾਰ ਵਿਰੋਧੀ ਸੁਰ ਜਿਹੜੇ ਨੇ ਉਹ ਤੇਜ਼ ਹੋ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਖਿਲਾਫ਼। ਜੋ ਹਾਲ ਹੀ ਦੇ ਵਿੱਚ ਮੀਟਿੰਗ ਕੀਤੀ ਗਈ ਸੀਗੀ ਬਾਗੀ MLA ਦੀ, ਜਿਸ ਦੇ ਵਿੱਚ ਕੈਬਨਿਟ ਮੰਤਰੀ ਵੀ ਸ਼ਾਮਿਲ ਹੋਏ ਸੀ, ਹੁਣ ਖ਼ਬਰਾਂ ਇਹ ਆ ਰਹੀਆਂ ਨੇ ਕਿ ਜਲਦੀ ਹੀ ਖੁੱਲ੍ਹ ਕੇ ਹਾਈਕਮਾਨ ਨੂੰ ਮਿਲਿਆ ਜਾਣ ਦੀ ਵੀ ਖ਼ਬਰਾਂ ਆ ਰਹੀਆਂ ਨੇ, ਔਰ ਹਾਈਕਮਾਨ ਨੂੰ ਇਹ ਕਿਹਾ ਜਾ ਰਿਹਾ ਹੈਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਹੈਗੇ ਨੇ ਉਹ ਸ਼ਾਇਦ ਸਹੀ ਕੈਂਡੀਡੇਟ ਚੀਫ ਮਿਨਿਸਟਰ ਦੇ ਨਹੀਂ ਹੋਣਗੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਇਸ ਮੀਟਿੰਗ ਤੋਂ ਬਾਅਦ ਪ੍ਰਗਟ ਸਿੰਘ ਨੇ ਆ ਕੇ ਵੀ ਖੁੱਲ੍ਹ ਕੇ ਬਾਹਰ ਬੋਲ ਦਿੱਤਾ ਸੀਗਾ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਜੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਦਾ ਚਿਹਰਾ ਹੋਣਗੇ ਤੇ ਕਾਂਗਰਸ ਨੂੰ ਇਹਦਾ ਵੱਡਾ ਨੁਕਸਾਨ ਹੋ ਸਕਦਾ ਹੈ। ਲੇਕਿਨ ਕਿਆ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਫੈਸਲਾ ਕਰੇਗੀ ਜਾਂ ਨਵਜੋਤ ਸਿੰਘ ਸਿੱਧੂ ਦੇ, ਇਹਦੇ ਬਾਰੇ ਡਿਟੇਲ ਅਨਾਲਿਸਿਸ ਅੱਜ ਸ਼ਾਮ ਨੂੰ ਚੈਨਲ ਵਾਈ ਦੇ ਉੱਤੇ 7:30 PM ਵਾਈ ਮੀਡੀਆ ਲਾਈਵ ਸ਼ੋਅ ਦੇ ਵਿੱਚ ਕੀਤਾ ਜਾਏਗਾ। ਔਰ ਹੁਣ ਅਸੀਂ ਗੱਲ ਕਰਦੇ ਹਾਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਓਲੰਪਿਕਸ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹੇਗੀ, IOC ਦਾ ਵੱਡਾ ਐਲਾਨ, ਭਾਰਤੀ ਹਾਕੀ ਟੀਮ ਵੱਲੋਂ ਵੀ ਜ਼ੋਰਦਾਰ ਤਿਆਰੀਆਂ ਔਰ ਵੱਖ ਵੱਖ ਜਿਹੜੇ ਸਪੋਰਟਸ ਕੰਟਿੰਜੈਂਟਸ ਨੇ ਉਹਨਾਂ ਵੱਲੋਂ ਓਲੰਪਿਕਸ ਦੀਆਂ ਜ਼ੋਰਦਾਰ ਤਿਆਰੀਆਂ ਇਸ ਵੇਲੇ ਕੀਤੀਆਂ ਜਾ ਰਹੀਆਂ ਨੇ। ਜ਼ਰੂਰ ਜ਼ਿਕਰ ਕਰ ਦਈਏ ਕਿ ਕਾਫੀ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਇਸ ਵੇਲੇ ਚੱਲ ਰਹੇ ਨੇ ਔਰ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਓਲੰਪਿਕਸ ਜਿਹੜੀ ਹੈ ਇਹਦੇ ਨਾਲ ਦਿੱਕਤਾਂ ਆ ਸਕਦੀਆਂ ਹੈਗੀਆਂ ਨੇ, ਗੁੱਸਾ ਜਿਹੜਾ ਹੈ ਉਹ ਬਹੁਤ ਵੱਧ ਰਿਹਾ ਹੈਗਾ ਔਰ IOC ਦਾ ਕਹਿਣਾ ਹੈ ਕਿ ਸੈਕਰੀਫਾਈਸ ਜਿਹੜੇ ਨੇ ਉਹ ਕਰਨੇ ਪੈਣਗੇ। ਔਰ ਦੂਸਰੀ ਤਰਫ ਜਿਹੜੇ IOC ਦੇ ਮੈਂਬਰ ਨੇ ਡਿਕ ਪਾਉਂਡ, ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਟੋਕੀਓ ਓਲੰਪਿਕਸ ਨੂੰ ਕੈਂਸਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈਗੀ, ਐਸੈਂਸ਼ਲੀ ਕੈਂਸਲਿੰਗ ਟੋਕੀਓ ਓਲੰਪਿਕਸ ਇਜ਼ ਆਫ ਦਾ ਟੇਬਲ। ਔਰ ਇੱਥੇ ਅਸੀਂ ਜ਼ਰੂਰ ਅਸੀਂ ਜ਼ਿਕਰ ਕਰ ਦਈਏ ਕਿ ਕਈ ਕੰਟਰੀਜ਼ ਜਿਹੜੀਆਂ ਨੇ ਆਪਣੇ ਸਿਟੀਜ਼ਨਸ ਨੂੰ ਟਰੈਵਲ ਐਡਵਾਈਜ਼ਰੀ ਜਾਰੀ ਕਰ ਰਹੀਆਂ ਨੇ। ਅਮਰੀਕਾ ਵੱਲੋਂ ਵੀ ਹਾਲ ਹੀ ਦੇ ਵਿੱਚ ਟਰੈਵਲ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਯੂਨਾਈਟਿਡ ਸਟੇਟਸ ਨੇ ਅਮੈਰੀਕਨਸ ਨੂੰ ਵਾਰਨਿੰਗ ਦਿੱਤੀ ਹੈ ਕਿ ਉਹ ਸਮਰ ਗੇਮਸ ਜਿਹੜੀਆਂ ਨੇ ਓਲੰਪਿਕ ਗੇਮਸ ਨੇ ਉਹ ਦੇਖਣ ਜਪਾਨ ਦੇ ਵਿੱਚ ਨਾ ਜਾਣ। ਯਾਦ ਰਹੇ ਕਿ ਇੱਥੇ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਕੈਨੇਡਾ ਦੇ ਵਿੱਚ ਵੀ ਇਹਦੀ ਚਰਚਾ ਕਾਫੀ ਚੱਲ ਰਹੀ ਹੈਗੀ ਹੈ। ਕਈ ਜਿਹੜੇ ਕੈਨੇਡਾ ਦੀਆਂ ਜਥੇਬੰਦੀਆਂ ਨੇ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜਪਾਨ ਦੇ ਵਿੱਚ ਜਿਹੜੀਆਂ ਓਲੰਪਿਕਸ ਨੇ ਉਹਨਾਂ ਨੂੰ ਕੈਂਸਲ ਕਰ ਦੇਣਾ ਚਾਹੀਦਾ ਹੈ। ਔਰ ਹੁਣ ਅਸੀਂ ਖਬਰ ਤੁਹਾਡੇ ਨਾਲ ਖੇਡ ਜਗਤ ਤੋਂ ਸਾਂਝੀ ਕਰਾਂਗੇ। ਅਗਲੀ ਵੱਡੀ ਖਬਰ ਕ੍ਰਿਕਟ ਤੋਂ ਹੈਗੀ ਹੈ ਜਿੱਥੇ ਕਿ ਭਾਰਤ ਔਰ ਨਿਊਜ਼ੀਲੈਂਡ ਦੀਆਂ ਟੀਮਾਂ ਦੋਨੋਂ ਹੀ ਦਾਅਵੇਦਾਰੀ ਪੇਸ਼ ਕਰ ਰਹੀਆਂ ਨੇ ਅਗਲੇ ਮਹੀਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੀਆਂ। 18 ਤੋਂ 22 ਜੂਨ ਤੱਕ ਜਿਹੜਾ ਇਹ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਹੋਏਗਾ, ਜੋ ਵੀ ਟੀਮ ਜਿੱਤੇਗੀ ਉਹ ਵਰਲਡ ਟੈਸਟ ਚੈਂਪੀਅਨਸ਼ਿਪ ਜਿੱਤੇਗੀ। ਔਰ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਟੋਰੋਂਟੋ ਮੈਪਲ ਲੀਵਸ ਇਸ ਸਮੇਂ 2-1 ਤੋਂ ਉਹਨਾਂ ਨੇ ਬੜਤ ਬਣਾਈ ਆ। ਯਾਦ ਰਹੇ ਕਿ ਪਹਿਲੀ ਗੇਮ ਹਾਰਨ ਦੇ ਬਾਵਜੂਦ ਅਗਲੀਆਂ 2 ਗੇਮਸ ਜਿਹੜੀਆਂ ਨੇ ਉਹ ਟੋਰੋਂਟੋ ਮੈਪਲ ਲੀਵਸ ਨੇ ਲਗਾਤਾਰ ਜਿੱਤੀਆਂ ਨੇ, ਜਿਹਦੀ ਬਦੌਲਤ ਕਿ ਟੋਰੋਂਟੋ ਮੈਪਲ ਲੀਵਸ ਇਸ ਵੇਲੇ 2-1 ਤੋਂ ਜਿਹੜੀ ਆ ਉਹ ਅੱਗੇ ਚੱਲ ਰਹੀ ਹੈ। ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਕਿ ਲਗਾਤਾਰ ਅਸੀਂ ਤੁਹਾਨੂੰ ਇਹਦੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ। ਵਾਈ ਮੀਡੀਆ ਵੱਲੋਂ ਜੋ ਖਾਸ ਸਪੋਰਟਸ ਸਪੈਸ਼ਲ ਪ੍ਰੋਗਰਾਮ ਜਿਹੜਾ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਚੈਨਲ ਵਾਈ ਦੇ ਉੱਤੇ, ਉਹਦੀ ਰਿਪੋਰਟ ਅਸੀਂ ਅੱਗੇ ਚੱਲ ਕੇ ਪੇਸ਼ ਕਰਾਂਗੇ। ਪ੍ਰੋਗਰਾਮ ਸਾਊਥੀਸ਼ਨ ਪਲਸ ਪ੍ਰਾਈਮ ਟਾਈਮ ਦੇ ਇਸ ਵੇਲੇ ਸੁਣ ਰਹੇ ਹੈਗੇ ਹੋ ਹੈਡਲਾਈਨਸ ਪਾਰਟ 3 ਅਸੀਂ ਤੁਹਾਡੇ ਨਾਲ ਸ਼ੇਅਰ ਕੀਤਾ, ਕੁਝ ਹੋਰ ਖਬਰਾਂ ਉੱਤੇ ਅਨਾਲਿਸਿਸ ਵੀ ਦੇਵਾਂਗੇ, ਤੁਹਾਡੀਆਂ ਕਾਲਸ ਵੀ ਆਨ ਦੀਅਰ ਕਰਨ ਜਾ ਰਹੇ ਹਾਂ। ਆਨ ਦੀਅਰ ਗੱਲ ਕਰਨੀ ਆਫ ਦੀਅਰ 647-2-72-82 ਨੰਬਰ ਧਿਆਨ ਦੇ ਨਾਲ ਨੋਟ ਕਰ ਲਓ 6-4-7-2-7-2-8-1-8-2। ਬਟ ਬਿਫੋਰ ਵੀ ਟੇਕ ਕਾਲਸ ਆਨ ਦੀਅਰ, ਸੁਵਿਨਾ ਜੀ ਸਾਡੇ ਸਪੋਂਸਰ ਬਸ 1-2 ਮਿੰਟ ਲੈ ਕੇ ਜ਼ਰੂਰ ਹਾਈਲਾਈਟ ਕਰ ਦਿਓ।
ਫਿਰ ਤੁਹਾਨੂੰ ਵੀ ਦੂਜਾ ਵਾਰੀ ਜ਼ਰੂਰ ਦੱਸਣਾ ਚਾਹਾਂਗੇ, 15 ਮਿੰਟ ਇਹਨਾਂ ਨੂੰ ਦਿਓ ਚੰਗੀ ਤਰ੍ਹਾਂ ਵੈਲੂਏਟ ਕਰਕੇ, ਤੁਹਾਡਾ ਘਰ ਮੈਕਸੀਮਮ ਕੀਮਤ ਚ ਵਕਾਂਸ਼ ਤੁਹਾਡੀ ਮਦਦ ਜ਼ਰੂਰ ਕਰਨਗੇ। 416-278-9993 ਇਸ ਨੰਬਰ ਤੇ ਕਾਲ, ਵਿਚ ਟੋਕਲਾ 416-292-7891-93 ਵਿਚ ਟੋਕਲਾ। ਯੂਪੀ ਜੀ ਸਾਨੂੰ ਇਸ ਵਕਤ ਰਵਿੰਦਰ ਚੱਪੂ ਜੀ ਜੋ ਚੁੱਕੇ ਨੇ ਡਿਗਾਰੀ ਫਾਈਨੈਂਸ਼ੀਅਲ ਤੋਂ, ਉਹਨਾਂ ਦਾ ਕਰਦੇ ਹਾਂ ਸਵਾਗਤ। ਰਵਿੰਦਰ ਜੀ, ਵੈਲਕਮ ਟੂ ਦਿ ਸ਼ੋਅ।
ਥੈਂਕ ਯੂ ਫੋਰ ਟੇਕਿੰਗ ਮੀ ਔਨ ਦੀ ਏਅਰ। ਜਦੋਂ ਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ ਰਵਿੰਦਰ ਜੱਸੂ ਜੀ, ਸਤਿ ਸ੍ਰੀ ਅਕਾਲ।
ਹਾਂਜੀ ਹਾਂਜੀ, ਹੁਣ ਮੈਂ ਤੁਹਾਨੂੰ ਥੋੜਾ ਜਿਹਾ ਆਪਣੇ ਬਾਰੇ ਦੱਸਣਾ ਚਾਹੁੰਦਾ ਜੀ। ਮੈਂ ਡਿਜਾਰਨਾ ਫਾਈਨੈਂਸ਼ੀਅਲ ਸਕਿਉਰਿਟੀ ਇੰਡੀਪੈਂਡੈਂਟ ਨੈਟਵਰਕ ਦੇ ਨਾਲ ਤਕਰੀਬਨ 10-11 ਸਾਲ ਤੋਂ ਕੰਮ ਕਰਦਾ ਤੇ ਤਕਰੀਬਨ 6 ਸਾਲ ਹੋ ਗਏ ਐਜ ਏ ਸੇਲਜ ਮੈਨੇਜਰ ਮੈਂ ਇਹਨਾਂ ਦੇ ਨਾਲ ਕੰਮ ਕਰ ਰਿਹਾ ਹੈਗਾ। ਸਾਡਾ ਨੋਰਮਲੀ ਅਸੀਂ ਉਹ ਇੰਡੀਵਿਜੁਅਲ ਲੱਭਦੇ ਹਾਂ ਜਿਹੜੇ ਇਸ ਇੰਸ਼ੋਰੈਂਸ ਇੰਡਸਟਰੀ ਦੇ ਨੂੰ ਜੁਆਇਨ ਕਰਨਾ ਚਾਹੁੰਦੇ ਆ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ, ਜਾਂ ਲੋਕ ਉਹ ਜਿਹੜੇ ਔਰ ਜੋਬਸ ਕਰ ਰਹੇ ਹੈਗੇ ਆ ਉਹ ਸਕਸੈਸਫੁਲ ਨਹੀਂ ਹੋ ਪਾ ਰਹੇ, ਉਹ ਚਾਹੁੰਦੇ ਆ ਕਿ ਕੋਈ ਆਪਣਾ ਕੰਮ ਖੋਲ੍ਹਣਾ ਚਾਹੁੰਦੇ ਜਿਹਦੇ ਵਿੱਚ ਖੁਦ ਬੌਸ ਹੋਣ। ਇਸ ਕਰਕੇ ਜਿਸ ਤਰ੍ਹਾਂ ਕਿ ਰੀਅਲ ਸਟੇਟ ਮਾਰਕੀਟ ਜਿਹੜੀ ਆ ਉਹ ਗਰੋ ਕਰ ਰਹੀ ਹੈ, ਮੋਰਗੇਜ ਮਾਰਕੀਟ ਗਰੋ ਕਰ ਰਹੀ ਹੈਗੀ ਹੈ, ਇਸ ਤਰ੍ਹਾਂ ਇੰਸ਼ੋਰੈਂਸ ਇੰਡਸਟਰੀ ਵੀ ਕਾਫੀ ਗਰੋ ਕਰ ਰਹੀ ਹੈਗੀ ਹੈ। ਤੇ ਜੇ ਮੈਂ ਕੰਪਨੀ ਦੀ ਗੱਲ ਕਰਾਂ ਤੇ ਕੰਪਨੀ ਡਿਜਾਰਡਨ ਇੰਸ਼ੋਰੈਂਸ ਕਾਫੀ ਸਮੇਂ ਤੋਂ ਇੰਸ਼ੋਰੈਂਸ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ। ਇੰਸ਼ੋਰੈਂਸ ਇੰਡਸਟਰੀ ਦੇ ਸਿਰਫ ਤੁਸੀਂ ਇਹਨਾਂ ਦੇ ਪ੍ਰੋਡਕਟ ਹੀ ਨਹੀਂ ਦੇ ਰਹੇ, ਤੁਸੀਂ ਇਹਨਾਂ ਦੇ ਨਾਲ ਨਾਲ ਤੁਸੀਂ ਬਾਕੀ ਇੰਸ਼ੋਰੈਂਸ ਕੰਪਨੀਆਂ ਦੇ ਵੀ ਪ੍ਰੋਡਕਟ ਸੈਲ ਕਰ ਸਕਦੇ ਹੋ। ਜੇ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਸਾਡੀ ਟ੍ਰੇਨਿੰਗ ਜਿਹੜੀ ਸਭ ਤੋਂ ਡਿਫਰੈਂਟ ਟ੍ਰੇਨਿੰਗ ਹੈ, ਅਸੀਂ ਸਿਰਫ ਪ੍ਰੋਡਕਟ ਦੇ ਉੱਤੇ ਹੀ ਕੰਮ ਨਹੀਂ ਕਰਦੇ, ਅਸੀਂ ਪ੍ਰੋਡਕਟ ਦੇ ਨਾਲ ਨਾਲ ਤੁਹਾਡੀ ਪਰਸਨਲ ਡਿਵੈਲਪਮੈਂਟ ਦੇ ਉੱਤੇ ਵੀ ਕੰਮ ਕਰਦੇ ਹਾਂ। ਕੰਪਨੀ ਤੁਹਾਨੂੰ ਆਪਣਾ ਲੈਪਟਾਪ, ਆਪਣੀ ਈਮੇਲ, ਆਪਣੇ ਸੀਆਰਐਮ ਸਿਸਟਮ ਪ੍ਰੋਵਾਈਡ ਕਰ ਰਹੀ ਹੈਗੀ ਹੈ। ਇੱਕ ਨਿਊ ਐਡਵਾਈਜ਼ਰ ਜਾਂ ਓਲਡ ਐਡਵਾਈਜ਼ਰ ਜਿਹਨੂੰ ਕਿ ਸਟਾਰਟਿੰਗ ਦੇ ਵਿੱਚ ਜਿਹੜੀ ਕੋਈ ਹਰ ਇੱਕ ਚੀਜ਼ ਦੀ ਲੋੜ ਪੈਂਦੀ ਆ ਉਹ ਅਸੀਂ ਪ੍ਰੋਵਾਈਡ ਕਰਦੇ ਹਾਂ। ਇਸ ਤੋਂ ਵਧੀਆ ਪਲੈਟਫਾਰਮ ਤੁਹਾਨੂੰ ਮਾਰਕੀਟ ਦੇ ਵਿੱਚ ਨਹੀਂ ਮਿਲਣਾ। ਤੇ ਜੇ ਤੁਸੀਂ ਚਾਹੁੰਦੇ ਆ ਇਹਦੇ ਬਾਰੇ ਡਿਟੇਲ ਜਾਣਕਾਰੀ ਲੈਣਾ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ 6-4-7-5-8-8-9-7-9-4। ਹੋ ਸਕਦਾ ਇੱਕ ਜਿਹੜੀ ਇਹ ਮੁਲਾਕਾਤ ਸਾਡੀ ਅੱਧੇ ਘੰਟੇ ਦੀ ਆ ਉਹ ਤੁਹਾਡੀ ਲਾਈਫ ਚੇਂਜ ਕਰ ਦੇਵੇ।
ਅੱਧੇ ਘੰਟੇ ਦੀ ਮੁਲਾਕਾਤ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ, ਇਹ ਲਗਾਤਾਰ ਰਵਿੰਦਰ ਜੱਸੂ ਜੀ ਕਹਿੰਦੇ ਨੇ ਡਿਜਾਰਡਨ ਫਾਈਨੈਂਸ਼ੀਅਲ ਤੋਂ। ਅੱਧੇ ਘੰਟੇ ਦੀ ਮੁਲਾਕਾਤ ਤੁਹਾਡੀ ਲਾਈਫ ਜਿਹੜੀ ਆ ਉਹ ਚੇਂਜ ਕਰ ਸਕਦੀ ਹੈ। ਕੀ ਕਰ ਸਕਦੇ ਨੇ ਅੱਧੇ ਘੰਟੇ ਦੇ ਵਿੱਚ? ਮੁਲਾਕਾਤ ਜ਼ਰੂਰ ਕਰੋ, ਮਿਲਣ ਦੇ ਵਿੱਚ ਕੋਈ ਹਰਜ ਨਹੀਂ ਹੈ। ਸੋ ਕੀ ਹੋਏਗਾ ਉਹਦੇ ਵਿੱਚ ਤੁਹਾਨੂੰ ਜਾਣਕਾਰੀ ਦੇਣਗੇ। ਸਰ ਇੱਕ ਵਾਰੀ ਫੇਰ ਜਾਣ ਤੋਂ ਪਹਿਲਾਂ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ ਵੀ ਕਰੋ, ਫੋਨ ਨੰਬਰ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਦੇਣਾ।
ਹਾਂਜੀ, 6-4-7-5-8-9-7-9-4, 647-588-9994-94। ਅੱਧੇ ਘੰਟੇ ਦੀ ਮੁਲਾਕਾਤ ਦੇ ਵਿੱਚ ਅਸੀਂ ਇਹ ਕਰਦੇ ਹਾਂ ਕਿ ਤੁਹਾਨੂੰ ਆਪਣੇ ਕੰਪਨੀ ਦੇ ਸਾਰੇ ਡਿਟੇਲਸ ਦਿੰਦੇ ਹਾਂ। ਉਸ ਤੋਂ ਇਲਾਵਾ ਅਸੀਂ ਇੱਕ ਛੋਟਾ ਜਿਹਾ ਅਸੈਸਮੈਂਟ ਕਰਦੇ ਹਾਂ ਜਿਹਦੇ ਵਿੱਚ ਕਿ ਤੁਹਾਡੀਆਂ ਵੀਕਨੈਸ ਦੇ ਉੱਤੇ ਕੰਮ ਕੀਤਾ ਜਾ ਸਕੇ, ਅਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਸਾਡੇ ਨਾਲ ਅੱਧੇ ਘੰਟੇ ਦੀ ਮੁਲਾਕਾਤ ਜ਼ਰੂਰ ਕਰੋ ਕਿ ਇਹ ਮੁਲਾਕਾਤ ਜਿਹੜੀ ਆ ਇਹਦਾ ਕੋਈ ਨੁਕਸਾਨ ਤਾਂ ਹੈ ਨਹੀਂ। ਅਤੇ ਮੈਂ ਸਭ ਲਾਸਟ ਵਿੱਚ ਆਪਣਾ ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦੇਣਾ, 6-4-7-5-8-9-7-9-4। ਥੈਂਕ ਯੂ ਜੀ।
ਥੈਂਕ ਯੂ ਵੈਰੀ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ, ਥੈਂਕ ਯੂ। ਹਾਂਜੀ ਮਨੋਜ ਸ਼ਰਮਾ ਜੀ, ਤੁਸੀਂ ਆਉਂਦੇ ਰਹੋ। ਥੈਂਕ ਯੂ ਸਰ, ਥੈਂਕ ਯੂ। ਬਾਬਾ ਅਸੀਂ ਦੱਸ ਦਈਏ ਰਵਿੰਦਰ ਜੱਸੂ ਜੀ ਡਿਜਾਰਡਨ ਫਾਈਨੈਂਸ਼ੀਅਲ ਤੋਂ ਸਾਡੇ ਇਸ ਸੈਗਮੈਂਟ ਦੇ ਮੇਨ ਸਪੋਂਸਰ। ਹਾਂਜੀ ਮਨੋਜ ਸ਼ਰਮਾ ਜੀ, ਤੁਸੀਂ ਆਉਂਦੇ ਰਹੋ। ਮਨੋਜ ਸ਼ਰਮਾ ਜੀ, ਤੁਹਾਡੀ ਲਾਈਨ, ਮਨੋਜ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਅਮਰੀਕ ਜੀ, ਤੁਹਾਨੂੰ ਆਵਾਜ਼ ਆ ਰਹੀ ਹੈ? ਅਮਰੀਕ ਜੀ, ਹਾਂਜੀ ਯੂ ਗੋ ਐਟ ਫਸਟ। ਹਾਂਜੀ ਅਮਰੀਕ ਸੈਣੀ ਸਾਹਿਬ, ਤੁਸੀਂ ਆਉਂਦੇ
ਹੋ ਅਮਰੀਕ। ਬਹੁਤ ਸਭ ਤੋਂ ਪਹਿਲਾਂ ਮੈਂ ਸੁਵੀਨਾ ਜੀ ਔਰ ਤੁਹਾਨੂੰ ਜਸਵਾਲ ਸਾਹਿਬ ਤੁਹਾਡੇ ਪੈਰੀ ਪਹਿਨਾ ਔਰ ਸਾਰੇ ਭੈਣਾਂ ਭਰਾਵਾਂ ਦੇ ਵੀ ਪੈਰੀ ਪਹਿਨਾ ਮੈਂ। ਔਰ ਜਿਹੜੀ ਅੱਜ ਤੁਸੀਂ ਗੱਲ ਕੀਤੀ ਹੈ, ਮੈਂ ਰਾਤ ਤੁਹਾਡੇ ਟੈਲੀਵਿਜ਼ਨ ਨੂੰ ਵੀ ਸਾਰਾ ਵਾਚ ਕੀਤਾ, ਸੁਣਿਆ, ਔਰ ਬੜਾ ਵਧੀਆ ਲੱਗਿਆ ਸਾਰਾ ਕੁਛ। ਔਰ ਜਿਹੜਾ ਆਪਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਿਹੜੀ ਬੀਜੇਪੀ ਦੇ ਨਾਲ ਆਪਣੀ ਜਿਹੜੀ ਫਰੈਂਡਸ਼ਿਪ ਨੂੰ ਤੋੜ ਲਿਆ ਨਾ, ਮੇਰੇ ਹਿਸਾਬ ਨਾਲ ਜੇ ਮੈਂ ਆਪਣੀ ਪ੍ਰੈਡਿਕਸ਼ਨ ਦਵਾਂ ਨਾ, ਬਹੁਤ ਵੱਡੀ ਮਿਸਟੇਕ ਕੀਤੀ ਹੈ ਉਹਨਾਂ ਨੇ। ਉਹਨਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਸੀ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤਾਂ ਦੇਖੋ ਬੜੇ ਸਿਆਣੇ ਨੇ ਵਿਚਾਰੇ, ਮੈਂ ਉਹਨਾਂ ਦੇ ਪੈਰੀ ਪਹਿਨਾ। ਸੁਖਬੀਰ ਬਾਦਲ ਸਾਡਾ ਵੱਡਾ ਭਰਾ ਆ, ਐਸੀ ਕੋਈ ਗੱਲ ਨਹੀਂ, ਪਰ ਥੋੜ੍ਹੀ ਕਾਹਲ ਕਰਕੇ ਸੀ। ਹਰਸਿਮਰਤ ਕੌਰ ਬਾਦਲ ਐਡਾ ਵੱਡੀ ਮਨਿਸਟਰੀ ਦਿੱਤੀ ਹੋਈ ਸੀ ਉਦੋਂ ਆਪਣੀ, ਜੇ ਮੈਂ ਗੱਲ ਕਰਾਂ ਬੀਜੇਪੀ ਦੇ, ਹਾਂਜੀ, ਔਰ ਕਾਹਲ ਇੰਨੀ ਕਰ ਗਏ ਕਿ ਜੇ ਥੋੜ੍ਹੀ ਜਿਹੀ ਪੇਸ਼ੈਂਸ ਤੋਂ ਕੰਮ ਲੈਂਦੇ, ਔਰ ਉਹਨਾਂ ਨੇ ਨਰਿੰਦਰ ਮੋਦੀ ਸਾਹਿਬ ਨੂੰ ਸਾਡੇ ਪ੍ਰਾਈਮ ਮਿਨਿਸਟਰ ਨੂੰ ਵੀ ਮਨਾ ਲੈਣਾ ਸੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਨੇੜੇ, ਉਹਨਾਂ ਦੀ ਉਹ ਬਹੁਤ ਰਿਸਪੈਕਟ ਕਰਦੇ ਸੀ ਨਰਿੰਦਰ ਮੋਦੀ ਸਾਹਿਬ। ਮੈਂ ਦੇਖਿਆ ਕਦੋਂ ਪ੍ਰੋਗਰਾਮਾਂ ਦੇ ਵਿੱਚ ਪਹਿਰਾ ਹੱਥ ਤੱਕ ਲਾਇਆ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੇ। ਸੋ ਇਹ ਗੱਲ ਬੜੀ ਕਾਹਲ ਕਰਕੇ ਸੁਖਬੀਰ ਬਾਦਲ ਉਹਨਾਂ ਹਰਸਿਮਰਤ ਕੌਰ ਬਾਦਲ ਇੱਕਦਮ ਉਧਰੋਂ ਰਿਜ਼ਾਈਨ ਦੇ ਤਾ, ਇਹ ਨਹੀਂ ਕਰਨਾ ਚਾਹੀਦਾ। ਹੁਣ ਅਗਲੀ ਗੱਲ, ਬਸਪਾ ਜਿਹੜੀ ਹੈ ਬਹੁਜਨ ਸਮਾਜ ਪਾਰਟੀ ਉਭਰ ਕੇ ਬਾਹਰ ਆ ਗਈ, ਉਹ ਕਿਸ ਤਰ੍ਹਾਂ ਆ ਗਈ ਹੁਣ ਉਹ ਅਲਾਇੰਸ ਉਹਨਾਂ ਨੇ ਬਣਾਉਣਾ ਕਿਹਦੇ ਨਾਲ ਬਣਾਉਣਾ, ਕਿ ਬੀਜੇਪੀ ਜਿਹੜੀ ਹੈ। ਇਹ ਬਿਲਕੁਲ ਰਾਤ ਮੈਨੂੰ ਬੜੀ ਵਧੀਆ ਗੱਲ ਲੱਗੀ ਹੈ ਕਿ ਬੀਜੇਪੀ ਬਸਪਾ ਦੇ ਨਾਲ ਅਲਾਇੰਸ ਬਣਾਊਗੀ ਆਪਣਾ ਵੱਡਾ ਜ਼ਬਰਦਸਤ, ਕਿਉਂਕਿ ਬੀਜੇਪੀ ਦੀ ਜਿਹੜੀ ਸ਼ਹਿਰੀ ਵੋਟ ਹੈ ਬਹੁਤ ਜ਼ਿਆਦਾ ਗ੍ਰਿਪ ਹੈ ਉਹਨਾਂ ਦੀ ਸ਼ਹਿਰੀ ਵੋਟ ਦੇ ਉੱਤੇ, ਔਰ ਜਿਹੜੀ ਬਸਪਾ ਹੈ ਮੈਡਮ ਮਾਇਆਵਤੀ ਦੇ ਥੱਲੇ, ਹਾਥੀ ਦੇ ਥੱਲੇ ਜਿਹੜੀ ਖੜਦੋਂ ਵੱਢੂਗੀ ਪੰਜਾਬ 'ਚ, ਉਹ ਸਰਦਾਰ ਜੀ ਜੇ ਅਲਾਇੰਸ ਬੀਜੇਪੀ ਦੇ ਨਾਲ ਉਹਨਾਂ ਨਾਲ ਬਣ ਜਾਣਾ, ਮੈਨੂੰ ਡਾਊਟ ਹੈ, ਕਿਉਂਕਿ ਬਣ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵੀ ਸਕਦਾ ਬਸਪਾ ਦਾ। ਪਰ ਗੱਲ ਇਹ ਹੈ ਅੱਜ ਤੱਕ ਜੇ ਤਾਂ ਉਹਨਾਂ ਨੂੰ MLA ਦੀ ਟਿਕਟ ਦੇਣ ਵੇਲੇ ਜਾਂ ਉਹਨਾਂ ਨੂੰ ਕੋਈ ਮਨਿਸਟਰੀਆਂ ਦੇਣ ਵੇਲੇ, ਕਈ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਉਹਨਾਂ ਦੇ ਬਹੁਤ ਨੇੜੇ ਰਿਹਾ ਹੋਵੇ, ਉਹਨਾਂ ਨੂੰ ਪੂਰਾ ਰਿਸਪੈਕਟ ਡਿਲੀਵਰ ਹੋਈ ਹੋਵੇ, ਫਿਰ ਤਾਂ ਜ਼ਰੂਰ ਉੱਧਰ ਜਾਣਗੇ ਸੁਖਬੀਰ ਬਾਦਲ ਦੇ ਨਾਲ, ਨਹੀਂ ਤਾਂ ਫਿਰ ਉਹ ਇੱਕ ਨਵੀਂ ਪਾਰਟੀ ਨਾਲ ਜ਼ਰੂਰ ਆਪਣਾ ਅਲਾਇੰਸ ਬਣਾਉਣ ਦੀ ਮੈਨੂੰ ਲੱਗ ਰਿਹਾ ਕਿ ਉਹਨਾਂ ਨੇ ਬੀਜੇਪੀ ਦੇ ਨਾਲ ਪੰਜਾਬ ਦੇ ਵਿੱਚ ਜੇ ਉਹਨਾਂ ਦਾ ਬਸਪਾ ਦਾ ਅਲਾਇੰਸ ਬਣ ਗਿਆ ਤਾਂ ਬਹੁਤ ਵੱਡੀ ਟੱਕਰ ਦੇਣਗੀਆਂ ਦੂਜੀਆਂ ਪਾਰਟੀਆਂ ਨੂੰ। ਇਹਦੇ ਵਿੱਚ ਕੋਈ ਦੇਖੋ ਅਸੀਂ ਕੁਛ ਕੱਢਣਾ ਪਾਉਣਾ ਜੀ, ਪਰ ਮੈਂ ਤਾਂ ਇਹ ਗੱਲ ਕਰਦਾ, ਹੱਥ ਜੋੜ ਕੇ ਬੇਨਤੀ ਕਰਦਾ ਸਾਰਿਆਂ ਨੂੰ ਕਿ ਪੰਜਾਬ ਦੇ ਵਿੱਚ ਉਹ ਬੰਦਾ ਆਵੇ, ਉਹ ਸਾਡਾ ਚੀਫ ਮਿਨਿਸਟਰ ਬਣੇ, ਉਹ ਸਾਡਾ ਜਿਹੜਾ ਪੰਜਾਬ ਨੂੰ ਸਾਂਭ ਲਵੇ, ਲਾਉਂਡ ਆਰਡਰ ਨੂੰ ਬੰਨ ਕੇ ਗੇਰ ਦੇਵੇ ਜ਼ਿਲ੍ਹਿਆਂ ਦੇ DCR। ਮੈਂ ਅੱਗੇ ਵੀ ਗੱਲ ਕਈ ਵਾਰ ਕਹੀ, ਇੱਕ ਪੁਲਿਸ ਡਿਪਾਰਟਮੈਂਟ, ਜੇ ਦੋ ਬਸ ਇਹ ਚੀਜ਼ਾਂ ਚਾਹੀਦੀਆਂ, ਇਹ ਚੀਜ਼ਾਂ ਆ ਜਾਣ ਪੰਜਾਬ 'ਚ ਬਹੁਤ ਵਧੀਆ ਹੋ ਜਾਵੇ। ਸੋ ਅਗਲੀ ਗੱਲ ਮੈਂ ਜਾਣਿਆ ਜਾਂਦਾ ਇਹ ਵੀ ਐਡ ਕਰ ਦੇਵਾਂ ਕਿ ਬੰਦੇ ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਬਸਪਾ ਦੀ, ਬਸਪਾ ਦਾ ਹੁਣ ਲੀਡਰ ਉਹ ਆਵੇ ਜਿਹੜਾ ਬਹੁਤ ਕੁਆਲੀਫਾਈਡ ਹੋਵੇ। ਮੈਂ ਇੱਕ ਜਾਂਦਾ ਹੁੰਦਾ ਹੋਰ ਗੱਲ ਦੱਸਾਂ, ਜਦੋਂ ਬਾਬੂ ਕਾਂਸ਼ੀ ਰਾਮ ਜੀ ਇਸ ਦੁਨੀਆ 'ਚ ਸੀਗੇ ਨਾ, ਉਹਨਾਂ ਨੇ ਬਸਪਾ ਨੂੰ ਬੰਨਤਾ ਸੀ। ਜਸਪਾਲ ਸਾਹਿਬ ਛੱਡੋ ਗੱਲ ਦਲਿਤ ਭਾਈਚਾਰਾ ਵੀ ਜਾਂ ਦਲਿਤ ਪਾਰਟੀ ਹੈ, ਨੋ, ਉਹ ਤਾਂ ਬੜੇ ਅਮੀਰ ਬਣ ਗਏ, ਹੁਣ ਦਲਿਤ ਕਾਹਦੇ ਰਹਿ ਗਏ, ਉਹ ਤਾਂ ਬਹੁਤ ਵੱਡੇ ਵੱਡੇ, ਬਹੁਤ ਪਰਮਾਤਮਾ ਨੇ ਉਹਨਾਂ ਦੀ ਮਿਹਰ ਕੀਤੀ ਹੋਈ ਹੈ। ਗੱਲ ਤਾਂ ਇਹ ਹੈ ਕਿ ਉਦੋਂ ਬਾਬੂ ਕਾਂਸ਼ੀ ਰਾਮ ਜੀ ਨੂੰ ਮਿੰਨਤਾਂ ਕਰਦੇ ਸੀ ਅਮੀਰ ਲੋਕ ਵੀ, ਗਰੀਬ ਦਾ ਭਲਾ ਕਰਦੀ ਸੀ ਵੀ ਸਾਨੂੰ ਟਿਕਟ ਦਿਓ, ਇਲੈਕਸ਼ਨ ਲੜਨੀ ਹੈ ਤੁਹਾਡੀ ਇਨਸਾਨ ਦੇ।
ਸਰ ਜੀ ਆ ਗਿਆ ਜੀ ਪੁਆਇੰਟ, ਤੁਹਾਡਾ ਕਾਲਰ ਇੰਤਜ਼ਾਰ ਕਰ ਰਹੇ ਨੇ। ਕੁਛ
ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਤੁਸੀਂ ਮੈਨੂੰ ਆਉਣ ਦੀ ਅਰ ਕੀਤਾ, ਸਾਰੇ ਭੈਣਾਂ ਭਰਾਵਾਂ ਬਹੁਤ ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ,
ਰੱਖਣਾ। ਇੱਕ ਚੀਜ਼ ਮੈਂ ਬਸ ਕੁਇਕਲੀ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਜਿੱਥੇ ਸੋਨੂ ਸੂਦ ਉਹਨਾਂ ਨੂੰ ਬੜਾ ਐਪਰੀਸ਼ੀਏਟ ਕੀਤਾ ਜਾ ਰਿਹਾ ਹੈ, ਉਹਨਾਂ ਨੇ ਖੁਦ ਵੀ ਰਿਕੁਐਸਟ ਕੀਤੀ ਹੈ। ਕਈ ਲੋਕ ਜਿਹੜੇ ਆ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹਦੇ ਉੱਤੇ ਦੁੱਧ ਵਗੈਰਾ ਪਾ ਰਹੇ ਨੇ, ਉਹ ਬਿਲਕੁਲ ਨਾ ਕੀਤਾ ਜਾਵੇ, ਕਿਉਂਕਿ ਠੀਕ ਆ ਅਸੀਂ ਐਪਰੀਸ਼ੀਏਟ ਕਰਦੇ ਹਾਂ, ਅਸੀਂ ਇਮੋਸ਼ਨਲ ਹੋ ਜਾਂਦੇ ਹਾਂ, ਲੇਕਿਨ ਉਹਦੇ ਵਿੱਚ ਕਿਉਂਕਿ ਜਿਹੜਾ ਦੁੱਧ ਆ ਉਹ ਕਿਸੇ ਗਰੀਬ ਦੇ ਮੂੰਹ 'ਚ ਪੈ ਜਾਏ ਉਹ ਜ਼ਿਆਦਾ ਬੈਟਰ ਹੈ, ਕਿਸੇ ਲੋੜਵੰਦ ਦੇ ਮੂੰਹ 'ਚ ਪੈ ਜਾਏ, ਹੁਣ ਕਈ ਬਹੁਤ ਸਾਰੇ ਉੱਥੇ ਬੱਚੇ ਹੈਗੇ ਨੇ, ਸੋ ਉਹਨਾਂ ਨੂੰ ਦਿੱਤਾ ਜਾਵੇ। ਸੋ ਇਹ ਮੇਰੀ ਰਿਕੁਐਸਟ ਹੈਗੀ ਹੈ। ਦੂਸਰੀ ਚੀਜ਼ ਮੈਂ ਇਹ ਵੀ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਉਹ ਇਸ ਵੀਕਐਂਡ ਉਹਨਾਂ ਨੂੰ ਸੀਬੀਸੀ ਦੇ ਉੱਤੇ ਵੀ ਦੇਖਿਆ, ਸੀਬੀਸੀ ਨੇ ਉਹਨਾਂ ਦਾ ਇੰਟਰਵਿਊ ਕੀਤਾ, ਬੜੀ ਤਾਰੀਫ ਕੀਤੀ, ਸੋ ਬਹੁਤ ਚੰਗਾ ਲੱਗਾ, ਕੋਈ ਵਧੀਆ ਕੰਮ ਜਿਹੜਾ ਸੀ ਉਹਦੇ ਵੱਲ ਫੋਕਸ ਜਿਹੜਾ ਉਹ ਜ਼ਰੂਰ ਰੱਖੀ ਆਪਣਾ। ਨਸੀਬ ਸੰਧੂ ਸਾਹਿਬ ਤੁਸੀਂ ਆਉਂਦੇ ਹੋ, ਨਸੀਬ ਸੰਧੂ ਜੀ ਗੋ ਹੈਡ।
ਸਤਿ ਸ਼੍ਰੀ ਅਕਾਲ ਜੀ ਯੁੱਧਵੀਰ ਜੀ, ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ।
ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਠੀਕ ਹੈ, ਬਹੁਤ ਵਧੀਆ। ਯੁੱਧਵੀਰ ਜੀ, ਮੈਂ ਅੱਗੇ ਇੱਕ ਬੇਨਤੀ ਕੀਤੀ ਸੀ ਵੀ ਇਮੀਗ੍ਰੇਸ਼ਨ ਮਿਨਿਸਟਰ ਤੁਹਾਡੇ ਨਾਲ ਕੋਈ ਗੱਲਬਾਤ ਹੋ ਜਾਵੇ, ਜਦੋਂ ਫੈਮਿਲੀ ਕੇਸਾਂ ਬਾਰੇ ਗੱਲ ਕੀਤੀ, ਉਹ ਤੁਸੀਂ ਕਿਹਾ ਸੀ ਇੱਕ ਵੀਕ ਦੇ ਵਿੱਚ ਦੱਸਾਂਗੇ, ਅਤੇ ਉਹਦੇ ਬਾਰੇ ਜ਼ਰੂਰ ਕੋਈ ਦੱਸਾਂ ਜੇ ਕੋਈ ਗੱਲਬਾਤ ਹੋਈ ਹੈ। ਅਤੇ ਦੂਜੀ ਮੈਂ ਇਹ ਬੇਨਤੀ ਕਰਦਾ ਵੀ ਜਿਵੇਂ ਇੱਥੇ ਹੁਣ ਭੰਗ ਦੀਆਂ ਮਰਵਾਨੇ ਦੀਆਂ ਦੁਕਾਨਾਂ 40 ਦੇ ਲਗਭਗ ਆਪਣੇ ਪਿੰਡ ਦੇ ਵਿੱਚ ਖੁੱਲ੍ਹ ਗਈਆਂ, ਦੋ ਆਪਣੇ ਜਿਹੜੇ ਕੌਂਸਲਰ ਆ ਦੱਸਦੇ ਰੋਤਾ ਕਰਦੇ ਆ, ਬਾਕੀ ਸਾਰੇ ਚੁੱਪ ਹੈ ਆਪਣੇ ਕਿੰਨੇ ਹੈਗੇ ਕੌਂਸਲਰ। ਅਤੇ ਵੋਟਿੰਗ ਵੀ ਹੋਈ ਆ, ਵੋਟਿੰਗ ਵੀ ਇੱਕ ਵੋਟ ਪਿੱਛੇ, ਮਤਲਬ ਇਹਨੂੰ ਦੁਕਾਨਾਂ ਘੱਟ ਕਰਨ ਦੀ ਗੱਲ, ਇੱਕ ਵੋਟ ਪਿੱਛੇ ਆਪਣੇ ਜਿਹੜੇ ਮਤਲਬ ਇੱਕ ਵੋਟ ਪਿੱਛੇ ਜਿਹੜੀ ਆ ਉਹ ਗੱਲ ਰੁਕ ਗਈ ਉੱਥੇ। ਅਤੇ ਇਹਦੇ ਬਾਰੇ ਦੱਸਣਾ ਵੀ ਇਹ ਇੰਨੀਆਂ ਜਿਹੜੀਆਂ ਦੁਕਾਨਾਂ ਜਿਹੜੀਆਂ ਇਹ ਭੰਗਦੀਆਂ ਖੋਲ੍ਹੀ ਜਾ ਰਹੇ ਆ, ਇਹ ਕੋਈ ਚੰਗੀ ਗੱਲ ਹੈ? ਸਾਰਾ ਠੇਕੇ ਇੱਥੇ ਨੌ ਆ ਸ਼ਰਾਬ ਦੇ, ਭੰਗਦੀਆਂ ਦੁਕਾਨਾਂ 40 ਹੋਣ ਲੱਗੀਆਂ। ਇਹ ਯੁੱਧ ਵੀ ਜੀ, ਇਹਦੇ ਬਾਰੇ ਦੱਸਣਾ ਵੀ ਇਹ ਠੀਕ ਹੈ? ਆਪਣੇ ਜਿਹੜੇ ਕੌਂਸਲਰ ਆਪਣੇ ਹੀ ਜ਼ਿਆਦਾ ਜਿਹੜੇ ਚੁਣੇ ਹੋਏ ਪੰਜਾਬ ਦੀ ਜਾਏ, ਕਿਉਂ ਨਹੀਂ ਵਿਰੋਧਤਾ ਕਰ? ਇਹਦੇ ਬਾਰੇ ਜ਼ਰੂਰ ਦੱਸਣਾ ਯੁੱਧ ਵਿੱਚ।
ਬਿਲਕੁਲ ਬਿਲਕੁਲ ਜੀ, ਇਹਦੇ ਬਾਰੇ ਦੇਖੋ ਜਿਹੜੀਆਂ ਇਹ ਭੰਗ ਦੀਆਂ ਦੁਕਾਨਾਂ ਆ, ਮੇਅਰ ਬ੍ਰਾਊਨ ਨੇ ਵੀ ਤਾਜ਼ਾ ਬਿਆਨ ਜਾਰੀ ਕੀਤਾ, ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ ਕੋਸ਼ਿਸ਼ ਕਰਾਂਗੇ ਕਿ ਜੇ ਇਹਦੇ ਵਿੱਚ ਕੋਈ ਕਟੌਤੀ ਹੋ ਸਕਦੀ ਹੈ। ਪਰ ਜਦੋਂ ਲਾਇਸੈਂਸ 40 ਜਾਰੀ ਹੋ ਗਏ ਨੇ ਤੇ ਕਈ ਦੁਕਾਨਾਂ ਖੁੱਲ ਗਈਆਂ, ਮੈਂ ਇਸ ਵੀਕਡ ਇੱਥੇ ਦੇਖ ਕੇ ਆਇਆ, ਟ੍ਰਿਨਿਟੀ ਕਾਮਨ ਮਾਲ ਬੜੀ ਖੂਬਸੂਰਤ ਉਹਨੇ ਵੱਡੀ ਸਾਰੀ ਦੁਕਾਨ ਇੱਥੇ ਖੋਲ੍ਹ ਦਿੱਤੀ ਹੈ, ਉਹ ਸਾਰੀ ਦੁਕਾਨਾਂ ਖੁੱਲ ਰਹੀਆਂ, ਸਾਨੂੰ ਹੋਰ ਇਹਦੇ ਬਾਰੇ ਬਿਲਕੁਲ ਫੋਕਸ ਕਰਨ ਦੀ ਜ਼ਰੂਰਤ ਹੈ। ਕੋਈ ਕੁਛ ਜਿਸ ਤਰ੍ਹਾਂ ਅਸੀਂ ਮੈਡੀਕਲ ਲਾਈਨ ਦੇ ਐਕਸਪਰਟ ਦੀ ਗੱਲ ਕਰ ਹੀ ਰਹੇ ਹਾਂ, ਅਸੀਂ ਬਿਲਕੁਲ ਲੈ ਕੇ ਆਵਾਂਗੇ ਕਿ ਇਹ ਨੁਕਸਾਨਦੇਹ ਆ ਜਾਂ ਇਹਦਾ ਕੋਈ ਫਾਇਦਾ ਆ ਕੀ ਆ, ਜਿਹੜਾ ਮੈਰੂਆਨਾ ਦੀ ਤੁਸੀਂ ਗੱਲ ਕਰ ਰਹੇ ਹੋ। ਦੂਸਰਾ ਅਸੀਂ ਤੁਹਾਨੂੰ ਦੱਸਿਆ ਹੀ ਆ ਕਿ ਅਸੀਂ ਡੈਫੀਨੇਟਲੀ ਡਿਸਕਸ਼ਨ ਕਰਾਂਗੇ ਵੱਖਰੇ ਵੱਖਰੇ ਡਾਕਟਰਸ ਨੂੰ, ਜਿਹੜੇ ਆਯੁਰਵੇਦ ਦੇ ਸਪੈਸ਼ਲਿਸਟ ਨੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਚੈਨਲ ਵਾਈਜ਼ ਤੇ, ਜਿਹੜੇ ਸਾਡੇ ਡਾਕਟਰਸ ਨੇ ਐਲੋਪੈਥੀ ਦੀ ਦਵਾਈਆਂ ਦਿੰਦੇ ਨੇ, ਫੈਮਿਲੀ ਡਾਕਟਰਸ ਨੇ, ਸਪੈਸ਼ਲਿਸਟ ਨੇ, ਉਹ ਵੀ ਹੋਣਗੇ, ਤੇ ਹੋਮਿਓਪੈਥੀ ਦੇ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਬੁਲਾਵਾਂਗੇ ਵੀ ਇਹਦੇ ਬਾਰੇ ਗੱਲ ਕਰੀਏ, ਕਿਉਂਕਿ ਰਾਮਦੇਵ ਨੇ ਜਿਹੜੇ 25 ਸਵਾਲ ਖੜੇ ਕੀਤੇ ਨੇ ਉਹਦੇ ਬਾਰੇ ਜਿਹੜੇ ਏਮਸ ਦੇ ਜਿਹੜੇ ਰੈਜੀਡੈਂਟ ਡਾਕਟਰਸ ਨੇ ਉਹਨਾਂ ਨੇ ਵੀ ਉਹਦਾ ਜਵਾਬ ਦਿੱਤਾ ਹੈ। ਪਹਿਲਾਂ ਯਾਦ ਰਹੇ ਕਿ ਰਾਮਦੇਵ ਉਹਨਾਂ ਨੇ ਸਵਾਲ ਖੜਾ ਕੀਤਾ ਸੀਗਾ ਕਿ ਜੀ ਇਹ ਐਲੋਪੈਥੀ ਦਾ ਫਾਇਦਾ ਕੋਈ ਨਹੀਂ, ਇਹਦਾ ਨੁਕਸਾਨ ਹੈ, ਡਾਕਟਰਸ ਨੇ ਇਤਰਾਜ਼ ਜਤਾਇਆ। ਉਸ ਤੋਂ ਬਾਅਦ ਅਗਲੀ ਤੀਸਰੀ ਡਿਵੈਲਪਮੈਂਟ ਇਹ ਹੋਈ ਕਿ ਹਰਸ਼ ਵਰਧਨ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਰਾਮਦੇਵ ਸਾਹਿਬ ਨੂੰ ਫਟਕਾਰਿਆ ਵੀ ਭਾਈ ਸਾਹਿਬ ਇਸ ਤਰ੍ਹਾਂ ਨਾ ਕਰੋ। ਚੌਥੀ ਡਿਵੈਲਪਮੈਂਟ ਇਹ ਹੋਈ ਕਿ ਰਾਮਦੇਵ ਉਹਨਾਂ ਨੇ ਆਪਣਾ ਬਿਆਨ ਵਾਪਸ ਲੈ ਲਿਆ। ਪੰਜਵੀਂ ਡਿਵੈਲਪਮੈਂਟ ਇਹ ਹੋਈ ਕਿ ਰਾਮਦੇਵ ਉਹਨਾਂ ਨੇ ਦੁਬਾਰਾ ਤੋਂ ਅੱਜ ਉਹਨਾਂ ਨੇ 25 ਸਵਾਲ ਦਾਗ ਦਿੱਤੇ ਵੀ ਤੁਹਾਡੇ ਕੋਲ ਤੇ ਡਾਇਬਟੀਜ਼ ਦਾ ਕੋਈ ਇਲਾਜ ਨਹੀਂ ਹੈ, ਤੁਹਾਡੇ ਕੋਲ ਬਲੱਡ ਪ੍ਰੈਸ਼ਰ ਦਾ ਕੋਈ ਇਲਾਜ ਨਹੀਂ ਹੈ। 25 ਸਵਾਲਾਂ ਦੇ ਜਵਾਬ ਦੇ ਵਿੱਚ 6ਵੀਂ ਡਿਵੈਲਪਮੈਂਟ ਹੋਈ। 6ਵੀਂ ਡਿਵੈਲਪਮੈਂਟ ਇਹ ਹੋਈ ਕਿ ਏਮਸ ਦੇ ਜਿਹੜੇ ਹੁਣ ਉਹ ਹੈਗੇ ਨੇ ਡਾਕਟਰਸ ਨੇ ਉਹਨਾਂ ਨੇ ਰਾਮਦੇਵ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ। ਸੋ ਉਹਨਾਂ ਨੇ ਉਹਨਾਂ ਦੇ ਖਿਲਾਫ਼ ਏਮਸ ਦੇ ਜਿਹੜੇ ਰੈਜੀਡੈਂਟ ਡਾਕਟਰਸ ਨੇ ਉਹਨਾਂ ਨੇ ਕਿਹਾ ਹੈ ਕਿ ਗਲਤ ਗੱਲਾਂ ਇਹ ਕਰ ਰਹੇ ਨੇ, ਗਲਤ ਪ੍ਰਚਾਰ ਕਰ ਰਹੇ ਨੇ ਸਾਡੇ ਖਿਲਾਫ਼। ਸੋ ਹੁਣ ਇਹ ਮਾਮਲਾ ਕਿਸ ਤਰਫ਼ ਜਾ ਰਿਹਾ, ਜਿੱਥੇ ਇਹਦੀ ਰਿਪੋਰਟ ਤੁਹਾਡੇ ਨਾਲ ਅਸੀਂ ਜਾਰੀ ਰੱਖਾਂਗੇ, ਪਰ ਸਾਡੇ ਇੱਥੇ ਕੈਨੇਡਾ ਦੇ ਵਿੱਚ ਡਾਕਟਰਸ ਵੀ ਸਾਡੇ ਕੋਲ ਮੌਜੂਦ ਨੇ, ਹੋਮਿਓਪੈਥ ਵੀ ਹੈਗੇ ਨੇ, ਆਯੁਰਵੇਦ ਦੀ ਵੀ ਗੱਲ ਕਰਨ ਵਾਲੇ ਲੋਕ ਨੇ, ਉਹਨਾਂ ਦੇ ਵਿਚਾਰ ਵੀ ਲਵਾਂਗੇ ਕਿ ਮਾਮਲਾ ਕੀ ਹੈ। ਲੇਕਿਨ ਇਸ ਤੋਂ ਪਹਿਲਾਂ ਕਿ ਅੱਗੇ ਵਧੀਏ, ਅਸੀਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਮਿਸਟਰ ਚੱਡਾ ਦੁਆਰਾ ਜਿਹੜਾ ਉਹ ਸਪੋਂਸਰ ਕੀਤਾ ਜਾ ਰਿਹਾ ਹੈਗਾ। ਜਦੋਂ ਅਸੀਂ ਗੱਲ ਕਰਦੇ ਮਿਸਟਰ ਚੱਡਾ ਦੀ ਤੇ ਤੁਹਾਨੂੰ ਜ਼ਰੂਰ ਯਾਦ ਦਿਲਾਉਣਾ ਚਾਹਾਂਗੇ ਕਿ ਮਿਸਟਰ ਚੱਡਾ ਜਿਹੜੇ ਕਿ fetchmypolicy.com ਦੇ ਫਾਊਂਡਰ ਨੇ, ਮਿਲੀਅਨ ਡਾਲਰ ਕਲੱਬ ਦੇ ਮੈਂਬਰ ਨੇ, ਜਦੋਂ ਇੰਸ਼ੋਰੈਂਸ ਦੀ ਗੱਲ ਆਵੇ, ਚਾਹੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਲੈਣੀ ਹੈ, ਜਿਸ ਤਰ੍ਹਾਂ ਕਿ ਤੁਸੀਂ RRSP ਕਰਨਾ ਚਾਹੁੰਦੇ ਹੋ, RASP ਕਰਨਾ ਚਾਹੁੰਦੇ ਹੋ, ਕ੍ਰਿਟੀਕਲ ਇੰਸ਼ੋਰੈਂਸ ਲੈਣੀ ਹੈਗੀ ਹੈ, ਲਾਈਫ ਇੰਸ਼ੋਰੈਂਸ ਲੈਣੀ ਹੈਗੀ ਹੈ, ਮਿਸਟਰ ਚੱਡਾ ਇਜ਼ ਯੋਰ ਆਨਸਰ। ਵੈਲਥ ਕ੍ਰੀਏਸ਼ਨ ਦੇ ਬਾਰੇ ਤੁਸੀਂ ਸੋਚ ਰਹੇ ਹੋ, ਰਿਟਾਇਰਮੈਂਟ ਦੇ ਬਾਰੇ ਤੁਸੀਂ ਸੋਚ ਰਹੇ ਹੈਗੇ ਹੋ, ਬਹੁਤ ਸਾਰੇ ਲੋਕ ਅਸੀਂ ਕਈ ਵਾਰ ਪਲਾਨ ਨਹੀਂ ਕਰ ਪਾਉਂਦੇ ਹੈਗੇ ਹਾਂ ਕਿ ਕਿਸ ਤਰ੍ਹਾਂ ਅਸੀਂ ਕਿਹੜੀ ਚੀਜ਼ ਕਰਨੀ ਹੈ। ਔਰ ਅੱਜ ਥੋੜ੍ਹੀ ਜਿਹੀ ਅਸੀਂ ਗੱਲ ਕਰਾਂਗੇ ਪਰਸਨਲ ਫਾਈਨੈਂਸ਼ੀਅਲ ਵੈਲਥ, ਹਰ ਕੋਈ ਚਾਹੁੰਦਾ ਹੈ ਕਿ ਅਸੀਂ ਕ੍ਰੀਏਟ ਕਰ ਲਈਏ ਵੈਲਥ। ਮਿਸਟਰ ਚੱਡਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਥੈਂਕ ਯੂ ਵੈਰੀ ਮਚ ਯੁੱਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ ਔਰ ਅਦਾਬ।
ਮਿਸਟਰ ਚੱਡਾ, ਅੱਜ ਬੜਾ ਸਿੰਪਲ ਜਿਹਾ ਕੁਐਸਚਨ ਹੈ ਤੁਹਾਡੇ ਲਈ ਕਿ ਹਰ ਕੋਈ ਜਾਣਦਾ ਹੈ ਵੀ ਅਸੀਂ ਆਪਣੀ ਵੈਲਥ ਜਿਹੜੀ ਹੈ ਕ੍ਰੀਏਟ ਕਰ ਲਈਏ। ਤੁਸੀਂ ਰਿਟਾਇਰਮੈਂਟ ਪਲੈਨਿੰਗ ਦੀ ਗੱਲ ਕਰਦੇ ਹੋ, ਵੈਲਥ ਕ੍ਰੀਏਸ਼ਨ ਦੀ ਤੁਸੀਂ ਗੱਲ ਕਰਦੇ ਹੋ, ਬੜੇ ਵਧੀਆ ਸੁਝਾਅ ਦਿੰਦੇ ਹੋ। ਮੇਰੀ ਰਿਕੁਐਸਟ ਆ ਸਾਰੇ ਲਿਸਨਰਸ ਨੂੰ, ਇਸ ਤੋਂ ਪਹਿਲਾਂ ਕਿ ਮੈਂ ਮਿਸਟਰ ਚੱਡਾ ਦੇ ਨਾਲ ਗੱਲਬਾਤ ਸ਼ੁਰੂ ਕਰਾਂ, 10 ਤੋਂ 15 ਮਿੰਟ ਇਹਨਾਂ ਨੇ ਲੈਣੇ ਆ। ਇਹ 10-12 ਮਿੰਟ ਦੇ ਵਿੱਚ ਐਸੀਆਂ ਵਧੀਆ ਗੱਲਾਂ ਕਰਕੇ ਜਾਂਦੇ ਨੇ, ਸੁਣ ਲੈਣਾ ਜੇ ਤੁਹਾਨੂੰ ਚੀਜ਼ 'ਚ
ਜੀ ਯੁਧਵੀਰ ਜੀ, ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਰ ਪਰਸਨ ਚਾਹੁੰਦਾ ਹੈ ਕਿ ਉਹਦੀ ਜਿਹੜੀ ਪਰਸਨਲ ਵੈਲਥ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਕ੍ਰੀਏਟ ਹੋਏ. ਐਵਰੀਬਡੀ ਵਾਂਟਸ ਟੂ ਐਕਚੁਅਲੀ ਬਿਕਮ ਵਾਂਟ ਟੂ ਬਿਕਮ ਰਿਚ. ਹੁਣ ਸਭ ਤੋਂ ਪਹਿਲੇ ਪਤਾ ਵੀ ਹੋਣਾ ਚਾਹੀਦਾ ਕਿ ਜੇ ਅਸੀਂ ਵੈਲਥ ਕ੍ਰੀਏਟ ਕਰਨੀ ਹੈ, ਰਿਚਨੈਸ ਕ੍ਰੀਏਟ ਕਰਨੀ ਹੈ, ਇਹਦੇ ਵਾਸਤੇ ਚਾਹੀਦਾ ਕੀ ਹੈ. ਤੇ ਇਹ ਦੇਖੋ ਕੰਬੀਨੇਸ਼ਨ ਆਫ ਮੈਨੀ ਥਿੰਗਸ ਹੈ. ਸਭ ਤੋਂ ਪਹਿਲੇ ਤਾਂ ਕਮਿਟਮੈਂਟ ਚਾਹੀਦੀ ਹੈ. ਸਟੈਪ ਨੰਬਰ 1 ਕਿ ਇੱਕ ਪਰਸਨ ਦੀ ਪਰਸਨਲ ਕਮਿਟਮੈਂਟ ਹੁੰਦੀ ਹੈ ਕਿ ਮੈਂ ਅਚੀਵਮੈਂਟ ਕਰਨੀ ਹੀ ਕਰਨੀ. ਔਰ ਜਿੰਨੇ ਸਾਡੇ ਲਿਸਨਰ ਚਾਹੁੰਦਾ ਚੋਂ ਕਾਫੀ ਸਾਰੇ ਲੋਕ ਵੈਲਥ ਕ੍ਰੀਏਟ ਕਰ ਚੁੱਕੇ ਨੇ ਔਰ ਰਿਚਨੈਸ ਕ੍ਰੀਏਟ ਕਰ ਚੁੱਕੇ ਨੇ ਆਪਣੇ ਵਾਸਤੇ, ਆਪਣੀ ਫੈਮਿਲੀ ਵਾਸਤੇ. ਐਂਡ ਦੇ ਅੰਡਰਸਟੈਂਡ, ਦੋਜ਼ ਆਰ ਦ ਓਨਲੀ ਪੀਪਲ ਹੂ ਅੰਡਰਸਟੈਂਡ ਵਟ ਆਈ ਐਮ ਟੈਲਿੰਗ ਇਜ਼ ਦੀ ਐਬਸੋਲੂਟ ਟਰੂਥ. ਸੋ ਨੰਬਰ 1, ਸਭ ਤੋਂ ਪਹਿਲੇ ਚਾਹੀਦੀ ਹੁੰਦੀ ਸਾਨੂੰ ਕਮਿਟਮੈਂਟ, ਕਿਉਂਕਿ ਕਮਿਟਮੈਂਟ ਤੋਂ ਬਿਨਾਂ ਤਾਂ ਕੋਈ ਗੱਲ ਬਣਦੀ ਹੀ ਨਹੀਂ. ਡਜ਼ਨਟ ਮੈਟਰ ਉਹ ਮਨੀ ਦੀ ਗੱਲ ਹੋਏ ਜਾਂ ਕੋਈ ਹੋਰ ਵੀ ਗੱਲ ਹੋਏ. ਅੱਛਾ, ਤੇ ਕੰਬੀਨੇਸ਼ਨ ਹੋ ਗਿਆ ਕਮਿਟਮੈਂਟ ਦਾ, ਫਿਰ ਚਾਹੀਦਾ ਬੰਦੇ 'ਚ ਕਰੇਜ, ਫਿਰ ਚਾਹੀਦਾ ਬੰਦੇ ਨੂੰ ਨੌਲੇਜ, ਫਿਰ ਚਾਹੀਦੇ ਆ ਸਾਨੂੰ ਐਫਰਟਸ, ਫਿਰ ਚਾਹੀਦੇ ਆ ਸਾਨੂੰ ਸਕਿੱਲਫੁਲ ਡਿਸੀਜਨ ਮੇਕਿੰਗ ਦੀ ਸਕਿੱਲ ਹੋਣੀ ਚਾਹੀਦੀ ਹੈ ਕਿ ਵੀ ਡਿਸੀਜਨ ਕਿੱਦਾਂ ਲੈਣੇ ਆ. ਐਂਡ ਦੈਨ ਲਿਟਲ ਬਿਟ ਆਫ ਪਰਸਿਸਟੈਂਸ ਕਿ ਡਜ਼ਨਟ ਮੈਟਰ ਤੁਹਾਡਾ ਕੰਮ ਹੋ ਰਿਹਾ ਨਹੀਂ ਹੋ ਰਿਹਾ, ਡਿਲੇ ਹੋ ਰਿਹਾ, ਲੇਕਿਨ ਆ ਬੰਦਾ ਛੱਡਦਾ ਨਹੀਂ ਉਸ ਕੰਮ ਨੂੰ. ਮੈਂ ਕੁਇਕਲੀ ਰਿਪੀਟ ਕਰ ਦੇਣਾ, ਕਮਿਟਮੈਂਟ ਚਾਹੀਦੀ ਹੈ, ਕਰੇਜ ਚਾਹੀਦਾ ਬੰਦੇ 'ਚ, ਨੌਲੇਜ ਹੋਣੀ ਚਾਹੀਦੀ ਹੈ, ਐਫਰਟ ਪਾਉਣ ਲਈ ਰੈਡੀ ਹੋਣਾ ਚਾਹੀਦਾ ਬੰਦਾ, ਔਰ ਉਹਦੀ ਡਿਸੀਜਨ ਮੇਕਿੰਗ ਦੀ ਜਿਹੜੀ ਸਕਿੱਲ ਹੈ ਉਹ ਗੁੱਡ ਹੋਣੀ ਚਾਹੀਦੀ ਹੈ. ਔਰ ਬੰਦਾ ਬੰਦੇ 'ਚ ਪਰਸਿਸਟੈਂਸ, ਜਿਹਨੂੰ ਅਸੀਂ ਕਹਿੰਦੇ ਬੰਦਾ ਢੀਠ ਹੈਗਾ, ਡਜ਼ਨਟ ਮੈਟਰ ਰਿਜ਼ਲਟ ਉਹਨੂੰ ਨਹੀਂ ਮਿਲ ਰਿਹਾ, ਡਿਲੇ ਹੋ ਰਿਹਾ, ਬੜੀਆਂ ਪ੍ਰੋਬਲਮਸ ਆ ਰਹੀਆਂ, ਲੇਕਿਨ ਬੰਦਾ ਉਸ ਚੀਜ਼ ਨੂੰ ਨਹੀਂ ਛੱਡਦਾ. ਜਦੋਂ ਸਾਰੀਆਂ ਕੰਬੀਨੇਸ਼ਨ ਆਲ ਅਲਾਈਨਡ ਇੱਕ ਲਾਈਨ ਤੇ ਆ ਜਾਂਦੀਆਂ ਹੈਗੀਆਂ ਨੇ, ਉਦੋਂ ਪਰਸਨ ਲਾਈਫ 'ਚ ਕੁਛ ਵੀ ਅਚੀਵ ਕਰ ਜਾਂਦਾ, ਭਾਵੇਂ ਉਹ ਪਰਸਨਲ ਵੈਲਥੀ ਕਿਉਂ ਨਾ ਹੋਏ. ਹੁਣ ਓਵਰਨਾਈਟ ਤਾਂ ਕਦੀ ਕੋਈ ਹੋ ਨਹੀਂ, ਕਰ ਨਹੀਂ ਸਕਦਾ, ਓਵਰਨਾਈਟ ਵੈਲਥੀ ਤਾਂ ਨਹੀਂ ਹੋ ਸਕਦੇ, ਅੰਦਰ ਕੋਈ ਲੋਟਰੀ ਨਿਕਲੀ ਹੋਏ ਬੰਦੇ ਦੀ ਜਾਂ ਬੰਦੇ ਨੂੰ ਇਨਹੈਰੀਟੈਂਸ ਮਿਲੀ ਹੋਏ. ਲੇਕਿਨ ਕੁਛ ਪ੍ਰੂਵਨ ਵੇਜ ਨੇ ਫਾਈਨੈਂਸ ਨੂੰ ਲੈ ਕੇ, ਕੁਛ ਪ੍ਰੂਵਨ ਵੇਜ ਨੇ ਜਿਹਦੇ ਨਾਲ ਅਕੋਰਡਿੰਗਲੀ ਬੰਦਾ ਇਹ ਚੀਜ਼ਾਂ ਨੂੰ ਕਰ ਸਕਦਾ. ਤਾਂ ਉਹ 'ਚ ਸਭ ਤੋਂ ਪਹਿਲੇ ਧਿਆਨ ਦੇਣਾ ਹੁੰਦਾ ਆਪਣੀ ਇਨਕਮ ਨੂੰ, ਹੈ ਨਾ. ਇਨਕਮ ਆਪਣੀ ਇੰਪਰੂਵ ਕਰਨਾ ਬੜੀ ਇੰਪੋਰਟੈਂਟ ਹੈ, ਕਿਉਂਕਿ ਉਹ ਬਲੱਡ ਲਾਈਨ ਹੈ ਤੁਹਾਡੇ ਫਾਈਨੈਂਸ ਦੀ. ਤੁਹਾਨੂੰ ਫਾਈਂਡ ਆਊਟ ਕਰੋ ਕਿ ਮੈਂ ਆਪਣੀ ਇਨਕਮ ਨੂੰ ਕਿੱਦਾਂ ਵਧਾ ਸਕਦਾ, ਕਿੱਦਾਂ ਕਰੋਗੇ. ਮੈਂ ਜਦੋਂ ਕਾਫੀ ਸਾਲਾਂ ਪਹਿਲੇ ਗੱਲ ਕਰਦਾ ਸੀਗਾ, ਮੇਰੇ ਫੋਨ ਬੁੱਕ ਤੇ ਮੈਂ ਦੇਖਿਆ 200-300-400-500 ਬੰਦਾ. ਮੈਂ ਸਾਰਿਆਂ ਦਾ ਨਾਮ, ਇਹਨਾਂ ਦੇ ਕਿਹੜੇ ਕਿਹੜੇ ਪ੍ਰੋਫੈਸ਼ਨ, ਮੈਂ ਲਿਖ ਕੇ ਪੂਰੇ ਟੇਬਲ ਤੇ ਵਿਛਾਤੇ ਸੀਗੇ, ਹੈ ਨਾ. ਮੈਂ ਗੱਲ ਕਰ ਰਿਹਾ 15-20 ਸਾਲ ਪਹਿਲੇ ਦੀ. ਹੁਣ ਮੈਂ ਦੇਖਿਆ ਇਹ ਬੰਦਾ ਕਿਹੜਾ ਕੰਮ ਕਰਦਾ, ਇਸ ਬੰਦੇ ਦੀ ਇਨਕਮ ਕੀ ਹੈ, ਇਸ ਬੰਦੇ ਦਾ ਫਾਈਨੈਂਸ਼ੀਅਲ ਸਟੇਟਸ ਕੀ ਹੈ, ਇਹ ਕਿਆ ਬੰਦਾ ਰਿਚ ਹੈ, ਪੂਅਰ ਹੈ, ਕੌਣ ਕਿਹੜਾ ਬਿਜ਼ਨਸ 'ਚ, ਮੈਂ ਕਿਸ ਬੰਦੇ ਨੂੰ ਕਿਹਦੇ ਨਾਲ ਕਨੈਕਟ ਕਰ ਸਕਦਾ. ਸੋ ਤੁਸੀਂ ਕੀ ਕਰਨਾ, ਤੁਸੀਂ ਦੇਖਣਾ ਕਿ ਤੁਹਾਡੇ ਸਰਕਲ 'ਚ, ਦੁਨੀਆ 'ਚ ਕਿੰਨੇ ਲੋਕ ਨੇ. ਆਪਾਂ ਕਹਿੰਦੇ 7 ਬਿਲੀਅਨ ਤੋਂ ਜ਼ਿਆਦਾ ਨਹੀਂ, ਤੁਹਾਡੇ ਫੋਨ ਬੁੱਕ 'ਤੇ ਜੇ 500 ਬੰਦਿਆਂ ਦਾ ਨੰਬਰ ਹੈ, 200 ਲੋਕਾਂ ਦਾ ਨੰਬਰ ਹੈ, ਤੁਹਾਡੀ ਦੁਨੀਆ ਸਿਰਫ ਉਹੀ 200 ਲੋਕ ਨੇ. ਅੱਜ ਤੱਕ ਤੁਸੀਂ ਜਿਹੜੀ ਵੀ ਨੌਲੇਜ ਲੈਤੀ ਹੈ ਜਾਂ ਦਿੱਤੀ ਹੈ, ਐਡਵਾਈਸ ਲੈਤੀ ਹੈ ਜਾਂ ਦਿੱਤੀ ਹੈ, ਕੋਈ ਵੀ ਚੀਜ਼ ਸ਼ੇਅਰ ਕੀਤੀ ਹੈ, ਉਹ ਸਿਰਫ ਇਹੀ ਤੁਹਾਡੇ ਫੋਨ ਬੁੱਕ 'ਤੇ ਜਿਹੜੇ ਲੋਕ ਨੇ ਵਿਦਇਨ ਦੈਟ ਸਰਕਲ ਹੀ ਕੀਤੀ ਹੈ. ਤੇ ਤੁਹਾਡੀ ਸਭ ਤੋਂ ਪਹਿਲੇ ਸਕਸੈਸ ਚਾਂਸਿਸ ਆਰ ਵੈਰੀ ਹਾਈ ਕਿ ਉਸੇ ਸਰਕਲ 'ਚੋਂ ਕਿਤੇ ਨਾ ਕਿਤੇ ਕਨੈਕਟ ਹੋਣੀ ਹੈ. ਸੋ ਯੂ ਹੈਵ ਟੂ ਕਨੈਕਟ ਦ ਡੋਟ ਐਂਡ ਯੂ ਹੈਵ ਟੂ ਲਰਨ ਫਰੋਮ ਦੈਮ. ਜਦੋਂ ਤੁਹਾਨੂੰ ਸਰਕਲ 'ਚ ਕੁਛ ਲੋਕ ਸਕਸੈਸਫੁਲ ਮਿਲਣਗੇ, ਗੋ ਟੂ ਦੈਮ ਐਂਡ ਟੈਲ ਦੈਮ. ਇਹ ਨਹੀਂ ਕਿ ਮੈਨੂੰ ਇਹ ਚੀਜ਼ ਦੇ ਦਿਓ ਜਾਂ ਮੈਂ ਦੱਸੋ ਕਿੱਦਾਂ ਕਰਨਾ. ਗੋ ਟੂ ਦੈਮ ਐਂਡ ਟੈਲ ਦੈਮ ਵਟ ਕੈਨ ਆਈ ਡੂ ਫੋਰ ਯੂ. ਉਹਨਾਂ ਕੋਲੋਂ ਲੈਣਾ ਨਹੀਂ ਹੈ, ਤੁਸੀਂ ਸਿੱਖਣਾ ਵੀ ਨਹੀਂ ਹੈ. ਪਹਿਲੇ ਕੁਛ ਆਫਰ ਤਾਂ ਕਰੋ ਦੂਸਰੇ ਬੰਦੇ ਨੂੰ. ਸੋ ਆਸਕ ਦੈਮ ਵਟ ਕੈਨ ਆਈ ਡੂ ਫੋਰ ਯੂ. ਜਿਸ ਵੀ ਇੰਡਸਟਰੀ 'ਚ, ਜਿਸ ਵੀ ਪ੍ਰੋਫੈਸ਼ਨ ਦਾ, ਜੋ ਵੀ ਚੀਜ਼ ਹੈ, ਐਂਡ ਦ ਪਰਸਨ, ਉਹ ਤਾਂ ਡਿਪੈਂਡ ਕਰਦਾ ਤੁਸੀਂ ਕਿੱਦਾਂ ਕੁਐਸਚਨ ਪੁੱਛਦੇ. ਮੇ ਬੀ ਦ ਪਰਸਨ ਓਪਨ ਅਪ ਐਂਡ ਇਫ ਯੂ ਆਰ ਏਬਲ ਟੂ ਡੂ, ਉਹ ਚੀਜ਼ ਕਰਦੇ ਹੋ ਜੋ ਪਰਸਨ ਚਾਹੁੰਦਾ ਕਿ ਤੁਸੀਂ ਉਹਦੇ ਵਾਸਤੇ ਕਰੋ, ਇਨ ਐਕਸਚੇਂਜ ਦਿਸ ਪਰਸਨ ਵਿਲ ਟੀਚ ਯੂ ਹਾਊ ਟੂ ਇੰਪਰੂਵ ਯੂਰ ਇਨਕਮ. ਆਸ ਟਾਈਮ ਉਦੋਂ ਤੁਸੀਂ ਪੁੱਛ ਸਕਦੇ ਹੋ, ਦੇਣ ਦੇ ਬਾਅਦ 'ਚੋਂ ਤੁਸੀਂ ਪੁੱਛ ਸਕਦੇ ਹੋ ਕਿ ਆਈ ਵਾਂਟ ਟੂ ਲਰਨ ਹਾਊ ਡਿਡ ਯੂ ਬਿਕਮ ਰਿਚ, ਤੁਹਾਡੀ ਇਨਕਮ ਕਿੱਦਾਂ ਹਾਈ ਹੁੰਦੀ ਹੈ, ਕੈਨ ਯੂ ਸ਼ੋ ਮੀ ਸਮਥਿੰਗ. ਦੂਸਰੀ ਚੀਜ਼ ਇਨਕਮ ਤੋਂ ਇੰਪਰੂਵ ਕਰ ਲਈ, ਫਿਰ ਯੂ ਹੈਵ ਟੂ ਮੇਕ ਸ਼ੋਰ ਕਿ ਯੂ ਸਪੈਂਡ ਲੈਸ ਦੈਨ ਯੂ ਮੇਕ. ਬੜੀ ਸਿੰਪਲ ਜੀ ਗੱਲ ਹੈ, ਹੈ ਨਾ, ਬਟ ਦਿਸ ਇਜ਼ ਅ ਸੀਕਰੇਟ ਹੈ. ਈਵਨ ਇੰਨੀ ਸਿੰਪਲ ਗੱਲ ਹੈ ਕਿ ਜਿੰਨਾ ਕਮਾਉਂਦੇ ਹੋ ਉਸ ਤੋਂ ਘੱਟ ਖਰਚਣਾ. ਅੱਛਾ, ਹਰ ਬੰਦੇ ਨੂੰ ਪਤਾ ਹੈ ਪੈਸਾ ਕਮਾਉਣਾ ਤੇ ਮੈਂ ਘੱਟ ਖਰਚਣਾ, ਜਿੰਨਾ ਮੈਂ ਕਮਾਉਣਾ ਉਸ ਤੋਂ ਘੱਟ ਖਰਚਾ. ਇਹ ਐਗਜੈਕਟਲੀ ਉਹੀ ਚੀਜ਼ ਹੈ, ਇਹ ਉਨਾ ਹੀ ਐਫਰਟ ਜਾਂ ਉਨੀ ਸਕਿੱਲ ਲੱਗਦੀ ਹੈ ਇਸ ਚੀਜ਼ ਨੂੰ, ਜਿੰਨੀ ਸਕਿੱਲ ਇੱਕ ਬਿਜ਼ਨਸ ਨੂੰ ਚਲਾਉਣ ਲਈ ਲੱਗਦੀ ਹੈ. ਜਿਹੜਾ ਬੰਦਾ ਪਰਸਨਲ ਫਾਈਨੈਂਸ ਤੇ ਸਕਸੈਸਫੁਲ ਨਹੀਂ ਹੋ ਪਾ ਰਿਹਾ, ਉਹ ਐਜ਼ ਅ ਬਿਜ਼ਨਸਮੈਨ ਕਦੀ ਸਕਸੈਸਫੁਲ ਨਹੀਂ ਹੋ ਸਕਦਾ, ਕਿਉਂਕਿ ਇਸ ਦਾ ਸੇਮ ਲੈਵਲ ਆਫ ਸਕਿੱਲ ਸੈਟ ਰਿਕੁਆਇਰਡ ਹੁੰਦੀ ਹੈ. ਭਾਵੇਂ ਤੁਸੀਂ ਪਰਸਨਲ ਵੈਲਥ ਨੂੰ ਕ੍ਰੀਏਟ ਕਰਨਾ ਜਾਂ ਬਿਜ਼ਨਸ ਸਕਸੈਸ ਨੂੰ ਕ੍ਰੀਏਟ ਕਰਨਾ, ਕਿਉਂਕਿ ਬਿਜ਼ਨਸ 'ਚ ਵੀ ਇਹ ਹੁੰਦਾ ਕਿ ਇੰਨੀ ਮੇਰੀ ਇਨਕਮ ਆਈ ਹੈ, ਇੰਨੇ ਮੈਂ ਖਰਚੇ ਕੀਤੇ ਤਾਂ ਮੇਰੇ ਕੋਲ ਕੁਛ ਪ੍ਰੋਫਿਟ ਹੈਗਾ. ਸੋ ਦ ਕੁਐਸਚਨ ਯੂ ਵਾਂਟ ਟੂ ਆਸਕ ਯੂਰਸੈਲਫ, ਕਿਆ ਮੇਰੀ ਲਾਈਫ ਪ੍ਰੋਫਿਟੇਬਲ ਹੈ? ਔਰ ਜੇ ਨਹੀਂ ਹੈ, ਦੈਨ ਯੂ ਨੀਡ ਟੂ ਗੈਟ ਸਟਾਰਟਡ. ਭਾਵੇਂ ਉਹਦੇ ਲਈ ਬਜਟਿੰਗ ਕਰਨੀ ਪਏ, ਇਨਕਮ ਇੰਪਰੂਵ ਕਰਨੀ, ਵਟ ਐਵਰ ਇਟ ਟੇਕ. whatever it takes, not what you love. Hun whatever it takes ho sakda oh cheezan tonu pasand na hon life, you hate doing certain things. And if you want to create a wealth for yourself, ohde layi janiyan cheezan karniyan pehngiyan tonu pasand nahi hai because you hate it. But you have to do what you hate, otherwise you will never become bigger than who you are already. Jin jis level te view, if you want to expand yourself, apne aap nu expand karna, apni mental ability nu, apni strength nu, apne business nu, apne profession nu, apne wealth nu, you have to start doing things that you hate. Oh, jadon hate cheezan nu karoge tusi, then you become so good at what you hate that it becomes a part of your love. And that's how you expand your area. So make sure ki you spend less, is as easy as running any other business. Teesri cheez, save on purpose. Tadi saving da purpose hona chahida, ae nahi ki paise save karne hain bank ikatthe karte. Lekin zyadatar har banda jada kehnda ki yaar ajj mere liye saving karna mushkil hai, main future ch dekh lavanga. Eh gall assi is mahinyan to saalan to decades to kahi ja rahe hain. ਹਨਾ ਔਰ ਤੁਸੀਂ ਦੇਖੋ ਕੋਈ ਬੰਦਾ ਯੰਗ ਏਜ ਤੇ ਹੈਗਾ ਨਾ 20-22-25-30 ਸਾਲ ਦਾ ਸ਼ਾਇਦ ਜੋ ਕਿ ਜ਼ਿਆਦਾ ਯੰਗ ਵੀ ਨਹੀਂ ਹੈ ਵੈਸੇ ਤਾਂ ਉਹ ਬੰਦਾ ਕਹਿੰਦਾ ਕਿ ਯਾਰ ਮੇਰੀ ਤਾਂ ਹਲੇ ਲਾਈਫ ਸ਼ੁਰੂ ਹੋਈ ਹੈ ਹਲੇ ਤਾਂ ਜੋਬ ਸ਼ੁਰੂ ਹੋਈ ਹੈ ਮੇਰੇ ਲਈ ਸੇਵਿੰਗ ਕਰਨਾ ਬੜਾ ਮੁਸ਼ਕਿਲ ਹੈ ਮੈਂ ਕੁਛ ਕਰ ਨਹੀਂ ਸਕਦਾ ਹਲੇ ਆਪਣੀ ਸੇਵਿੰਗ ਇਨਵੈਸਟਮੈਂਟ ਲਈ ਪ੍ਰੋਬਲਮ ਕੀ ਹੈ ਕਿ ਲੋਕੀ ਜਿਹੜੇ 30 ਸਾਲ ਦੀ ਉਮਰ ਚ 40 ਸਾਲ ਦੀ ਉਮਰ ਚ 50 ਸਾਲ ਦੀ ਉਮਰ ਚ 60 ਸਾਲ ਦੀ ਉਮਰ ਚ ਦੇ ਆਰ ਸਟਿਲ ਸਟਰਗਲਿੰਗ ਵਿਦ ਦ ਸੇਮ ਪ੍ਰੋਬਲਮ ਕਿ ਨਹੀਂ ਯਾਰ ਹਲੇ ਸੇਵਿੰਗ ਨਹੀਂ ਹੋ ਰਹੀ ਹਨਾ ਉਹ ਤੁਸੀਂ ਨੋਟਿਸ ਕਰੋ ਤੁਸੀਂ ਉਹ ਲੈਂਗੁਏਜ ਬੋਲ ਰਹੇ ਹੋ ਜੋ ਤੁਹਾਨੂੰ 18-20 ਸਾਲ ਦੀ ਉਮਰ ਚ ਬੋਲਣੀ ਚਾਹੀਦੀ ਸੀ ਉਹ ਸੇਮ ਲੈਂਗੁਏਜ ਤੁਸੀਂ 30-35-40-45 ਸਾਲ ਤੋਂ ਬੋਲ ਰਹੇ ਹੋ ਦਰ ਇਜ਼ ਸਮ ਮੇਜਰ ਪ੍ਰੋਬਲਮ ਯੂ ਗੋਟ ਟੂ ਫਿਕਸ ਦਿਸ ਪ੍ਰੋਬਲਮ ਔਰ ਉਹਦੇ ਪਿੱਛੇ ਰੀਜ਼ਨ ਆਈ ਹੈ ਲੋਕੀ ਸੇਵ ਇਸ ਲਈ ਨਹੀਂ ਕਰਦੇ ਉਹ ਪਰਪਸ ਨਹੀਂ ਪਤਾ ਹਰ ਟਾਈਮ ਤੇ ਮੋਰਗੇਜ ਕਿੱਦਾਂ ਪੇ ਕਰ ਦਿੰਦੇ ਕਿਉਂਕਿ ਪਰਪਸ ਪਤਾ ਹਰ ਮਹੀਨੇ ਮੋਰਗੇਜ ਪੇ ਕਰਨੀ ਹੈ ਗੱਡੀ ਦੀ ਪੇਮੈਂਟ ਟਾਈਮ ਤੇ ਕਿਉਂ ਜਾਂਦੀ ਹੈ ਬਿਕੋਜ਼ ਵੀ ਨੋ ਦਾ ਪਰਪਸ ਸੇਮ ਵੇ ਯੂ ਹੈਵ ਟੂ ਨੋ ਦਾ ਪਰਪਸ ਆਫ ਯੋਰ ਸੇਵਿੰਗ ਕਿ ਕੱਲ ਨੂੰ ਕੀ ਅਚੀਵ ਕਰਨਾ ਹੈ ਤੇ ਉਹ ਤਦੀ ਪੋਸੀਬਲ ਹੈ ਵੈਨ ਯੂ ਲਿਵ ਅਫੋਰਡੇਬਲੀ ਮਤਲਬ ਤੁਹਾਡੀ ਜਿਹੜੀ ਲਿਵਿੰਗ ਹੈ ਜਿੰਨੇ ਵੀ ਮਿਲੀਨੀਅਰਸ ਹੁੰਦੇ ਹੈਗੇ ਨੇ ਇਸ ਦੁਨੀਆ 'ਚ ਦੇ ਆਲ ਲਿਵਡ ਵੈਰੀ ਫਰੂਗਲ ਲਾਈਫ ਸਪੈਸ਼ਲੀ ਇਨ ਦਾ ਬਿਗਨਿੰਗ ਆਫ ਦ ਈਅਰ ਵੈਰੀ ਫਰੂਗਲ ਹਨਾ ਤੇ ਉਹ ਇੰਪੋਰਟੈਂਟ ਵੀ ਆ ਭਾਵਾਂ ਤੁਸੀਂ ਕਾਰ ਖਰੀਦ ਰਹੇ ਹੋ ਭਾਵਾਂ ਗੱਡੀ ਖਰੀਦ ਰਹੇ ਹੋ ਲੇਕਿਨ ਜਦੋਂ ਵੀ ਕੋਈ ਚੀਜ਼ ਤੁਸੀਂ ਖਰੀਦ ਦਿਓ ਜੇ ਤੁਹਾਨੂੰ ਲੱਗਦਾ ਕਿ ਇਹਦੀਆਂ ਪ੍ਰਾਈਸਿਸ ਬਹੁਤ ਵੱਧ ਰਹੀਆਂ ਮੈਂ ਹੁਣੇ ਖਰੀਦਾਂ ਬਾਅਦ 'ਚ ਮੇਰੇ ਲਈ ਮੁਸ਼ਕਿਲ ਹੋ ਜਾਏਗਾ ਇਹਨੂੰ ਕਹਿੰਦੇ ਫੋਮ ਆਫ ਫੀਅਰ ਆਫ ਮਿਸਿੰਗ ਆਊਟ ਭਾਵਾਂ ਘਰ ਹੀ ਕਿਉਂ ਨਾ ਹੋਏ ਦੈ ਉਹ ਤੁਹਾਡੀ ਡਿਸੀਜਨ ਮੇਕਿੰਗ ਪਾਵਰ ਨੂੰ ਡਿਲਿਊਟ ਕਰ ਦਿੰਦਾ ਡਿਲਿਊਜਨਲ ਕਰ ਦਿੰਦਾ ਨੈਵਰ ਐਵਰ ਮੇਕ ਡਿਸੀਜਨ ਫੋਮੋ ਦੇ ਵਿੱਚ ਆ ਕੇ ਭਾਵਾਂ ਤੁਸੀਂ ਸਟਾਕ ਮਾਰਕੀਟ 'ਚੋਂ ਕ੍ਰਿਪਟੋ ਕਰੰਸੀ 'ਚੋਂ ਰੀਅਲ ਸਟੇਟ 'ਚੋਂ ਜਾਂ ਕਿਸੇ ਵੀ ਇਨਵੈਸਟਮੈਂਟ ਦੇ ਵਿੱਚੋਂ ਤੋਂ ਮੇਕ ਸ਼ੋਰ ਯੂ ਮੇਕ ਅ ਸੈਂਸੇਬਲ ਡਿਸੀਜਨ ਕਿ ਕਿੱਦਾਂ ਹੋਣੀ ਚਾਹੀਦੀ ਹੈ ਲਾਈਫ 'ਚ ਸਪੈਂਡ ਯੋਰ ਮਨੀ ਬਟ ਹੇਅਰ ਇਜ਼ ਅ ਸਿੰਪਲ ਰੂਲ ਜੋ ਕਿ ਮੈਂ ਪਰਸਨਲੀ ਤਾਂ ਫੋਲੋ ਕਰਦਾ ਬਾਕੀ ਮੈਨੂੰ ਨਹੀਂ ਪਤਾ ਕੌਣ ਕੌਣ ਕਰਦਾ ਆਲਵੇਜ਼ ਸਪੈਂਡ ਮਨੀ ਪੈਸਾ ਉਦੋਂ ਹੀ ਸਪੈਂਡ ਕਰਨਾ ਡਜ਼ਨਟ ਮੈਟਰ ਕੀ ਖਰੀਦੋ ਤੁਸੀਂ ਗੱਡੀ ਕਿਉਂ ਨਹੀਂ ਖਰੀਦੇ 10,000 ਦੀ ਖਰੀਦੋ ਜਾਂ ਲੱਖ ਦੀ ਖਰੀਦੋ ਜਾਂ $1,000,000 ਦੀ ਗੱਡੀ ਓਨਲੀ ਸਪੈਂਡ ਮਨੀ ਵੈਨ ਇਟ ਮੀਨਸ ਨਥਿੰਗ ਟੂ ਯੂ ਲੈਟ ਮੀ ਰਿਪੀਟ ਇਟ ਵਾਂਸ ਅਗੇਨ ਓਨਲੀ ਸਪੈਂਡ ਮਨੀ ਵੈਨ ਇਟ ਮੀਨਸ ਨਥਿੰਗ ਟੂ ਯੂ ਲੇਕਿਨ ਜੇ ਤੁਸੀਂ ਅੱਜ $1,00,000 ਦੀ ਗੱਡੀ ਲੈਣੀ ਹੈ ਔਰ ਤੁਸੀਂ ਅੱਜ $1,00,000 ਸਪੈਂਡ ਕਰਕੇ ਆਏ ਹੋ ਗੱਡੀ ਲੈ ਕੇ ਆਏ ਔਰ ਘਰ ਪਾਰਟੀ ਚੱਲ ਰਹੀ ਹੈ ਫਰੈਂਡਸ ਨੂੰ ਬੁਲਾਇਆ ਯਾਰ ਨਵੀਂ ਗੱਡੀ ਲੈਤੀ ਹੈ ਯਾਰ ਨਵਾਂ ਘਰ ਲੈਤਾ ਨਵਾਂ ਇਹ ਲੈਤਾ ਔਰ ਉਹਨੂੰ ਤੁਸੀਂ ਇੱਕ ਈਵੈਂਟ ਸਮਝ ਲਓ ਕਿ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਯੂ ਹੈਵ ਸਪੈਂਡ ਯੋਰ ਮਨੀ ਇਨ ਦਾ ਰੋਂਗ ਏਰੀਆ ਰਾਈਟ ਨਾਓ ਇਹ ਸਾਈਨ ਮਿਲ ਗਿਆ ਤੁਹਾਨੂੰ ਜੋ ਮਨੀ ਨੂੰ ਸਪੈਂਡ ਕਰਕੇ ਕਿਉਂਕਿ ਜੇ ਅੱਜ ਤੁਸੀਂ ਮਾਰਕੀਟ 'ਚੋਂ ਗਰੋਸਰੀ ਕੋਈ ਚੀਜ਼ ਲੈ ਕੇ ਆਉਂਦੇ ਹੋ ਤੁਸੀਂ ਅੱਗੇ ਘਰ ਪਾਰਟੀ ਤਾਂ ਨਹੀਂ ਕਰਦੇ ਕਿ ਯਾਰ ਅੱਜ ਗਰੋਸਰੀ ਕਿੱਦੀ ਇੰਨੇ ਸਾਲਾਂ ਬਾਅਦ ਉਹ ਕੀ ਹੋ ਗਿਆ ਤੁਸੀਂ ਉਹਨੂੰ ਇੰਜੋਏ ਇਸ ਲਈ ਕਰ ਰਹੇ ਹੋ ਕਿਉਂਕਿ ਤੁਸੀਂ ਫਿਊਚਰ ਦੀ ਮਨੀ ਪਹਿਲੇ ਸਪੈਂਡ ਕਰ ਚੁੱਕੇ ਤੁਸੀਂ ਹਲੇ ਉੱਥੇ ਪਹੁੰਚੇ ਨਹੀਂ ਸੀਗੇ ਉਸ ਲੈਵਲ ਤੇ ਕਿਉਂਕਿ ਜਿਹੜਾ ਬੰਦਾ ਉਸ ਲੈਵਲ ਤੇ ਪਹੁੰਚਿਆ ਉਹਦੇ ਲਈ ਐਡੀ ਕੋਈ ਫਨ ਵਾਲੀ ਗੱਲ ਨਹੀਂ ਹੈ ਬੇਸ਼ੱਕ ਉਹਨੇ ਗੱਡੀ ਖਰੀਦੀ ਹੈ ਘਰ ਖਰੀਦੀ ਹੈ ਕੱਪੜੇ ਖਰੀਦੇ ਕੁਝ ਵੀ ਖਰੀਦੇ ਡਜ਼ਨਟ ਰੀਲੀ ਮੈਟਰ ਸੋ ਸਪੈਂਡ ਮਨੀ ਵੈਨ ਇਟ ਮੀਨਸ ਨਥਿੰਗ ਟੂ ਯੂ ਐਂਡ ਦੈਨ ਇਨਵੈਸਟ ਦ ਮਨੀ ਸੇਵਿੰਗ ਇਜ਼ ਨਾਟ ਦੀ ਓਨਲੀ ਪਰਪਸ ਯੂ ਹੈਵ ਟੂ ਸਟਾਰਟ ਇਨਵੈਸਟਿੰਗ ਦ ਮਨੀ ਐਂਡ ਲਰਨ ਐਜੂਕੇਟ ਯੋਰ ਸੈਲਫ ਫਾਈਨੈਂਸ਼ਲੀ ਐਜੂਕੇਟ ਆਪਣੇ ਆਪ ਨੂੰ ਕਰਨਾ ਬੜਾ ਇੰਪੋਰਟੈਂਟ ਹੈ ਕਿ ਇਨਵੈਸਟਮੈਂਟ ਕਰਨੀ ਹੈ ਔਰ ਕਿੱਦਾਂ ਕਰਨੀ ਹੈ ਜ਼ਿਆਦਾਤਰ ਲੋਕੀ ਕੀ ਮਿਸਟੇਕਸ ਕਰਦੇ ਲੋਕ ਸੇਵ ਵੀ ਕਰਦੇ ਨੇ ਬੜੇ ਸਾਰੇ ਲੋਕਾਂ ਦੇ ਬੈਂਕ ਅਕਾਊਂਟ ਸੇਵਿੰਗ ਅਕਾਊਂਟ ਚੈਕਿੰਗ ਅਕਾਊਂਟ ਕੈਸ਼ ਪਿਆ ਹੋਇਆ ਕਈਆਂ ਦੇ TFSH ਪਿਆ ਕਈਆਂ ਦੇ RRSP ਚ ਪਿਆ ਅੱਛਾ ਜਿਹੜੇ ਲੋਕ RRSP TFSH ਕਰਦੇ ਉਹਦੇ ਇਲਾਵਾ ਉਹ ਕਦੀ ਕੋਈ ਹੋਰ ਇਨਵੈਸਟਮੈਂਟ ਨਹੀਂ ਕਰਦੇ ਕਿਉਂਕਿ ਕੰਡੀਸ਼ਨਿੰਗ ਹੋਈ ਹੋਈ ਹੈ ਕਿ ਸੇਵਿੰਗ ਸਿਰਫ ਇਹ ਦੋ ਅਕਾਊਂਟ ਚ ਕਰਨੀ ਹੈ ਦੈਟ ਇਜ਼ ਨਾਟ ਟਰੂ ਸੋ ਯੂ ਹੈਵ ਟੂ ਬ੍ਰੇਕ ਉਹ ਤੁਹਾਨੂੰ ਆਪਣੀ ਕੰਡੀਸ਼ਨ ਨੂੰ ਬ੍ਰੇਕ ਕਰਨਾ ਪਏਗਾ ਸਿਰਫ TFSH ਤੇ RRSP ਚ ਇਨਵੈਸਟਮੈਂਟ ਨਹੀਂ ਹੁੰਦੀ ਇਨਵੈਸਟਮੈਂਟ ਉਹਦੇ ਬਾਹਰ ਵੀ ਹੁੰਦੀ ਹੈ ਅੱਛਾ ਜਿਹੜੇ ਲੋਕ RRSP TFSH ਕਰਦੇ ਆ ਉਹ ਵੀ ਉਹਨਾਂ ਨੇ ਮੈਕਸ ਆਊਟ ਨਹੀਂ ਕੀਤਾ ਹੋਏ ਅੱਜ TFSH ਦੀ ਲਿਮਿਟ ਅੱਜ ਤੱਕ ਜਿਸ ਬੰਦੇ ਨੇ ਕੀਤੀ ਹੈ $75,000 ਹੈ ਇੱਕ ਈਚ ਪਰਸਨ ਇਨਵੈਸਟ ਕਰ ਸਕਦਾ ਮੈਜੋਰਿਟੀ ਨੇ ਉਹ ਮੈਕਸ ਆਊਟ ਉਹ ਵੀ ਨਹੀਂ ਮੈਕਸ ਆਊਟ ਕੀਤਾ ਔਰ ਮੈਕਸ ਆਊਟ ਤਾਂ ਨਹੀਂ ਕੀਤਾ ਬਲਕਿ ਉਹ ਪੈਸਾ ਐਜ਼ ਅ ਚੈਕਿੰਗ ਅਕਾਊਂਟ ਪਿਆ ਕਿ ਕਦੋਂ ਵੀ ਪੈਸੇ ਦੀ ਲੋੜ ਪਏਗੀ ਆਪਾਂ ਉਹਦੇ ਚੋਂ ਵਿਦਡਰਾਅ ਕਰ ਲਵਾਂਗੇ ਸੋ ਦ ਪੁਆਇੰਟ ਇਜ਼ ਯੂ ਹੈਵ ਟੂ ਅੰਡਰਸਟੈਂਡ ਕਿ ਇਨਵੈਸਟ ਕਿੱਦਾਂ ਕਰਨਾ ਹੈ ਕਿਉਂਕਿ ਉਹ ਟੈਂਪਟੇਸ਼ਨ ਆ ਜਾਏਗੀ ਜੇ ਤੁਹਾਡੇ ਚੈਕਿੰਗ ਅਕਾਊਂਟ 'ਚ ਪੈਸੇ ਪਏ ਹੈ TFSH 'ਚ ਪਏ ਇਨਵੈਸਟ ਨਹੀਂ ਹੋਇਆ RRSP 'ਚ ਪਏ ਹੈ ਤਾਂ ਬੜਾ ਮੁਸ਼ਕਿਲ ਹੋ ਜਾਂਦਾ ਰਸਿਸਟ ਕਰਨਾ ਆਪਣੀ ਟੈਂਪਟੇਸ਼ਨ ਨੂੰ ਕਿ ਰਿਟਾਇਰਮੈਂਟ ਲਈ ਤੁਸੀਂ ਪੈਸਾ ਸੇਵ ਕਰਨਾ ਹੈ, ਉਹਦੇ ਲਈ ਆਰ ਐਸ ਪੀ ਕੀਤੀ ਸੀ ਜਾਂ ਟੀ ਐਫ ਐਸ ਏ ਕੀਤਾ ਸੀ ਜਾਂ ਐਜ਼ ਅ ਐਮਰਜੈਂਸੀ ਫੰਡ ਲਈ, ਤੇ ਉਹਦੇ ਵਿੱਚ ਡੈਫੀਨੇਸ਼ਨਾਂ ਜਿਹੜੀਆਂ ਹੁੰਦੀਆਂ ਉਹ ਮਿੰਗਲ ਹੋ ਚੁੱਕੀਆਂ, ਕਿਸ ਪਰਪਸ ਲਈ ਕਿਹੜੀ ਚੀਜ਼ ਕਰਨੀ ਸੀ, ਅਸੀਂ ਕਿਸ ਪਰਪਸ ਲਈ ਕਰ ਰਹੇ ਹਾਂ, ਦੈਨ ਦਰ ਇਜ਼ ਅ ਉਹਦੇ ਵਜ੍ਹਾ ਨਾਲ ਪ੍ਰੋਬਲਮ ਆ ਜਾਂਦੀਆਂ। ਇੱਕ ਦੋ ਕੁਇਕਲੀ ਸ਼ਾਰਟ ਚੀਜ਼ਾਂ ਹੋਰ ਦੱਸੂਗਾ। ਮੇਕ ਸ਼ੋਰ ਤੁਸੀਂ ਕ੍ਰੀਏਟ ਯੋਰ ਲਿਵਿੰਗ ਟਰੱਸਟ, ਆਪਣੀਆਂ ਵਿਲਸ ਬਣਾਓ, ਪਾਵਰ ਆਫ ਅਟਰਨੀਜ਼ ਬਣਾਓ, ਆਪਣੀ ਹੈਲਥ ਕੇਅਰ ਵਾਸਤੇ ਡਾਇਰੈਕਟਿਵ ਲਿਖੋ ਕਿ ਜੇ ਮੇਰੀ ਕੱਲ੍ਹ ਨੂੰ ਮੈਂ ਖੁਦ ਮੇਰੀ ਹੈਲਥ ਨੂੰ ਕੁਛ ਇੱਦਾਂ ਹੋ ਜਾਂਦਾ ਕਿ ਮੈਂ ਡਿਸੀਜਨ ਨਹੀਂ ਲੈ ਸਕਦਾ, ਜਾਂ ਕੁਛ ਬੰਦਾ ਸੀ ਕੋਈ ਮੈਡੀਕਲ ਕੰਡੀਸ਼ਨ 'ਚ ਹੋ ਸਕਦਾ, ਤੇ ਉਹਦੇ ਬਿਹਾਫ ਤੇ ਉਸ ਪਰਸਨ ਨੂੰ ਕਿੱਦਾਂ ਟ੍ਰੀਟ ਕੀਤਾ ਜਾਏ, ਦੈਟ ਇਜ਼ ਵੈਰੀ ਇੰਪੋਰਟੈਂਟ ਕਿ ਰਾਈਟਿੰਗ 'ਚ ਹੋਣਾ ਚਾਹੀਦਾ। ਕਿਉਂਕਿ ਜੇ ਕੱਲ੍ਹ ਨੂੰ ਮੈਂ ਹੋਸਪਿਟਲ 'ਚ ਹੁੰਦਾ, ਮੇਰੇ ਬੱਚਿਆਂ ਨੂੰ ਡਿਸੀਜਨ ਲੈਣਾ ਪਿਆ, ਉਹਨਾਂ ਨੇ ਕੋਈ ਡਿਸੀਜਨ ਲਿੱਤਾ, ਈਵਨ ਦੋ ਇਫ ਆਈ ਸਰਵਾਈਵ ਔਰ ਆਈ ਡੋਂਟ ਸਰਵਾਈਵ, ਡਜ਼ਨਟ ਰੀਲੀ ਮੈਟਰ, ਡਿਪੈਂਡ ਕਰਦਾ ਬੱਚਿਆਂ ਨੇ ਕੀ ਡਿਸੀਜਨ ਲਿੱਤਾ ਸੀ ਨਾ। ਉਹਦੇ ਵਿੱਚ ਹੋ ਸਕਦਾ, ਮਤਲਬ ਇਟ ਵਿਲ ਸਾਊਂਡ ਸਟ੍ਰੇਂਜ ਅਜੀਬ, ਈਵਨ ਅ ਫਾਦਰ ਵਿਚ ਡਜ਼ਨਟ ਐਗਜ਼ਿਸਟ ਇਨ ਅ ਕਲਚਰ ਕੈਨ ਐਕਚੁਅਲੀ ਪੁੱਟ ਅ ਲਾਅ ਸੂਟ ਅਗੇਂਸਟ ਦ ਚਾਈਲਡ ਕਿ ਵਾਈ ਡਿਡ ਯੂ ਟੇਕ ਦਿਸ ਡਿਸੀਜਨ, ਕਿਉਂਕਿ ਉਹ ਰਿਟਨ 'ਚ ਨਹੀਂ ਸੀਗਾ, ਲੇਕਿਨ ਉਹ ਇਸ ਕੰਟਰੀ 'ਚ ਨਹੀਂ ਹੋਏਗਾ ਕਿਉਂਕਿ ਦ ਡਾਕਟਰਸ ਵਿਲ ਨਾਟ ਟੇਕ ਦਿਸ ਸਟੇਟਮੈਂਟ ਫਰੋਮ ਯੂਰ ਕਿਡ ਟੂ ਟੈਲ ਯੂ ਕੀ ਡਿਸੀਜਨ ਲੈਣਾ ਚਾਹੀਦਾ। ਉਹ ਮੈਡੀਕਲੀ ਡਿਸੀਜਨ ਲੈ ਲੈਣਗੇ ਲੇਕਿਨ ਬੱਚਿਆਂ ਕੋਲੋਂ ਨਹੀਂ ਲੈਣਗੇ। ਵੈਰੀ ਇੰਪੋਰਟੈਂਟ ਕਿ ਤੁਹਾਡੀਆਂ ਚੀਜ਼ਾਂ ਰਿਟਰਨ ਦੇ ਵਿੱਚ ਹੋਣ, ਪ੍ਰੋਟੈਕਟ ਯੋਰ ਵੈਲਥ। ਲਾਸਟ ਵਿੱਚ ਮੋਸਟ ਇੰਪੋਰਟੈਂਟਲੀ, ਲਾਸਟ ਇੱਦਾਂ ਦੇ ਹੋਰ ਬੜੇ ਸਾਰੇ ਪੁਆਇੰਟ ਨੇ ਯੁਧਵੀਰ ਜੀ, ਆਪਾਂ ਨੈਕਸਟ ਵੀਕ ਵੀ ਗੱਲ ਕਰ ਸਕਦੇ ਹਾਂ। ਲਾਸਟ ਇੱਕ ਚੀਜ਼ ਕਹੂੰਗਾ, ਸਟਰਕਚਰ ਯੋਰ ਮਨੀ ਟੂ ਸਪੋਰਟ ਯੋਰ ਡ੍ਰੀਮ। ਇਹਦਾ ਕੀ ਮਤਲਬ ਹੈ, ਜਿਹੜੇ ਤੱਕ ਤੁਸੀਂ ਮਨੀ ਕਮਾ ਰਹੇ ਹੋ, ਸੇਵ ਕਰ ਰਹੇ ਹੋ, ਇਨਵੈਸਟ ਕਰ ਰਹੇ ਹੋ, ਉਹਨੂੰ ਸਟਰਕਚਰ ਕਰਨਾ ਬੜਾ ਜ਼ਰੂਰੀ ਹੈ। ਯੂ ਹੈਵ ਟੂ ਮੇਕ ਸ਼ੋਰ ਕਿ ਤੁਹਾਡੇ ਡ੍ਰੀਮ ਦੇ ਨਾਲ ਅਲਾਈਨਡ ਹੈਗੇ ਆ, ਕਿਉਂਕਿ ਯੋਰ ਲਾਈਫ ਇਜ਼ ਵੈਰੀ ਯੂਨੀਕ। ਸੋ ਸਪੈਂਡ ਸਮ ਟਾਈਮ ਚੂਜ਼ਿੰਗ ਯੋਰ ਗੋਲ ਕਿ ਵਟ ਡੂ ਯੂ ਰੀਅਲੀ ਵਾਂਟ, ਵਟ ਸੈਟਿਸਫਾਈਜ਼ ਯੋਰ ਸੋਲ, ਤੁਹਾਨੂੰ ਜੈਨੂਨਲੀ ਸੈਟਿਸਫੈਕਸ਼ਨ ਕਿੱਥੋਂ ਆਉਂਦੀ ਹੈ, ਕਿਸ ਚੀਜ਼ ਤੋਂ ਆਉਂਦੀ ਹੈ, ਉੱਥੇ ਥੋੜ੍ਹਾ ਜਿਹਾ ਟਾਈਮ ਲਗਾਉਣਾ ਜੋ ਹੈ ਉਹ ਬੜਾ ਜ਼ਰੂਰੀ ਹੈ। ਉਹੀ ਐਸਟਸ ਗੈਦਰ ਕਰੋ ਆਪਣੀ ਲਾਈਫ 'ਚ, ਉਹੀ ਇਕੱਠੇ ਕਰੋ, ਦੈਟ ਇਜ਼ ਗੋਇੰਗ ਟੂ ਹੈਲਪ ਯੂ ਟੂ ਇੰਜੋਏ ਯੋਰ ਲਾਈਫ, ਜਿਹ 'ਚ ਤੁਹਾਨੂੰ ਫੁਲਫਿਲਮੈਂਟ ਮਿਲੇ, ਤਾਂ ਕਿ ਔਰ ਮੇ ਬੀ ਯੂ ਕੈਨ ਗਿਵ ਇਟ ਬੈਕ ਟੂ ਦ ਕਮਿਊਨਿਟੀ ਕਿਸੇ ਮੀਨਿੰਗਫੁਲ ਵੇ 'ਚ ਦੇ ਸਕਦੇ ਹੋ, ਰਾਧਾ ਦਨ ਜਿੱਦਾਂ ਤੁਸੀਂ ਯੁਧਵੀਰ ਜੀ ਨੇ ਕਿਹਾ ਕਿ ਉਹ ਪਿਚਰਾਂ ਦੇ ਉੱਪਰ ਦੁੱਧ ਮੈਂ ਸੁਣ ਰਿਹਾ ਸੀਗਾ ਥੋੜ੍ਹਾ ਚੜਾਉਣਾ, ਔਰ ਜਿੱਦਾਂ ਤੁਸੀਂ ਗੁੱਡ ਉਹਨਾਂ ਨੂੰ ਕਿਹਾ ਵੀ ਕਿ ਰਾਧਾ ਦਨ ਉਹ ਕਰਨਾ, ਜਦੋਂ ਵੀ ਤੁਹਾਡੀ ਲਾਈਫ 'ਚ ਕੋਈ ਅੱਛਾ ਇਵੈਂਟ ਹੁੰਦਾ ਜਾਂ ਕਿਸੇ ਨੂੰ ਪ੍ਰੇਜ਼ ਕਰਨੀ ਹੈ, ਉਸ ਪਰਸਨ ਲਈ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਗੋ ਐਂਡ ਡੋਨੇਟ ਸਮਥਿੰਗ ਟੂ ਦ ਸੋਸਾਇਟੀ, ਸੋਸਾਇਟੀ ਨੂੰ ਡੋਨੇਟ ਕਰੋ ਉਸ ਟਾਈਮ ਤੇ, ਤੁਹਾਡੀ ਲਾਈਫ 'ਚ ਕੋਈ ਬੜੀ ਹੈਪੀਨੈਸ ਚੀਜ਼, ਅੱਜ ਤੁਸੀਂ ਗੱਡੀ ਲੈ ਕੇ ਆਇਓ, ਲੈਟਸ ਸੇ ਯੂ ਆਰ ਵੈਰੀ ਹੈਪੀ, ਸੋ ਟੇਕ ਸਮ, ਰਾਦਰ ਦੈਨ ਪਾਰਟੀਸ ਕਰਨੀਆਂ ਕਰੋ, ਲੇਕਿਨ ਟੇਕ ਸਮ ਮਨੀ ਐਂਡ ਗਿਵ ਇਟ ਟੂ ਦ ਚੈਰਿਟੀ। ਉਹ ਸੇਮ ਲੈਵਲ ਤੇ ਜਦੋਂ ਵੀ ਤੁਸੀਂ ਸਪੈਂਡਿੰਗ ਕਰ ਰਹੇ ਹੋ, ਯੂ ਕੈਨ ਡੂ ਸਮਥਿੰਗ ਮੀਨਿੰਗਫੁਲ ਐਟ ਦ ਸੇਮ ਟਾਈਮ, ਐਂਡ ਆਈ ਗਰੰਟੀ ਯੂ, ਯੂ ਵਿਲ ਫੀਲ ਅ ਲੋਟ ਮੋਰ ਸੈਟਿਸਫਾਈਡ। ਸੋ ਪਲਾਨ ਯੋਰ ਫਾਈਨੈਂਸਿਸ ਇਨ ਅ ਵੇ, ਆਪਣੇ ਲਈ ਕ੍ਰੀਏਟ ਕਰੋ, ਆਪਣੀ ਫੈਮਿਲੀ ਲਈ, ਔਰ ਇਨਹੈਰੀਟੈਂਸ ਕ੍ਰੀਏਟ ਕਰੋ, ਕਿਉਂਕਿ ਅਨਫੋਰਚੁਨੇਟਲੀ ਜਦੋਂ ਮੈਂ ਵੀ ਇਸ ਦੁਨੀਆ ਤੋਂ ਜਾਣਾ, ਮੇਰੇ ਪਿੱਛੋਂ ਜੋ ਵੀ ਮੇਰੀ ਵੈਲਥ ਹੋਏਗੀ ਜਾਂ ਨਹੀਂ ਹੋਏਗੀ, ਜਦਵੀਰ ਜੀ ਉਹ ਡਿਫਾਈਨ ਕਰੇਗਾ ਮੇਰੀ ਫੈਮਿਲੀ ਨੂੰ, ਮੇਰੇ ਬੱਚਿਆਂ ਨੂੰ, ਮੇਰੇ ਗ੍ਰੈਂਡ ਕਿਡਸ ਨੂੰ, ਅਗਲੇ ਆਉਣ ਵਾਲੀ ਜਨਰੇਸ਼ਨ ਨੂੰ ਡਿਫਾਈਨ ਕਰੇਗਾ ਕਿ ਮੈਂ ਆਪਣੀ ਸਾਰੀ ਲਾਈਫ ਕਿੱਦਾਂ ਕੱਢੀ ਹੈ। ਮੇਰੀ ਛੱਡੀ ਹੋਈ ਇਨਹੈਰੀਟੈਂਸ ਉਹ ਮੈਂ 10,000 ਛੱਡ ਕੇ ਜਾਊਂਗਾ, ਮੇਰੀ ਅਗਲੀ ਸਾਰੀ ਜਨਰੇਸ਼ਨ ਅੰਡਰਸਟੈਂਡ ਕਰ ਸਕਦੀ ਹੈ ਕਿ ਸੌਰਵ ਚੱਡਾ ਨੇ ਲਾਈਫ ਆਪਣੀ ਕਿੱਦਾਂ ਸਰਵਾਈਵ ਕੀਤੀ ਸੀ, ਔਰ ਦੀ ਵਾਈਸ ਵਰਸਾ। ਸੋ ਪਲਾਨ ਯੋਰ ਥਿੰਗਸ ਪ੍ਰੋਪਰਲੀ, ਡੂ ਵੈਲ, ਫਾਈਂਡ ਆਊਟ ਦੀ ਫਾਈਨੈਂਸ਼ੀਅਲ ਐਡਵਾਈਜ਼ਰ, ਨਹੀਂ ਹੈਗੇ ਯੂ ਕੈਨ ਗੈਟ ਇਨ ਟੱਚ ਵਿਦ ਅਸ ਐਂਡ ਵੀ ਕੈਨ ਗਾਈਡ ਯੂ ਥਰੂ ਔਨ ਹਾਊ ਟੂ ਮੇਕ ਅ ਰਾਈਟ ਡਿਸੀਜਨ ਵੈਨ ਇਟ ਕਮਸ ਟੂ ਕ੍ਰੀਏਟ ਯੋਰ ਪਰਸਨਲ ਵੈਲਥ। ਅੱਜ ਲਈ ਇੰਨਾ ਯੁਧਵੀਰ ਜੀ, ਬਾਕੀ ਆਪਾਂ ਨੈਕਸਟ ਵੀਕ ਕੰਟੀਨਿਊ ਕਰਾਂਗੇ।
ਥੈਂਕ ਯੂ ਸਰ, ਚਾਹੇ ਇੰਸ਼ੋਰੈਂਸ ਦੀ ਗੱਲ ਆਵੇ, ਚਾਹੇ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਵੇ, ਤੁਸੀਂ ਮਿਸਟਰ ਚੱਡਾ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਅੱਜ ਸਮੇਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਬਾਕੀ ਗੱਲ ਜਿਹੜੀ ਅਗਲੇ ਹਫ਼ਤੇ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਸਰ ਮੈਂ ਚਾਹਾਂਗਾ ਕਿ ਜ਼ਰੂਰ ਤੁਸੀਂ ਧਿਆਨ ਦੇ ਨਾਲ ਸਾਰੇ ਸੁਣੋ, ਇੱਕ ਵਾਰ ਜੇ ਤੁਸੀਂ ਇਹਨਾਂ ਨੂੰ ਸੁਣੋ, ਔਰ ਇਹ ਜਿਹੜਾ ਥੋੜ੍ਹਾ ਜਿਹਾ ਟਾਈਮ ਜੇ ਤੁਸੀਂ ਇਹਨੂੰ ਦਓਗੇ ਤਾਂ ਤੁਹਾਡਾ ਇਹਦੇ ਨਾਲ ਤੁਹਾਡੀ ਲਾਈਫ ਚੇਂਜ ਹੋ ਸਕਦੀ ਹੈ। 416-350-55 fetchmypolicy.com, 416-350-55। ਸਰ ਵਿਸ਼ ਯੂ ਆਲ ਦਾ ਬੈਸਟ, ਨੈਕਸਟ ਵੀਕ ਗੱਲਬਾਤ ਜਾਰੀ।
ਥੈਂਕ ਯੂ ਵੈਰੀ ਮਚ ਜੁਦਵੀਰ।
ਥੈਂਕ ਯੂ ਸਰ। ਸ਼ਾਮ ਨੂੰ 7:30 PM ਚੈਨਲ ਵਾਈਜ਼ ਉੱਤੇ ਗੱਲਬਾਤ ਜਾਰੀ ਹੈ, 6472728182। ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦਾ ਕੋਵਿਡ-19 ਪਲਾਨ ਫੈਲਾਓ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid-vaccine-plan ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ ਮਦਦ ਹਾਸਲ ਕਰਨ ਵਾਸਤੇ ਕਾਲ ਕਰੋ 1-888-999-6488। ਹਕੂਮਤ ਓਨਟੈਰੀਓ ਦੀ ਤਰਫੋਂ ਅਦਾਸ਼ੁਦਾ।
ट्रकिंग वाले वीरो ध्यान नाल सुनो ट्रक जिद्दां दा भी चलाउंदे हो मैनुअल जां ऑटोमैटिक क्विक ट्रक ल्यूब चेते आही ना रखियो ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 579 फ्रॉम हाईवे 401 इन नापनी आहो जी कोई अपॉइंटमेंट नहीं ड्राइव थ्रू फैसिलिटी एग्जिट 579 फ्रॉम हाईवे 401 इन नापनी क्विक ट्रक ल्यूब द वन स्टॉप शॉप 519-622-0660 जा quicktrucklube.com QTL because we care
कोविड 19 तो असी ए सिख्या है कि एक छोटी जही चीज भी वधदी वधदी लहर वांग तेजी नाल फैल सकती है जे साडे विचों बहुत सारे वैक्सीन लगवा लैंदे हन तां असी एक वड्डी लहर शुरू कर सकते हां कैनेडा दे लोकां दी लहर जो सानू अपने प्यारे स्थानां ते लोकां नू दोबारा मिलन विच सहाई होवेगी वैक्सीन लगवा के असी सारे मदद कर सकते हां canada.ca/covidvaccine ते जाके वधेरे जाणो कैनेडा सरकार वालों संदेश
J&G Mortgages deals with mortgages for self-employed, financing for second mortgages, 100% financing on builder purchase.